ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ। ਆਪ ਸਭ ਨੂੰ ਮੇਰੇ ਜਾਣੀ ਕਿ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਆਓ ਫਿਰ ਸਾਰੇ ਰਲੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਅੱਜ ਦਿਲ ਵਾਲੀ ਗੱਲ 9 ਵਜੇ ਤੋਂ ਲੈ ਕੇ 11 ਵਜੇ ਤੱਕ ਚੱਲੇਗਾ। ਮੇਰੇ ਨਾਲ ਸ਼ਾਮਲ ਹੋਣਗੇ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ। ਇਸ ਵੇਲੇ 11 ਮਈ ਤਰੀਕ ਚੜ੍ਹ ਚੁੱਕੀ ਹੈ, ਦਿਨ ਸ਼ਨਿਚਰਵਾਰ ਹੈ, 9:02 ਸਵੇਰ ਦੇ ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਕ। ਈਸਟ ਕੋਸਟ ਦੇ ਉੱਤੇ ਇਹੀ ਸਮਾਂ ਚੱਲ ਰਿਹਾ ਤੇ ਸੈਂਟਰ ਦੇ ਵਿੱਚ ਆਸਟ੍ਰੇਲੀਆ ਦੀ ਮੱਧ ਲਾਈਨ ਜਿਹੜੀ ਹੈ ਉਸ ਦੇ ਵਿੱਚ ਡਾਰਮੇਨ, ਐਲਿਸ ਸਪ੍ਰਿੰਗ ਤੇ ਐਡਲੇਡ ਆ ਜਾਂਦੇ ਨੇ। 8:32 ਉੱਥੇ ਹੋਏ ਨੇ ਤੇ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿੱਚ 7:02 ਹੋਏ ਨੇ। ਚਲਦੇ ਹਾਂ ਭਾਰਤ, ਉਥੇ 4:32 ਹੈ ਔਰ ਲੰਡਨ ਦੇ ਵਿਚ 2 ਮਿੰਟ ਉਤੇ ਹੋ ਚੁੱਕੇ ਨੇ। ਅੱਜ ਦੀ ਤਰੀਕ ਬਦਲ ਚੁੱਕੀ ਹੈ ਅੱਧੀ ਰਾਤ ਦੀ। ਔਰ ਨਿਊਯਾਰਕ ਅਤੇ ਟੋਰਾਂਟੋ ਦੇ ਵਿਚ 7:03 ਹੋਏ ਨੇ ਸੁਬਹ ਦੇ, ਮਾਫ਼ ਕਰਨਾ ਸ਼ਾਮ ਦੇ, ਸ਼ੁੱਕਰਵਾਰ ਹੀ ਚੱਲ ਰਹੀ ਹੈ। ਔਰ ਲਾਸ ਏਂਜਲਿਸ ਤੇ ਸਰੀ ਦੇ ਵਿਚ ਸ਼ਾਮਾਂ ਢਲ ਰਹੀਆਂ ਨੇ, 4:03 ਹੋ ਚੁੱਕੇ ਨੇ। ਸਾਰਿਆਂ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜਦੇ ਹੋ, ਹੋਰ ਬਹੁਤ ਸਾਰੇ ਦੇਸ਼ ਰਹਿ ਜਾਂਦੇ ਨੇ ਪਰ ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ ਤੇ ਉਨ੍ਹਾਂ ਦਾ ਸਵਾਗਤ ਹੈ। ਔਰ ਵੱਖਰੇ ਵੱਖਰੇ ਮਾਧਿਅਮ ਰਾਹੀਂ ਜੁੜਦੇ ਨੇ, ਫੋਨਾਂ ਰਾਹੀਂ, ਕੰਪਿਊਟਰ ਦੇ ਰਾਹੀਂ, ਤੇ ਕਈ ਸਾਡੇ ਮਿੱਤਰ ਜਿਹੜੇ ਨੇ ਉਹ ਪੋਡਕਾਸਟ ਤੇ ਵੀ ਪ੍ਰੋਗਰਾਮ ਸੁਣਦੇ ਨੇ, ਕਈ ਪਰਿਵਾਰ ਵੀ ਸੁਣਦੇ ਨੇ, ਸੋ ਉਨ੍ਹਾਂ ਦਾ ਵੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਅੱਜ ਅਸੀਂ ਕਾਫੀ ਕੁਝ ਪ੍ਰੋਗਰਾਮ ਦੇ ਵਿਚ ਸਲਾਹ ਮਸ਼ਵਰੇ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਵਿਚਾਰਾਂ ਵੀ ਚੱਲਣਗੀਆਂ। ਗੀਤ ਸੋਹਣੇ ਸੋਹਣੇ ਤੁਹਾਡੇ ਲਈ ਲੈ ਕੇ ਆਇਆ ਮੈਂ ਸਵੇਰੇ ਸਵੇਰੇ ਲਾਉਣਾ ਹੁੰਦਾ ਤੇ ਤਾਂ ਕਿ ਪ੍ਰੋਗਰਾਮ ਦੇ ਵਿਚ ਥੋੜਾ ਜਿਹਾ ਰੰਗ ਵੀ ਬੰਨ ਹੋਵੇ ਤੇ ਨਾਲ ਮੌਸਮ ਦੀ ਜਾਣਕਾਰੀ, ਮਸਲੇ ਮਸਲਿਆਂ ਦੇ ਹੱਲ, ਜਾਣਕਾਰੀਆਂ ਵੀ ਬਹੁਤ। ਸੋ ਪ੍ਰੋਗਰਾਮ ਦੇ ਵਿਚ ਤੁਸੀਂ ਸ਼ਾਮਲ ਹੋ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਜਿਹੜੀ ਕਿ ਇਕ ਐਪਲੀਕੇਸ਼ਨ ਹੈ, ਬੜੀ ਵਧੀਆ ਐਪਲੀਕੇਸ਼ਨ ਹੈ, ਉਹ ਅਸੀਂ ਵਰਤਦੇ ਹਾਂ ਹਰਮਨ ਰੇਡੀਓ ਦੇ ਲਈ ਕਾਫੀ ਦੇਰ ਤੋਂ। ਔਰ ਈਮੇਲ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, request@harmanradio.com। ਬਹੁਤ ਸਾਰੇ ਸੱਜਣ ਮਿੱਤਰ ਕਈ ਵਾਰੀ ਫੇਸਬੁੱਕ ਦੇ ਰਾਹੀਂ ਜਾਂ ਪਰਸਨਲ ਮੈਸੇਜ ਕਰਦੇ ਨੇ, ਕਈ ਵਾਰੀ ਦੇਖ ਹੁੰਦੇ ਆ, ਕਈ ਵਾਰੀ ਨਹੀਂ ਦੇਖ ਹੁੰਦੇ ਆ, ਮਾਫ਼ੀ ਚਾਹੁੰਦੇ ਹਾਂ। ਪਰ ਟੈਲੀਗ੍ਰਾਮ ਤੇ ਈਮੇਲ ਸਿੱਧਾ ਹੀ ਸਾਡੇ ਸਟੂਡੀਓ ਵਾਲੇ ਨੈਟਵਰਕ ਦੇ ਰਾਹੀਂ ਸਟੂਡੀਓ ਚ ਪਹੁੰਚ ਜਾਂਦੀ ਆ, ਸੋ ਮਿਹਰਬਾਨੀ ਕਰਕੇ ਉਹ ਮਾਧਿਅਮ ਵਰਤਿਆ ਕਰੋ ਸਾਡੇ ਨਾਲ ਸੰਪਰਕ ਕਰਨ ਦੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮੈਂ ਕਾਫ਼ੀ ਵੈਸੇ ਦਿਨਾਂ ਤੋਂ ਸੋਚ ਰਿਹਾ ਕਿ ਇਕ ਵਿਚਾਰ ਕੀਤੀ ਜਾਵੇ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜਦੋਂ ਅਸੀਂ ਅੱਖਰ ਕਾਫਰ ਸੁਣਦੇ ਹਾਂ ਤਾਂ ਸਾਡਾ ਜਿਹੜਾ ਦਿਮਾਗ ਹੈ ਇਕਦਮ ਚਲੇ ਜਾਂਦਾ ਹੈ ਕਿ ਇਸਲਾਮ ਧਰਮ ਦੇ ਵਿਚ ਕਾਫਰ ਨੂੰ ਕਾਫ਼ੀ ਮਾੜਾ ਕਿਹਾ ਗਿਆ ਤੇ ਕਾਫਰ ਦੇ ਨਾਂ ਦੇ ਉੱਤੇ ਬਹੁਤ ਲੜਾਈਆਂ ਵੀ ਹੋਈਆਂ ਨੇ, ਬਹੁਤ ਕਤਲੋ ਗਾਰਤ ਵੀ ਹੋਈ ਆ, ਮਾਰੇ ਵੀ ਗਏ ਨੇ ਲੋਕ ਤੇ ਨਰਸੰਘਾਰ ਵੀ ਹੋਏ ਨੇ ਕਾਫਰ ਦੇ ਨਾਂ ਦੇ ਉੱਤੇ। ਉਹ ਜਿਹੜਾ ਕਾਫਰ ਹੈ ਅਸਲ ਦੇ ਵਿੱਚ ਅੱਖਰ ਨੂੰ ਜਦ ਬਰੀਕੀ ਦੇ ਵਿੱਚ ਘੋਖਿਆ ਜਾਵੇ ਜਾਂ ਉਸ ਨੂੰ ਦੇਖਿਆ ਜਾਵੇ ਤਾਂ ਉਸ ਦੇ ਮਤਲਬ ਉਹ ਨਹੀਂ ਨਿਕਲਦੇ ਜਿਸ ਦੇ ਜਿਸ ਤਰ੍ਹਾਂ ਉਸ ਨੂੰ ਕੱਢਿਆ ਜਾ ਰਿਹਾ ਹੈ ਜਾਂ ਕੱਢਿਆ ਗਿਆ ਸੀ। ਜਿਹੜੇ ਰਾਜੇ ਮਹਾਰਾਜੇ ਜਾਂ ਜਿਹੜੇ ਸ਼ਕਤੀਵਾਨ ਲੋਕ ਸੀ ਮੱਧ ਏਸ਼ੀਆ ਦੇ ਮਿਡਲ ਈਸਟ ਦੇ ਉਹਨਾਂ ਨੇ ਕਾਫਰ ਅੱਖਰ ਨੂੰ ਆਪਣੇ ਮਕਸਦ ਸਿੱਧ ਕਰਨ ਦੇ ਲਈ ਵਰਤਿਆ ਗਿਆ ਸੀ। ਅਸਲ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਦਾ ਓਟ ਆਸਰਾ ਲਈਏ ਤਾਂ ਬੜੇ ਸੁੰਦਰ ਵਿਚਾਰ ਮਿਲਦੇ ਨੇ। ਮੈਂ ਕਾਫਰ ਅੱਖਰ ਦੀ ਸਰਚ ਕਰ ਰਿਹਾ ਸੀ ਤਾਂ ਮੇਰੇ ਸਾਹਮਣੇ ਰਾਗ ਮਾਝ ਦੇ ਵਿੱਚੋਂ ਪਹਿਲੇ ਪਾਤਸ਼ਾਹ ਨੇ ਬੜਾ ਸੁੰਦਰ ਤਰੀਕੇ ਦੇ ਨਾਲ ਇਹ ਵਰਣਨ ਕੀਤਾ, ਪਰ ਨਾਲ ਦੀ ਨਾਲ ਇਸ ਸ਼ਬਦ ਜਿਹੜਾ ਮੁੱਖ ਜੋ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਵਾਰ ਦੇ ਵਿੱਚੋਂ ਦੋ ਸ਼ਲੋਕ ਤੇ ਇੱਕ ਪੌੜੀ, ਉਹ ਜਿਹੜੀ ਸਾਡੀ ਦ੍ਰਿੜਤਾ ਆ ਬੰਦੇ ਦੀ ਦ੍ਰਿੜਤਾ ਆ ਆਪਣੇ ਗੁਰੂ ਤੇ ਆਪਣੇ ਜਿਹੜੀ ਆਈਡੀਓਲੋਜੀ ਆ ਜਾਂ ਆਪਣੇ ਵਿਚਾਰ ਆ ਉਹਨਾਂ ਦੇ ਉੱਤੇ ਜਿਹੜਾ ਪੂਰਾ ਖੜੇ ਰਹਿਣ ਦੀ ਦ੍ਰਿੜਤਾ ਦੀ ਗੱਲ ਹੋ ਰਹੀ ਹੈ ਇਸ ਸ਼ਲੋਕ ਦੇ ਵਿੱਚ ਕਿ ਚਾਹੇ ਕੁਛ ਵੀ ਹੋ ਜਾਵੇ ਸਾਡੇ ਤੇ ਕੋਈ ਵੀ ਪਰਿਸਥਿਤੀ ਆ ਜਾਵੇ ਅਸੀਂ ਜੋ ਸਾਨੂੰ ਸਾਡੇ ਗੁਰੂ ਨੇ ਦੱਸਿਆ ਅਸੀਂ ਉੱਥੇ ਖੜੇ ਹਾਂ, ਦੈਟਸ ਇਟ। ਹੁਣ ਪਹਿਲੇ ਪਾਤਸ਼ਾਹ ਕਹਿੰਦੇ ਨੇ ਜੇ ਦਹਿ ਦੁੱਖ ਲਾਈ ਹੈ ਪਾਪ ਗਰੇ ਦੁਹਿਰਾਓ, ਜੇ ਕਹਿੰਦੇ ਮੇਰੇ ਸਰੀਰ ਨੂੰ ਦੇਹ ਨੂੰ ਬਹੁਤ ਦੁੱਖ ਲੱਗ ਜਾਣ ਤੇ ਦੋਵੇਂ ਕਹਿੰਦੇ ਰਾਹੂ ਤੇ ਕੇਤੂ ਜਿਹੜੇ ਨੇ ਉਹ ਮੇਰੇ ਤੇ ਲਾਗੂ ਹੋ ਜਾਣ, ਇੰਨੇ ਕੁ ਮਤਲਬ ਮੈਨੂੰ ਦੁੱਖ ਮਿਲ ਜਾਣ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਇਵੇਂ ਜਾਪੇ ਪਾਓ। ਕਹਿੰਦੇ ਜਿਹੜੇ ਖੂਨ ਪੀਣੇ ਰਾਜੇ ਆ, ਮੈਂ ਅੱਜ ਇਲੈਕਸ਼ਨਾਂ ਦੀ ਗੱਲ ਨਹੀਂ ਕਰ ਰਿਹਾ ਜਾਂ ਰਾਜੇ, ਪਰ ਰਾਜੇ ਪੁਰਾਣੇ ਸਮੇਂ ਦੇ ਵਿੱਚ ਕਈ ਜ਼ਾਲਮ ਬਹੁਤ ਹੁੰਦੇ ਸੀ, ਡਿਕਟੇਟਰ ਹੁੰਦੇ ਸੀ, ਅੱਜ ਕੱਲ੍ਹ ਵੀ ਹੈਗੇ ਨੇ ਵੈਸੇ ਤਾਂ। ਕਹਿੰਦੇ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਕਿ ਉਹ ਜਿਹੜੇ ਏਦਾਂ ਦੇ ਰਾਜੇ ਮੇਰੇ ਸਿਰ ਦੇ ਉੱਪਰ ਆ ਕੇ ਖੜ ਜਾਣ, ਇਵੇਂ ਜਾਪੇ ਭਾਓ, ਮਤਲਬ ਏਦਾਂ ਦਾ ਮਾਹੌਲ ਪੈਦਾ ਹੋ ਜਾਵੇ। ਭੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ, ਏਦਾਂ ਦੇ ਮਾੜੇ ਹਾਲਾਤਾਂ ਦੇ ਵਿੱਚ ਵੀ ਮੈਂ ਤੈਨੂੰ ਤੇਰੀ ਸਿਫਤ ਕਰਾਂਗਾ ਕਰਦਾ ਰਹਾਂਗਾ ਤੇ ਮੇਰੇ ਮਨ ਦੇ ਵਿੱਚ ਇੱਕ ਰੱਤੀ ਭਰ ਵੀ ਚਾਅ ਜਿਹੜਾ ਘਟੇਗਾ ਨਹੀਂ। ਅਗਲੇ ਸ਼ਲੋਕ ਚ ਮਹਾਰਾਜ ਕਹਿੰਦੇ ਨੇ ਪਹਿਲੇ ਪਾਤਸ਼ਾਹ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਕਹਿੰਦੇ ਵੀ ਆਲੇ ਦੁਆਲੇ ਅਗਨੀ ਹੋਵੇ ਪਾਲਾ ਹੋਵੇ ਠੰਡ ਹੋਵੇ ਇਹ ਮੇਰੇ ਕੱਪੜੇ ਹੋਣ, ਜਾਣੀ ਕਿ ਮੇਰੇ ਕੱਪੜਿਆਂ ਰਹਿਤ ਹੋ ਜਾਵਾਂ, ਜਦੋਂ ਗਰਮੀ ਹੋਵੇ ਤਾਂ ਮੈਂ ਤਾਂ ਵੀ ਨਾ ਕੱਪੜਾ ਹੋਵੇ ਮੇਰੇ ਕੋਲ, ਜਾਂ ਠੰਡ ਹੋਵੇ ਤਾਂ ਵੀ ਨਾ ਕੱਪੜਾ ਹੋਵੇ ਇਹ ਮੇਰੇ ਕੱਪੜੇ ਹੀ ਹੋਣ ਨੈਚੁਰਲ, ਖਾਣਾ ਹੋਵੇ ਵਾਓ ਖਾਣਾ ਵੀ ਨਾ ਮਿਲੇ ਮੈਨੂੰ ਹਵਾ ਦੇ ਸਹਾਰੇ ਮੈਂ ਜੀਵਾਂ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਚਾਹ, ਕਹਿੰਦੇ ਚਾਹੇ ਜਾ ਫਿਰ ਮੇਰੇ ਸਾਹਮਣੇ ਮਤਲਬ ਮੈਨੂੰ ਸੁਰਗ ਜਿਹੜੀਆਂ ਪ੍ਰੋਮਿਸ ਕਰਦੇ ਆ ਜਿੱਦਾਂ ਨੂੰ ਹੂਰਾਂ ਪ੍ਰੋਮਿਸ ਕੀਤੀਆਂ ਜਾਂਦੀਆਂ ਇਸਲਾਮ ਧਰਮ ਦੇ ਵਿੱਚ ਜਾਂ ਹਿੰਦੂ ਧਰਮ ਦੇ ਵਿੱਚ, ਸਵਰਗ ਦੀਆਂ ਜਿਹੜੀਆਂ ਮੋਹਣੀਆਂ ਨੱਚਦੀਆਂ ਇੰਦਰ ਦੇ ਦਰਬਾਰ ਦੇ ਵਿੱਚ ਉਹ ਆਫਰ ਕੀਤੀਆਂ ਜਾਂਦੀਆਂ, ਕਹਿੰਦੇ ਚਾਹੇ ਉਹ ਹੋਵੇ ਤਾਂ ਵੀ ਕਹਿੰਦੇ ਮੈਂ ਇਹਨਾਂ ਦੇ ਮੋਹਾਂ ਦੇ ਵਿੱਚ ਨਹੀਂ ਫਸਾਂਗਾ। ਭੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ, ਇਹ ਹੈ ਦ੍ਰਿੜਤਾ। ਦ੍ਰਿੜਤਾ ਜਿਹੜੀ ਆ ਪਰਮਾਤਮਾ ਦੇ ਲਈ, ਜੇ ਇੱਕ ਸਿੱਖ ਦੀ ਇੱਕ ਪਰਮਾਤਮਾ ਨੂੰ ਮੰਨਣ ਵਾਲੇ ਕਿਸੇ ਵੀ ਧਰਮ ਦੀ ਹੋਵੇ ਉਹਦੀ ਇੰਨੀ ਦ੍ਰਿੜਤਾ ਹੋਣੀ ਚਾਹੀਦੀ ਆ ਅਕਾਲ ਪੁਰਖ ਦੇ ਵਿੱਚ। ਤੇ ਹੁਣ ਪੌੜੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਬਦ ਫੈਲੀ ਗਬਾਨਾ ਖਸਮ ਨਾ ਜਾਣੀ, ਕਈ ਲੋਕ ਕੀ ਕਰਦੇ ਨੇ ਉਹ ਬਦ ਫੈਲੀਆਂ ਕਰਦੇ ਨੇ ਦੁਨੀਆਂ ਦੇ ਵਿੱਚ, ਰੱਬ ਦੀ ਉਹ ਅਕਾਲ ਪੁਰਖ ਦੀ ਬਦ ਫੈਲੀ ਕਰਦੇ ਨੇ, ਰੱਬ ਹੈ ਨਹੀਂ, ਖਸਮ ਨਾ ਜਾਣੀ, ਪਰਮਾਤਮਾ ਨੂੰ ਨਹੀਂ ਜਾਣਦੇ ਹੋ। ਸੋ ਕਈ ਆ ਦੀਵਾਨਾ ਆਪ ਨਾ ਪਛਾਣੇ, ਉਹਨਾਂ ਨੂੰ ਕਹਿੰਦੇ ਪਾਗਲ ਕਿਹਾ ਜਾਂਦਾ ਹੈ ਉਸ ਬੰਦੇ ਨੂੰ। ਇਹ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਸ ਉਹਨਾਂ ਬੰਦਿਆਂ ਨੂੰ ਜਿਹੜੇ ਬਦਫੈਲੀ ਕਰਦੇ ਨੇ ਨਾ ਪਰਮਾਤਮਾ ਨੂੰ ਨਹੀਂ ਜਾਣਦੇ ਉਹਨਾਂ ਨੂੰ ਦੀਵਾਨਾ ਕਿਹਾ ਜਾਂਦਾ ਹੈ, ਜਾਣੀ ਕਿ ਪਾਗਲ ਮੈਡਮੈਨ ਆਪ ਨਾ ਪਛਾਣਨੀ, ਉਹ ਆਪਣੇ ਆਪ ਨੂੰ ਪਛਾਣਦੇ ਹੀ ਨਹੀਂ ਵੀ ਉਹ ਹੈ ਕੌਣ ਹੈ। ਕੱਲੇ ਬੁਰੀ ਸੰਸਾਰ ਵਾਧੇ ਖੱਪੀਏ, ਔਰ ਇਸ ਕਲਯੁਗ ਦੇ ਵਿੱਚ ਉਹ ਕਹਿੰਦੇ ਨੇ ਕਿ ਉਹ ਬਹੁਤ ਬੁਰੇ ਨੇ, ਉਹ ਸੰਸਾਰ ਦੇ ਨਾਲ ਬਹਿਸਦੇ ਰਹਿੰਦੇ ਨੇ ਕਿ ਪਰਮਾਤਮਾ ਹੈ ਹੀ ਨਹੀਂ, ਬਹਿਸਾਂ ਦੇ ਵਿੱਚ ਹੀ ਫਸਦੇ ਨੇ। ਅਸੀਂ ਵੀ ਬਹਿਸਦੇ ਹਾਂ, ਜਿਹੜੇ ਮੰਨਦੇ ਆ ਉਹ ਵੀ ਹੁਣ ਬਹਿਸਣ ਵੱਲ ਨੂੰ ਜ਼ਿਆਦਾ ਤੁਰ ਪਏ ਨੇ, ਮੰਨਣਾ ਬਹਿਸਣ ਦੀ ਕੀ ਲੋੜ ਹੈ, ਬਿਨ ਨਾਵੇਂ ਬੇਕਾਰ ਭਰਮੇ ਪੱਚੀਏ। ਹੁਣ ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਬੇਕਾਰ ਨੇ, ਉਹ ਭਰਮਾਂ ਦੇ ਵਿੱਚ ਪਚੇ ਹੋਏ ਨੇ। ਰਾਹ ਦੋਵੇਂ ਇੱਕ ਜਾਣੇ ਸੋਈ ਸਿੱਝ ਸੀ, ਹੁਣ ਕਹਿੰਦੇ ਜਿੰਨੇ ਵੀ ਅਸਲ ਦੇ ਵਿੱਚ ਕੀ ਹੈ ਆਸਕ ਤੇ ਨਾਸਤ ਜਿਹੜਾ ਆ, ਇਹ ਦੋਵੇਂ ਇੱਕ ਪਰਮਾਤਮਾ ਦੇ ਹੀ ਰਾਹ ਆ, ਉੱਥੇ ਤੱਕ ਪਹੁੰਚਣ ਦੇ ਹੀ ਆ, ਉਹੀ ਸਮਝਣ ਦੀ ਲੋੜ ਹੈ ਸਾਨੂੰ। ਕੁਫਰ ਗੋ ਕੁਫਰਾਣੇ ਪਈ ਹੈ ਤਿਜ ਸੀ। ਹੁਣ ਇੱਥੇ ਆਉਂਦਾ ਕੁਫਰ ਅੱਖਰ ਦਾ ਮਤਲਬ, ਕਿ ਜਿਹੜਾ ਕੁਫਰ ਦਾ ਮਤਲਬ ਹੁੰਦਾ ਝੂਠ, ਤੇ ਕੁਫਰ ਤੋਂ ਹੀ ਕਾਫਰ ਬਣਿਆ। ਜਿਹੜਾ ਝੂਠ ਨੂੰ ਮੰਨਣ ਵਾਲਾ ਹੋਵੇ ਉਹਨੂੰ ਕਾਫਰ ਕਿਹਾ ਜਾਂਦਾ ਹੈ। ਸੱਚ ਕੀ ਹੈ? ਸੱਤ ਕੀ ਹੈ? ਸੱਤ ਪਰਮਾਤਮਾ ਹੈ। ਝੂਠ ਕੀ ਹੈ? ਉਸਦੀ ਨਾ ਹੋਂਦ ਨੂੰ ਮੰਨਣਾ ਝੂਠ ਹੈ। ਸੋ ਜਿਹੜਾ ਬੰਦਾ ਝੂਠ ਨੂੰ ਮੰਨਦਾ ਹੈ ਉਸ ਨੂੰ ਕਾਫਰ ਕਿਹਾ ਜਾਂਦਾ ਹੈ, ਜਿਹੜਾ ਬੰਦਾ ਝੂਠ ਬੋਲਦਾ ਹੈ ਉਸ ਨੂੰ ਕੁਫਰ ਕਿਹਾ ਜਾਂਦਾ ਹੈ। ਤੇ ਕੁਫਰ ਗੋ ਕੁਫਰਾਣੇ, ਹੁਣ ਕੁਫਰਾਣਿਆਂ ਦੀ ਜਿਹੜੀ ਹਸਤੀ ਕਿੱਥੇ ਆ? ਉਹ ਪਿਆ ਦਜ ਸੀ, ਉਹ ਅਗਨ ਚ ਜਲਦੇ ਨੇ। ਐਗਨੀ, ਜਿਹਨੂੰ ਐਗਨੀ ਜਿਹੜਾ ਇੰਗਲਿਸ਼ ਦਾ ਅੱਖਰ ਹੈ ਉਹ ਅਗਨੀ ਤੋਂ ਬਣਿਆ, ਉਹ ਅਗਨ ਚ ਜਲਦੇ ਨੇ, ਸੜ ਕੇ ਮੱਚ ਜਾਂਦੇ ਨੇ। ਸਭ ਦੁਨੀਆਂ ਸੁਹਬਾਨ ਸੱਚ ਸਮਾਈਏ, ਕਹਿੰਦੇ ਜਿਹੜੇ ਬੰਦੇ ਸੱਚ ਸਮਾ ਜਾਂਦੇ ਨੇ ਉਹਨਾਂ ਨੂੰ ਸਾਰੀ ਦੁਨੀਆਂ ਬਹੁਤ ਸੋਹਣੀ ਲੱਗਦੀ ਆ। ਉਹਨਾਂ ਨੂੰ ਜਿਹੜੇ ਨਾ ਮੰਨਣ ਵਾਲੇ ਵੀ ਆ ਉਹ ਵੀ ਚੰਗੇ ਹੀ ਲੱਗਦੇ ਨੇ, ਕਦੇ ਵੀ ਉਹਨਾਂ ਨਾਲ ਵੈਰ ਵਿਰੋਧ ਨਹੀਂ ਕਮਾਉਂਦੇ। ਸਿੱਝੇ ਦਰ ਦੀਵਾਨ ਆਪ ਗਵਾਈਏ, ਉਹਨਾਂ ਨੂੰ ਪਰਮਾਤਮਾ ਦਾ ਜਿਹੜਾ ਦੀਵਾਨ ਹੈ ਜਾਂ ਉਹਨਾਂ ਦਾ ਜਿਹੜਾ ਦਰਬਾਰ ਹੈ ਉਸ ਉਹ ਪਤਾ ਲੱਗ ਜਾਂਦਾ ਹੈ, ਤੇ ਉਹ ਆਪਣਾ ਆਪ ਗਵਾ ਕੇ ਸਿੰਗੁਲੈਰਿਟੀ ਚ ਚੱਲ ਜਾਂਦੇ ਨੇ। ਸੋ ਇਹ ਹੈ ਅੱਖਰ ਕਾਫਰ ਦੀ ਜਿਹੜੀ ਥੋੜੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਨੀ ਸੀ। ਤੇ ਹੋਰ ਵੀ ਬੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਨਾਸਤ ਤੇ ਆਸਤ ਦੀ ਗੱਲ ਕਰਦੇ ਨੇ। ਨਾਸਤ ਬਣਿਆ ਅੱਖਰ ਨਾਸਤਕ ਬਣਿਆ ਨਾਸਤ ਤੋਂ, ਤੇ ਆਸਤਕ ਬਣਿਆ ਆਸਤ ਤੋਂ। ਆਸਤ ਦਾ ਮਤਲਬ ਹੁੰਦਾ ਵੀ ਸੱਤ ਦਾ ਦੀ ਆਸ ਰੱਖਣ ਵਾਲਾ ਬੰਦਾ, ਜਿਹਨੂੰ ਆਸ ਹੋਵੇ ਸੱਤ ਦੀ, ਆਸਤ। ਗੁਰਬਾਣੀ ਵਿੱਚ ਨਾਸਤਕ ਨਹੀਂ ਲਿਖੇ ਤੇ ਲਿਖਿਆ ਹੈ, ਨਾ ਆਸਤਕ ਲਿਖਿਆ ਹੈ, ਉੱਥੇ ਆਸਤ ਤੇ ਨਾਸਤ ਲਿਖਿਆ ਹੈ। ਨਾਸਤ ਦਾ ਮਤਲਬ ਹੁੰਦਾ ਵੀ ਜਿਹੜਾ ਸੱਤ ਨੂੰ ਨਾ ਮੰਨਦਾ ਹੋਵੇ, ਸੱਚ ਨੂੰ ਨਾ ਮੰਨਦਾ ਹੋਵੇ ਉਸ ਨੂੰ ਨਾਸਤ ਕਹਿੰਦੇ ਨੇ। ਜਿਹੜਾ ਸੱਚ ਨੂੰ ਮੰਨਦਾ ਹੋਵੇ ਉਸ ਨੂੰ ਆਸਤ, ਇਹਨੂੰ ਆਸ ਹੁੰਦੀ ਆ, ਉਸ ਨੂੰ ਉਹ ਮੰਨਦਾ ਹੁੰਦਾ ਸੱਤ ਨੂੰ। ਤੇ ਨਾਸਤ ਦਾ ਮਤਲਬ ਸਿੱਧਾ ਸਿੱਧਾ ਹੀ ਹੈ ਜਿਹੜਾ ਸੱਤ ਨੂੰ ਨਾ ਮੰਨਦਾ ਹੋਵੇ। ਸੋ ਇਹ ਸੀ ਵਿਚਾਰਾਂ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਕਾਫੀ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਇਹਦੇ ਬਾਰੇ, ਤੇ ਚਲੋ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਤੇ ਬੜਾ ਵੱਡਾ ਖਜ਼ਾਨਾ ਹੈ, ਬੜਾ ਡੂੰਘਾ ਸਮੁੰਦਰ ਹੈ। ਜਿੰਨੀ ਮਰਜ਼ੀ ਤਾਰੀ ਲਾਈ ਜਾਓ, ਨਵੀਂ ਨਵੀਂ ਚੀਜ਼, ਨਵੇਂ ਨਵੇਂ ਅਨੁਭਵ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਗਟ ਹੁੰਦੇ ਨੇ। ਸੋ ਮੈਂ ਆਪ ਸਭ ਨੂੰ ਵੀ ਇਹੀ ਬੇਨਤੀ ਕਰਦਾ ਕਿ ਆਪਾਂ ਨੂੰ ਬਾਹਰ ਭੱਜਣ ਦੀ ਲੋੜ ਨਹੀਂ। ਸਾਡੇ ਪੁਰਖਿਆਂ ਨੇ, ਸਾਡੇ ਬਾਬਿਆਂ ਨੇ ਸਾਡੇ ਕਿੰਨਾ ਡੂੰਘਾ ਗਿਆਨ ਸਾਨੂੰ ਦਿੱਤਾ ਹੋਇਆ, ਅੰਕਿਤ ਕੀਤਾ ਹੋਇਆ, ਸਾਨੂੰ ਸੌਂਪਿਆ ਹੋਇਆ, ਉਹ ਸਾਡੇ ਪਬਲਿਕ ਦੇ ਲਈ ਸੌਂਪਿਆ ਹੋਇਆ, ਤੇ ਆਪਾਂ ਉਸ ਨੂੰ ਛੱਡ ਕੇ ਹੋਰ ਪਾਸੇ ਭੱਜੇ ਫਿਰਦੇ ਹਾਂ ਤੇ ਬਾਹਰ ਭੱਜੇ ਫਿਰਦੇ ਹਾਂ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੁਣ ਸਾਰੀ ਕੰਪਿਊਟਰ ਤੇ ਆ, ਫੋਨਾਂ ਤੇ ਆ, ਤੇ ਤੁਸੀਂ ਪੜ੍ਹ ਸਕਦੇ ਹੋ, ਕਿਸੇ ਵੀ ਟਾਈਮ ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਸ਼ਾਮਲ ਹੋ ਰਹੇ ਨੇ, ਸਾਰਿਆਂ ਦਾ ਮੈਂ ਸਵਾਗਤ ਕਰਦਾ ਹਾਂ, ਜੀ ਆਇਆਂ ਨੂੰ ਕਹਿੰਦਾ। ਤੇ ਇੱਕ ਗੀਤ ਤੁਹਾਨੂੰ ਸੋਹਣਾ ਜਿਹਾ ਸੁਣਾਉਣਾ ਮੈਂ, ਬਹੁਤ ਸੋਹਣਾ ਗੀਤ ਹੈ ਵੈਸੇ ਤਾਂ, ਮੈਨੂੰ ਬੜਾ ਚੰਗਾ ਲੱਗਦਾ ਕੁਲਦੀਪ ਮਾਣਕ ਦਾ। ਆਓ ਇਸ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ।
ਅੱਡ ਕੇ ਖੁਦਾ ਦੇ ਅੱਗੇ ਪੱਲਾ, ਤੰਨਾ ਮੈਂ ਤੇਰੀ ਖੈਰ ਮੰਗਦੀ, ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ, ਤੰਨਾ ਮੈਂ ਤੇਰੀ ਖੈਰ ਮੰਗਦੀ। ਤੈਨੂੰ ਉਮਰ ਲਾਵੇ ਵੇ ਮੇਰੀ ਅੱਲਾ, ਤੈਨੂੰ ਉਮਰ ਲਾਵੇ ਵੇ ਮੇਰੀ ਅੱਲਾ, ਤੰਨਾ ਮੈਂ ਤੇਰੀ ਖੈਰ ਮੰਗਦੀ, ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ, ਤੰਨਾ ਮੈਂ ਤੇਰੀ ਖੈਰ ਮੰਗਦੀ। ਅੱਖੀਆਂ ਮਲਾ ਕੇ ਹੁਣ ਮੁੱਖ ਨਾ ਤੂੰ ਮੋੜ ਵੇ, ਤੇਰੇ ਬਿਨਾਂ ਮੈਨੂੰ ਕਿਸੇ ਚੀਜ਼ ਦੀ ਨਾ ਲੋੜ ਵੇ, ਅੱਖੀਆਂ ਮਲਾ ਕੇ ਹੁਣ ਮੁੱਖ ਨਾ ਤੂੰ ਮੋੜ ਵੇ, ਤੇਰੇ ਬਿਨਾਂ ਮੈਨੂੰ ਕਿਸੇ ਚੀਜ਼ ਦੀ ਨਾ ਲੋੜ ਵੇ, ਤੇਰੇ ਇਸ਼ਕ ਬਣਾਈ ਦਿੱਤਾ ਛੱਲਾ, ਤੇਰੇ ਇਸ਼ਕ ਬਣਾਈ ਦਿੱਤਾ ਛੱਲਾ, ਤੰਨਾ ਮੈਂ ਤੇਰੀ ਖੈਰ ਮੰਗਦੀ, ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ, ਤੰਨਾ ਮੈਂ ਤੇਰੀ ਖੈਰ ਮੰਗਦੀ। ਤੇ ਨਾਮ ਤੇਰਾ ਅੱਖੀਆਂ ਚ ਤੂੰ ਵੇ ਜਿੱਧਰ ਨੂੰ ਦੇਖਾ ਤੇਰਾ ਦਿਸੇ ਮੈਨੂੰ ਮੂੰਹ ਵੇ ਬੁੱਲੀਆਂ ਤੇ ਨਾਮ ਤੇਰਾ ਅੱਖੀਆਂ ਚ ਤੂੰ ਵੇ ਜਿੱਧਰ ਨੂੰ ਦੇਖਾ ਤੇਰਾ ਦਿਸੇ ਮੈਨੂੰ ਮੂੰਹ ਵੇ ਰਹਿੰਦਾ ਤੂਰ ਦਾ ਬਣਾ ਚ ਰੁੱਖ ਕੱਲਾ ਰਹਿੰਦਾ ਤੂਰ ਦਾ ਬਣਾ ਚ ਰੁੱਖ ਕੱਲਾ ਤੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਪੱਤਣਾ ਤੋਂ ਲੰਘੇ ਪਾਣੀ ਪਿੱਛੇ ਨਹੀਂ ਉਹ ਮੁੜਦੇ ਟੁੱਟੇ ਹੋਏ ਦਿਲ ਕਦੇ ਮੁੜ ਕੇ ਨਾ ਜੁੜਦੇ ਪੱਤਣਾ ਤੋਂ ਲੰਘੇ ਪਾਣੀ ਪਿੱਛੇ ਨਹੀਂ ਉਹ ਮੁੜਦੇ ਅਵੱਲਾ ਰੋਗ ਪਿਆਰ ਦਾ ਹੈ ਜਾਦਾ ਵੇ ਅਵੱਲਾ ਕੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ ਤੇਰੇ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ ਕੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ
ਚੰਨਾ ਮੈਂ ਤੇਰੀ ਖੈਰ ਮੰਗਦੀ। ਇੱਧਰ ਸਾਡੇ ਦੋਸਤ ਸੱਤੀ ਸਿੰਘ ਹੁਣਾਂ ਦੀ ਵੀ ਖੈਰ ਆਪਾਂ ਮੰਗਣੀ ਹੈ ਕਿਉਂਕਿ ਉਨ੍ਹਾਂ ਦਾ ਪਿਛਲੇ 3 ਦਿਨ ਤੋਂ ਗਲਾ ਖਰਾਬ ਹੋ ਚੁੱਕਾ ਤੇ ਮੈਸੇਜ ਆਇਆ ਕਿ ਹੱਲ ਦੱਸੋ, ਬਹੁਤ ਪਰੇਸ਼ਾਨ ਹੈ। ਦੇਖੋ ਜੀ, ਗਲਾ ਇਹ ਆਪਣੇ ਆਪ ਹੀ ਠੀਕ ਹੋਣਾ ਹੈ, ਡਾਕਟਰ ਦੇ ਕੋਲ ਅਸੀਂ ਕਹਿ ਸਕਦੇ ਹਾਂ। ਮੈਂ ਵੀ ਪਿਛਲੇ 1.5-2 ਹਫ਼ਤੇ ਤੋਂ ਇਸ ਫਲੂ ਦੇ ਨਾਲ ਘੇਰਿਆ ਹੋਇਆ ਤੇ ਸਹਿਜੇ ਸਹਿਜ ਮੈਂ ਚਲੋ ਨੁਸਖਾ ਵੀ ਦੱਸ ਦਿੰਦਾ ਤੁਹਾਨੂੰ। ਇੱਕ ਤਾਂ ਤੁਸੀਂ ਜਿਹੜਾ ਭਾਫ਼ ਸੌਣ ਵੇਲੇ 2-3 ਵਾਰੀ ਸੌਣ ਤੋਂ ਪਹਿਲਾਂ ਕਮਰੇ ਦੀਆਂ ਬਾਰੀਆਂ ਬੁਰੀਆਂ ਬੰਦ ਕਰਕੇ ਜਿਹੜੀ ਵੇਪਰਾਈਜ਼ਰ ਹੈ ਜਿਹੜੀ ਦੂਜੀ ਹੁੰਦੀ ਆ, ਹੁਣ ਮੈਨੂੰ ਨਾ ਭੁੱਲ ਗਿਆ, ਉਹ ਜ਼ਰੂਰ ਲਿਆ ਕਰੋ ਸ਼ਾਮ ਨੂੰ। ਤੇ ਵੈਸੇ ਗਲੇ ਦੇ ਗਰਾਰੇ ਲੂਣ ਵਾਲੇ ਪਾਣੀ ਨਾਲ ਕਰਨ ਨਾਲ ਵੀ ਰਾਹਤ ਮਿਲ ਜਾਂਦੀ ਆ। ਖੈਰ, ਬਾਕੀ ਇੱਦਾਂ ਹੈ ਵੀ ਇਹ ਜਿਹੜੀਆਂ ਚੀਜ਼ਾਂ ਏ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ, ਥੋੜਾ ਜਿਹਾ ਰਿਲੈਕਸ ਰਹੋ। ਤੇ ਨਿਸ਼ਾਨ ਅਮਰਕੋਟ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ। ਲਾਡੀ ਪਰਥ ਤੋਂ ਵੀ ਜੁੜ ਗਏ ਨੇ, ਕੀ ਹਾਲ ਚਾਲ ਹੈ ਲਾਡੀ? ਠੀਕ ਠਾਕ ਹੋ? ਗੌਰਵ ਸ਼ਰਮਾ ਜੀ, ਵਿਨੀਪੈਗ ਠੀਕ ਠਾਕ ਹੈ ਸਾਰੇ, ਸਤਿ ਸ੍ਰੀ ਅਕਾਲ। ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਵੀ ਕਾਲ ਕਲਾਂ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ, ਤੇ ਆਓ ਆਪਾਂ ਹੋਰ ਸ਼ਹਿਰਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲਈਏ। ਤੇ ਕੇਨਜ਼ ਅੱਜ 29 ਡਿਗਰੀ, ਅੱਜ ਧੁੱਪ ਉੱਥੇ ਖਿੜੀ ਰਹੇਗੀ, ਸਿਆਲ ਹੁਣ ਸ਼ੁਰੂ ਹੋ ਚੁੱਕਾ। ਤੇ ਬ੍ਰਿਸਬਨ ਦੇ ਵਿੱਚ ਹਲਕੇ ਬੱਦਲ ਅੱਜ ਹੋ ਸਕਦੇ ਨੇ, 24 ਡਿਗਰੀ। ਕੌਫ ਸਰਵਰ ਦੇ ਵਿਚ ਮੌਸਮ ਬੜਾ ਵਧੀਆ, ਹਲਕੀ ਹਲਕੀ ਹਵਾ ਚੱਲ ਰਹੀ ਹੈ ਤੇ ਅੱਜ 11 ਤੋਂ ਲੈ ਕੇ 21 ਡਿਗਰੀ ਧੁੱਪ ਖਿੜੀ ਰਹੇਗੀ। ਸਿਡਨੀ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ ਦੁਪਹਿਰ ਤੋਂ ਬਾਅਦ 21 ਡਿਗਰੀ, ਤੇ ਕੈਨਬਰਾ ਦੇ ਵਿਚ 1 ਤੋਂ ਲੈ ਕੇ 17 ਡਿਗਰੀ ਠੰਡਾ। ਮੈਲਬਨ ਦੇ ਵਿਚ ਸ਼ਾਵਰ ਦੁਪਹਿਰ ਤੋਂ ਬਾਅਦ ਦੱਸੇ ਜਾ ਰਹੇ ਨੇ, 9 ਤੋਂ ਲੈ ਕੇ 17 ਡਿਗਰੀ ਤਾਪਮਾਨ ਅੱਜ ਰਹੇਗਾ। ਐਡਲੇਡ ਦੇ ਵਿਚ ਵੀ ਇਸੇ ਤਰ੍ਹਾਂ 18 ਡਿਗਰੀ ਤੱਕ ਪਹੁੰਚੇਗਾ, ਧੁੱਪ ਖਿੜੀ ਰਹੇਗੀ। ਪਰਥ ਦੇ ਵਿਚ 24 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ ਬੜਾ ਮੌਸਮ ਸੁਹਾਵਣਾ ਆ, 5 ਤੋਂ ਲੈ ਕੇ 18 ਡਿਗਰੀ ਤਾਪਮਾਨ ਰਹੇਗਾ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 26 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 39 ਡਿਗਰੀ ਪਹੁੰਚੇਗਾ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਹੋਰ ਸੱਜਣ ਮਿੱਤਰ ਵੀ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ, ਵਿਜੇ ਵਿਰਦੀ ਜੀ, ਬਹੁਤ ਕਹਿੰਦੇ ਸੋਹਣੀ ਮਾਰਨਿੰਗ, ਜਾਣੀ ਕਿ ਸਵੇਰ ਚੜੀ ਹੈ ਸਿਡਨੀ ਦੇ ਵਿਚ, ਸੋਹਣਾ ਗੀਤ ਜੀ, ਨਾਈਸ ਸਟਾਰਟ। ਤੇ ਬਾਕੀ ਉਹ ਕਹਿੰਦੇ ਨੇ ਟਰਾਈ ਜੋ ਸ਼ਾਂਡਾ ਫੋਰ ਕੋਲਡ, ਜੋ ਸ਼ਾਂਡਾ ਇਹ ਕੀ ਹੈ ਜੀ, ਮੈਂ ਪਹਿਲੀ ਵਾਰੀ ਸੁਣਿਆ, ਜਰਾ ਭੇਜਿਓ ਜਾਣਕਾਰੀ ਥੋੜੀ ਜਿਹੀ ਹੋਰ ਅਗਰ ਹੋ ਸਕਦੇ। ਹਾਂਜੀ ਹਾਂਜੀ, ਪਰਮਜੀਤ ਜੀ, ਵਿਕਸ ਵੇਪਰਾਈਜ਼ਰ ਹੁੰਦਾ ਹੈ, ਤੇ ਮਾਫੀ ਚਾਹੁੰਦਾ ਜੀ, ਮੇਰਾ ਦਿਮਾਗ ਇਕਦਮ ਬਲੈਂਕ ਹੋ ਗਿਆ ਸੀ। ਤੇ ਬਿਲਕੁਲ ਸਾਫ ਮੌਸਮ ਹੈ ਅੱਜ ਤੇ ਕੱਲ ਨੂੰ ਵਿਸਾਖੀ ਮੇਲਾ ਵੀ ਹੈ ਬ੍ਰਿਸਬੇਨ ਦੇ ਵਿੱਚ ਉਹਨਾਂ ਨੇ ਮੈਸੇਜ ਭੇਜਿਆ। ਇਹ ਜਿਹੜਾ ਵਿਕਸ ਵੇਪੋਰਾਈਜ਼ਰ ਦਾ ਹੈਗਾ ਨਾ ਕਨਸੈਪਟ, ਇਹ ਸ਼ਾਮ ਨੂੰ ਨਾ ਬੈੱਡ 'ਚ ਪੈ ਕੇ ਤਾਂ ਰੇਡੀਓ ਨਾਲ ਲਾ ਕੇ ਇਹ ਜ਼ਰੂਰੀ ਹੈ। ਤਾਂ ਜਿਹੜੀ ਸਟੀਮ ਹੈ ਕੈਟਲ ਤੁਸੀਂ ਲੈ ਲਓ ਚਾਹ ਵਾਲੀ ਉਹਦੇ 'ਚ ਪਾ ਲਓ, ਜਾਂ ਫਿਰ ਗਰਮ ਪਾਣੀ ਜਿਹੜਾ ਹੈ ਉਬਲਦਾ ਉਬਲਦਾ ਉਹ 'ਚ ਵੇਪੋਰਾਈਜ਼ਰ ਲਾ ਕੇ ਨਾ ਤੁਸੀਂ ਉਹ ਲਿਆ ਕਰੋ ਦੋ ਤਿੰਨ ਦਿਨ, ਉਹਦੇ ਨਾਲ ਰਾਹਤ ਮਿਲੇਗੀ। ਤੇ ਵੈਸੇ ਹੁਣ ਇਹ ਠੀਕ ਆਪਣੇ ਆਪ ਹੀ ਹੈ ਜਦੋਂ ਇਹਦਾ ਜ਼ੋਰ ਲੱਗ ਜਾਣਾ ਪੀਕ ਤੇ ਜਾ ਕੇ। ਇੱਕ ਦੋ ਵਾਰੀ ਸ਼ਾਇਦ ਤੁਹਾਨੂੰ ਬੁਖਾਰ ਵੀ ਚੜੇ ਇਹਦੇ ਨਾਲ, ਪਰ ਮੈਂ ਡਾਕਟਰ ਦੇ ਗਿਆ ਸੀ, ਮੈਂ ਦੋ ਚਾਰ ਉਹਨੂੰ ਹੋਰ ਵੀ ਪੁੱਛਿਆ, ਉਹ ਕਹਿੰਦੇ ਉਹ ਦਵਾਈ ਵੀ ਨਹੀਂ ਦਿੰਦੇ ਹੈਗੇ। ਪਰ ਤੁਸੀਂ ਜਾਇਓ ਜ਼ਰੂਰ, ਇੱਦਾਂ ਨਾ ਹੁਣ ਮੇਰੇ ਮਗਰ ਲੱਗ ਕੇ ਡਾਕਟਰ ਦੇ ਨਾ ਜਾਇਓ, ਭਈ ਨਾ ਜਾਇਓ, ਪਰ ਜ਼ਰੂਰ ਜਾਣਾ ਹੁਣ ਡਾਕਟਰ ਦੇ, ਇੱਦਾਂ ਨਾ ਹੋਵੇ। ਤੇ ਲਓ ਇਹ ਤਾਂ ਸੀ ਸੁਨੇਹੇ, ਤੇ ਇੱਕ ਗੀਤ ਹੋਰ ਤੁਹਾਨੂੰ ਸੁਣਾਉਂਦੇ ਹਾਂ। ਬਾਕੀ ਇਹ ਹੁੰਦਾ ਸੱਤੀ ਜੀ ਕਿ ਜਦੋਂ ਨਾ ਬੰਦੇ ਨੂੰ ਆਪ ਫਲੂ ਹੋਇਆ ਹੋਵੇ, ਬਿਮਾਰ ਹੋਵੇ, ਤਾਂ ਸਾਰੀ ਦੁਨੀਆ ਹੀ ਇੱਦਾਂ ਲੱਗਦੀ ਹੈ ਵੀ ਬਿਮਾਰ ਹੈ। ਮੈਨੂੰ ਵੀ ਇੱਦਾਂ ਲੱਗਦਾ ਸੀ, ਬੜਾ ਢੈਂਦੀ ਕਲਾ 'ਚ ਚਲੇ ਗਿਆ ਕੰਮ, ਕਿਉਂਕਿ ਸਰੀਰ ਇਕਦਮ ਮੱਠਾ ਹੋ ਜਾਂਦਾ। ਪਰ ਜਦੋਂ ਨਾ ਕਹਿੰਦੇ ਜਿੱਦਾਂ ਦੇ ਬੰਦੇ ਦੀ ਸੁਰਤ ਹੋਵੇ ਉਦਾਂ ਦਾ ਉਹਨੂੰ ਆਲੇ ਦੁਆਲੇ ਵੀ ਉਦਾਂ ਦਾ ਹੀ ਲੱਗਣ ਲੱਗ ਪੈਂਦਾ। ਜੇ ਬੰਦਾ ਮਤਲਬ ਖੁਸ਼ ਹੁੰਦਾ ਆ ਤਾਂ ਉਹਨੂੰ ਇੱਦਾਂ ਲੱਗਦਾ ਵੀ ਸਾਰੇ ਖੁਸ਼ ਆ। ਜੇ ਬੰਦਾ ਦੁਖੀ ਹੁੰਦਾ ਉਹਨੂੰ ਕਿਸੇ ਦੀ ਖੁਸ਼ੀ ਦੇ ਵਿੱਚ ਵੀ ਖੁਸ਼ੀ ਨਜ਼ਰ ਨਹੀਂ ਆਉਂਦੀ, ਉਹਦੇ ਵਿੱਚ ਵੀ ਉਦਾਂ ਲੱਗਦਾ ਵੀ ਯਾਰ ਕੀ ਫਾਇਦਾ ਇਹਦਾ। ਪਰ ਸਮਾਂ ਹੈ ਸੁਹਾਨਾ, ਸੁਹਾਨਾ ਸਮਾਂ ਜਿਹੜਾ ਹੈ ਨਾ ਉਹ ਆਪਣਾ ਆਪਣਾ ਪਰਸਪੈਕਟਿਵ ਹੈ ਸਮੇਂ ਦਾ। ਮੈਂ ਪਹਿਲਾਂ ਵੀ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਹੜਾ ਸਮਾਂ ਹੈ ਨਾ ਜਾਂ ਚੱਲ ਰਿਹਾ ਅਸੀਂ ਜਿਸ ਫੇਜ਼ ਦੇ ਵਿੱਚੋਂ, ਉਹ ਹਰ ਬੰਦੇ ਦੀ ਜਿਹੜੀ ਆਪਣੀ ਆਪਣੀ ਨਜ਼ਰੀਆ ਆ। ਤੇ ਲਓ ਹੁਣ ਜਿਨ੍ਹਾਂ ਲਈ ਸਮਾਂ ਸੁਹਾਨਾ ਆ ਉਹਨਾਂ ਲਈ ਮੈਂ ਬਹੁਤ ਸੋਹਣਾ ਇੱਕ ਗੀਤ ਲੈ ਕੇ ਆਇਆ, ਸੁਣਦੇ ਹਾਂ ਜੀ। ਘਰ ਘਰ ਕੀ ਕਹਾਣੀ ਫਿਲਮ ਚੋਂ ਕਿਸ਼ੋਰ ਕੁਮਾਰ ਜੀ।
ਸਮਾਂ ਹੈ ਸੁਹਾਨਾ ਸੁਹਾਨਾ, ਨਸ਼ੇ ਮੇ ਜਹਾਂ ਹੈ, ਕਿਸੀ ਕੋ ਕਿਸੀ ਕੀ ਖਬਰ ਹੀ ਕਹਾਂ ਹੈ, ਹਰ ਦਿਲ ਮੇ ਦੇਖੋ ਮੁਹੱਬਤ ਜਵਾਂ। ਕਿਸੀ ਕੋ ਕਿਸੀ ਕੀ खबर ही कहाँ है, हर दिल में देखो मोहब्बत जवान।
जी बहुत ही खूबसूरत गीत किशोर कुमार जी का। सो जौहर जोशंदा, ਇਹ ਜਿਹੜੀ ਚਾਹ ਦੀ ਪੁੜੀ ਹੈ ਜੀ ਜਿਹੜੀ ਸਾਨੂੰ ਭੇਜੀ ਹੈ ਵਿਜੇ ਵਿਰਦੀ ਨੇ, ਅਤੇ ਸੱਤੀ ਜੀ ਤੁਹਾਡੇ ਲਈ ਇਹ ਭੇਜ ਦਿੱਤੀ ਹੈ ਮੈਂ ਫੋਟੋ, ਵੈਸੇ ਪੁੜੀ ਨਹੀਂ ਫੋਟੋ ਹੀ ਭੇਜੀ ਹੈ, ਖਰੀਦਣੀ ਤੁਸੀਂ ਹੈ ਅਤੇ ਤੁਸੀਂ ਕਹਿੰਦੇ ਵੀ ਇਹਨੂੰ ਇੱਕ ਪੈਕ ਨੂੰ ਨਾ ਚਾਹ ਦੇ ਕੱਪ ਦੇ ਵਿੱਚ ਡੋਬ ਕੇ ਹੌਲੀ ਹੌਲੀ ਪੀਓ ਅਤੇ ਫਿਰ ਰਾਹਤ ਮਿਲੇਗੀ ਗਲੇ ਦੀ ਜਿਹੜੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜ਼ੁਕਾਮ ਦੀ, ਅਤੇ ਬੁਖਾਰ ਵੀ ਤੁਹਾਨੂੰ ਚੜ੍ਹ ਚੁੱਕਾ ਦੇਖਿਆ ਫਿਰ ਮੈਂ ਕਿੰਨਾ ਅੰਤਰ ਜਾਮੀ ਮੈਨੂੰ ਪਤਾ ਲੱਗ ਜਾਂਦਾ ਹੈ। ਖੈਰ ਸੱਜਣੋ ਮਿੱਤਰੋ, ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ, ਆਪਣੇ ਸੁਨੇਹੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਈਮੇਲ ਅਤੇ ਟੈਲੀਗ੍ਰਾਮ ਦੇ ਰਾਹੀਂ। ਹੁਣ ਥੋੜੀਆਂ ਖਬਰਾਂ ਆਸਟ੍ਰੇਲੀਆ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ, ਉਹਨਾਂ 'ਤੇ ਆਪਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਵੀ ਜਾਵਾਂਗੇ। ਤਾਂ ਫੈਡਰਲ ਇਲੈਕਸ਼ਨ ਆਸਟ੍ਰੇਲੀਆ ਦੇ ਵਿੱਚ ਵੀ ਹੋਣ ਜਾ ਰਹੀ ਹੈ 18 ਮਈ ਨੂੰ। ਇਸ ਦੇ ਸਬੰਧ ਦੇ ਵਿੱਚ ਲੇਬਰ ਨੇ ਆਪਣੀ ਜਿਹੜੀ ਕੋਸਟਿੰਗ ਹੈ ਪਾਲਿਸੀ ਦੀ ਉਹ ਦਿੱਤੀ ਹੈ, ਅਤੇ ਉਸ ਦਾ ਜਿਹੜਾ ਕਾਫੀ ਵਿਰੋਧ ਕੀਤਾ ਗਿਆ ਕਿ ਕਾਫੀ ਉਸ ਦੇ ਵਿੱਚ ਊਣ ਤਾਈਆਂ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਕਿ ਕਿਹੜੇ ਕਿਹੜੇ ਸਵੀਟਨਰ ਜਿਹੜੇ ਦੋਨੋਂ ਪਾਰਟੀਆਂ ਦੇ ਰਹੀਆਂ ਨੇ, ਕੀ ਵੰਡ ਰਹੀਆਂ ਨੇ। ਲੋਲੀਪੋਪ ਦੇ ਰਹੀਆਂ ਨੇ, ਲੋਲੀਪੋਪ ਕਾਫੀ ਵੱਡੇ ਵੱਡੇ ਨੇ, ਸੋ ਅਸੀਂ ਉਹਨਾਂ 'ਤੇ ਡਿਸਕਸ ਕਰਾਂਗੇ। ਦੂਜੇ ਪਾਸੇ ਭਾਰਤ ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨਜ਼ ਨੇ ਉਹ ਵੀ ਕਾਫੀ ਗਰਮਾਈਆਂ ਹੋਈਆਂ ਨੇ, ਅਤੇ ਉਸ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਲੋਲੀਪੋਪ ਜਿਹੜੇ ਦਿੱਤੇ ਜਾ ਰਹੇ ਨੇ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਅਤੇ ਇੱਧਰ ਪਿਛਲੇ ਹਫ਼ਤੇ ਸਾਡੇ ਨਿਊ ਸਾਊਥ ਵੇਲਸ ਦੇ ਪਹਿਲੇ ਸਿੱਖ ਐਮ ਪੀ ਗੁਰਮੇਸ਼ ਸਿੰਘ ਹੁਣਾਂ ਨੇ ਪਾਰਲੀਮੈਂਟ ਦੇ ਵਿੱਚ ਪਹਿਲੀ ਹਾਜ਼ਰੀ ਲਗਵਾਈ ਔਰ ਉਸ ਨੇ ਪਹਿਲਾਂ ਆਪਣਾ ਸਪੀਚ ਜਿਹੜਾ ਡਿਲੀਵਰ ਕੀਤਾ ਜਿਸ ਨੂੰ ਬੜਾ ਹੀ ਸਰਾਹਿਆ ਗਿਆ ਔਰ ਬੜਾ ਹੀ ਸ਼ੇਅਰ ਕੀਤਾ ਗਿਆ। ਸੋ ਸਾਡੇ ਵੱਲੋਂ ਇੱਕ ਵਾਰੀ ਫੇਰ ਉਸ ਨੂੰ ਮੁਬਾਰਕ ਬਹੁਤ ਬਹੁਤ, ਅਤੇ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੂਬੇ ਦੇ ਲਈ ਵਧੀਆ ਕੰਮ ਉਹ ਕਰਨਗੇ। ਅਤੇ ਇਸ ਤੋਂ ਇਲਾਵਾ ਮੈਲਬਨ ਦੇ ਵਿੱਚ ਜਿਹੜੀ ਫੈਡਰਲ ਇਲੈਕਸ਼ਨ ਦੇ ਸਬੰਧ ਦੇ ਵਿੱਚ ਗੁਰਪਾਲ ਸਿੰਘ ਹੁਣੀ ਖੜੇ ਸਨ ਲਿਬਰਲ ਪਾਰਟੀ ਵੱਲੋਂ, ਅਤੇ ਗੇਮਾਂ ਦੇ ਵਿੱਚ ਵੀ ਕਾਫੀ ਸਰਗਰਮ ਸਨ, ਉਹਨਾਂ ਨਾਲ ਇੱਕ ਦੋ ਵਾਰੀ ਗੱਲਬਾਤ ਵੀ ਹੋਈ ਹੈ, ਕਾਫੀ ਦੇਰ ਤੋਂ ਅਸੀਂ ਜਾਣਦੇ ਹਾਂ। ਅਤੇ ਉਹਨਾਂ ਨੂੰ ਵੀ ਲੇਬਰ ਕੈਂਡੀਡੇਟ ਤੋਂ ਰਿਜ਼ਾਈਨ ਕਰਨਾ ਪਿਆ, ਲਿਬਰਲ ਕੈਂਡੀਡੇਸੀ ਤੋਂ, ਕਿਉਂਕਿ 2 ਸਾਲ ਪਹਿਲਾਂ ਉਹਨਾਂ ਨੇ ਇੱਕ ਕਮੈਂਟ ਕੀਤਾ ਸੀਗਾ ਇੱਕ ਇਸ਼ੂ ਦੇ ਹੇਠਾਂ, ਉਸ ਦੇ ਕਾਰਨ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ। ਹੋਰ ਵੀ ਇੱਕ ਕੈਂਡੀਡੇਟ ਆ ਉਹਨਾਂ ਨੂੰ ਵੀ ਰਿਜ਼ਾਈਨ ਕਰਨਾ ਪਿਆ। ਸੋ ਇਸ ਤਰ੍ਹਾਂ ਦੀ ਜਿਹੜੇ ਜਦੋਂ ਪੋਲੀਟੀਕਲ ਖੇਤਰ ਦੇ ਵਿੱਚ ਆਉਣਾ ਬੜਾ ਆਪਣਾ ਨੀਟ ਐਂਡ ਕਲੀਨ ਰੱਖਣਾ ਪੈਂਦਾ, ਆਪਣੇ ਆਪ ਨੂੰ ਬੜਾ ਸਾਫ਼ ਸੁਥਰਾ ਰੱਖਣਾ ਪੈਂਦਾ ਆ, ਕਿਉਂਕਿ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਉਸ ਦੇ ਵਿੱਚ ਸਾਰਾ ਕੁਝ ਡਾਕੂਮੈਂਟਡ ਹੈ। ਝੱਟ ਤੁਸੀਂ 1 ਸੈਕਿੰਡ 5 ਸੈਕਿੰਡ ਪਾਓ ਪੋਸਟ ਤਾਂ ਇਕਦਮ ਤੁਹਾਨੂੰ ਤੁਹਾਡੀ ਜਿਹੜੀ ਸਨੈਪਸ਼ੋਟਸ ਲੈ ਕੇ ਰੱਖ ਲਈਆਂ ਜਾਂਦੀਆਂ, ਉਸ ਤੋਂ ਬਾਅਦ ਤੁਸੀਂ ਡਿਲੀਟ ਵੀ ਕਰਦੇ ਹੋ ਉਹ ਰਹਿੰਦੀ, ਪਰ ਉਹ ਰਹਿੰਦੀਆਂ ਪਿੱਛੇ ਰਹਿ ਜਾਂਦੀਆਂ ਨੇ। ਸੋ ਇਸ ਕਰਕੇ ਨਾ ਸੱਜਣੋ ਮਿੱਤਰੋ, ਕੋਈ ਵੀ ਗੱਲ ਤੁਸੀਂ ਲਿਖਣੀ ਹੈ, ਕਰਨੀ ਹੈ, ਸ਼ੇਅਰ ਕਰਨੀ ਹੈ, ਇੱਦਾਂ ਨਾ ਸਮਝੋ ਕੋਈ ਦੇਖਦਾ ਨਹੀਂ, ਸਾਰਾ ਕੁਝ ਦੇਖਦਾ ਆ। ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਵੀ ਆ, ਜੇ ਆਪਾਂ ਇਸ ਨੂੰ ਨਾ ਆਪਣੇ ਇਹਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ, ਆਪਣੇ ਮਨ ਦੇ ਲੈਵਲ ਤੇ ਇਹਨੂੰ ਕੰਟਰੋਲ ਕਰ ਲਈਏ, ਅਸੀਂ ਵਿਚਾਰੇ ਹੀ ਨਾ ਇੱਦਾਂ ਦੇ ਆਉਣ ਦਈਏ ਆਪਣੇ ਦਿਮਾਗ ਦੇ ਵਿੱਚ, ਕਿਉਂਕਿ ਜਦੋਂ ਇੱਕ ਵਿਚਾਰ ਆ ਗਿਆ ਤਾਂ ਉਹ ਪ੍ਰਗਟ ਸਮਝ ਲਓ ਹੋ ਜਾਣਾ ਕਿਤੇ ਨਾ ਕਿਤੇ। ਸੋ ਇਸ ਕਰਕੇ ਆਪਾਂ ਆਪਣੇ ਨੂੰ ਸਾਫ਼ ਰੱਖਣ ਦੇ ਲਈ, ਭਾਂਡਾ ਸਾਫ਼ ਰੱਖਣ ਦੇ ਲਈ ਸਾਨੂੰ ਜਿਹੜੇ ਸਟੈਪਸ ਲੈਣੇ ਚਾਹੀਦੇ ਆ, ਔਰ ਉਹ ਜਿਹੜੇ ਸਟੈਪਸ ਨੇ ਉਹਨਾਂ ਦੇ ਵਿੱਚ ਮੈਡੀਟੇਸ਼ਨ, ਨਾਮ ਜਪਣਾ, ਆਪਣੇ ਆਪ ਨੂੰ ਸ਼ੁੱਧ ਰੱਖਣਾ, ਆਪਣੇ ਆਪ ਨੂੰ ਪਿਓਰ ਰੱਖਣਾ ਮਨ ਦੇ ਵਿੱਚ, ਉਹ ਸਾਡੇ ਗੁਰੂ ਸਾਹਿਬ ਬੜੇ ਬਖੂਬੀ ਸਾਨੂੰ ਦੱਸਦੇ ਨੇ ਹਰ ਤਰੀਕੇ। ਸੋ ਆਪਾਂ ਜੇ ਮਨ ਦੇ ਵਿੱਚੋਂ ਹੀ ਸਾਫ਼ ਰਹੀਏ ਤਾਂ ਤਨ ਦੇ ਵਿੱਚੋਂ ਆਪ ਹੀ ਸਾਫ਼ ਰਹਿ ਜਾਣਾ ਆ। ਸੋ ਇਸ ਕਰਕੇ ਇਹ ਤਾਂ ਇੱਕ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਉਹ ਕੋਈ ਜਿਹੜਾ ਉਹਨਾਂ ਦਾ ਆਪਣਾ ਵਿਚਾਰ ਸੀ ਗੁਰਪਾਲ ਸਿੰਘ ਉਹਨਾਂ ਦਾ ਜਿਹੜਾ ਉਹਨੇ ਦਿੱਤਾ, ਪਰ ਉਹਦਾ ਰਿਕਾਰਡ ਰਹਿ ਗਿਆ। ਸੋ ਇਸ ਕਰਕੇ ਜਰਾ ਧਿਆਨ ਦੇ ਨਾਲ ਬਚ ਕੇ ਮੋੜ ਤੋਂ। ਤਾਂ ਸੱਜਣ ਮਿੱਤਰ ਜੁੜੇ ਨੇ ਅਤੇ ਸੱਤੀ ਹੁਣੀ ਕਹਿ ਰਹੇ ਮਿਲਦਾ ਹੀ ਕਿੱਥੋਂ ਹੈ, ਇਹ ਹੁਣ ਤੁਸੀਂ ਸਰਚ ਕਰੋ ਜੀ, ਤੁਹਾਨੂੰ ਹੁਣ ਬ੍ਰਾਂਡ ਨੇਮ ਦੇ ਦਿੱਤਾ ਅਤੇ ਮੈਨੂੰ ਲੱਗਦਾ ਵਲਵਰਤ ਬਲਗੁਲਗੇ ਵਾਲੇ 'ਚ ਟਰਾਈ ਕਰਕੇ ਦੇਖ ਲਿਓ। ਅਤੇ ਰਵਿੰਦਰ ਸਿੰਘ ਮੈਲਬਨ ਵਾਲੇ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣਾ ਪ੍ਰੋਗਰਾਮ ਕਹਿੰਦੇ ਸ਼ੁਰੂਆਤ ਹੋਈ ਆ ਅਤੇ ਬਹੁਤ ਸੋਹਣਾ ਗੀਤ ਹੈ। ਅਤੇ ਅਮਰੀਕ ਸਿੰਘ ਫਲੋਰਾ ਵੀ ਮੇਰੇ ਨਾਲ ਆਉਂਦੇ ਹੀ ਹੋਣਗੇ ਅਤੇ ਮੈਂ ਉਹਨਾਂ ਨੂੰ ਕਰਦਾ ਕਾਲ, ਪਰ ਤੁਹਾਨੂੰ ਇੱਕ ਗੀਤ ਮੈਂ ਹੋਰ ਸੁਣਾਦਾ, ਉਹ ਵੀ ਮੈਨੂੰ ਵਧੀਆ ਲੱਗਦਾ, ਨਵਾਂ ਆਇਆ ਅਤੇ ਪੂਰਾ ਨਹੀਂ ਸੁਣਿਆ, ਮੈਂ ਥੋੜਾ ਸੁਣਿਆ ਸੀ, ਪਰ ਕੰਠ ਕਲੇਰ ਦੇ ਗੀਤ ਅਕਸਰ ਵਧੀਆ ਹੁੰਦੇ ਨੇ ਤੇ ਹਰ ਤਰ੍ਹਾਂ ਦੇ ਵਧੀਆ ਗੀਤ ਹੁੰਦੇ ਨੇ ਕਿਉਂਕਿ ਉਹ ਬੜੇ ਸੋਹਣੇ ਕੰਠ ਦਾ ਮਾਲਕ ਹੈ ਤੇ ਬੜਾ ਸੋਹਣੇ ਤਰੀਕੇ ਨਾਲ ਗੀਤਾਂ ਦੀ ਚੋਣ ਕਰਦਾ। ਤੇ ਆਓ ਆਪਾਂ ਗੀਤ ਸੁਣਦੇ ਹਾਂ, ਦਿਲ ਕਿਤੇ ਲੱਗਦਾ ਨਹੀਂ।
ਅਸੀਂ ਹੁਣ ਕੀ ਕਰੀਏ, ਉਹ ਦਿਲ ਕਿਤੇ ਲੱਗਦਾ ਨਹੀਂ, ਉਸ ਮਰ ਜਾਣੀ ਦਾ ਟਿਕਾਣਾ ਲੱਭਦਾ ਨਹੀਂ, ਉਸ ਮਰ ਜਾਣੀ ਦਾ ਟਿਕਾਣਾ ਲੱਭਦਾ ਨਹੀਂ। ਸਾਲ ਬੀਤ ਗਏ ਬੀਤ ਗਏ, ਹਰ ਇੱਕ ਦਿਨ ਰਹਿ ਚੀਕਦੇ ਚੀਕਦੇ, ਉਹਦੇ ਬਿਨਾਂ ਕਈ ਸਾਲ ਬੀਤ ਗਏ, ਹਰ ਇੱਕ ਦਿਨ ਰਹਿ ਚੀਕਦੇ, ਕਿਨੂੰ ਹੁਣ ਦੁੱਖ ਦੱਸੀਏ, ਸਹਾਰਾ ਲੱਭਦਾ ਨਹੀਂ, ਕਿਨੂੰ ਦੁੱਖ ਦੱਸੀਏ, ਸਹਾਰਾ ਲੱਭਦਾ ਨਹੀਂ, ਉਸ ਮਰ ਜਾਣੀ ਖਬਰ ਹੋਈ ਦਿਨ ਰਾਤ ਇਹੀ ਮੰਗਦਾ ਦੁਆ ਵੇ ਰੱਬਾ, ਯਾਰ ਮਿਲਾ ਦੇ ਨੇ ਤੇ ਕੋਲ ਬੁਲਾ ਲੈ ਰੱਬਾ, ਨਿੱਜ ਦੱਸਦੇ ਠਿਕਾਣਾ ਉਹਨੂੰ ਕਿੱਥੇ ਲੱਭਾ, ਮੈਨੂੰ ਦਿਖਦੇ ਨਹੀਂ ਕੋਈ ਵੀ ਰਾਸਤੇ, ਮੈਂ ਜੀਵਾ ਕਿਦੇ ਵਾਸਤੇ, ਮੈਂ ਜੀਵਾ ਕਿਦੇ ਆਸੇ, ਮਿਟਾਈ ਜਾਨ ਨਾ ਤੂੰ ਪਾਏ ਇਹਨੇ ਫਾਸਲੇ, ਚਾਰ ਬੱਚੀ ਤੇਰੇ ਮਿਲਣੇ ਦੀ ਆਸਤੇ, ਮਿਲਣੇ ਦੀ ਆਸਤੇ, ਉਹਦਿਆਂ ਵਿਛੋੜਿਆਂ ਨੇ ਖਾ ਲਿਆ ਖਾ ਲਿਆ, ਰੋ ਰੋ ਹਾਲ ਕਿੱਦਾਂ ਦਾ ਬਣਾ ਲਿਆ ਬਣਾ ਲਿਆ, ਉਹਦਿਆਂ ਵਿਛੋੜਿਆਂ ਨੇ ਖਾ ਲਿਆ, ਰੋ ਰੋ ਹਾਲ ਕਿੱਦਾਂ ਦਾ ਬਣਾ ਲਿਆ, ਉਹ ਫੁੱਟ ਫੁੱਟ ਕੇ ਰੋਈਏ ਜਦੋਂ ਕੱਲੇ ਹੋਈਏ, ਉਹ ਫੁੱਟ ਫੁੱਟ ਕੇ ਰੋਈਏ ਜਦੋਂ ਕੱਲੇ ਹੋਈਏ, ਜੋ ਚੁੱਪ ਕਰਾ ਦੇਵੇ ਪਿਆਰਾ ਲੱਭਦਾ ਨਹੀਂ, ਜੋ ਚੁੱਪ ਕਰਾ ਦੇਵੇ ਚੱਲੇ ਹੋ ਗਏ ਹੋ ਗਏ, ਦੁਨੀਆਂ ਨੂੰ ਛੱਡ ਕੱਲੇ ਹੋ ਗਏ ਹੋ ਗਏ, ਉਹਦੇ ਪਿਆਰ ਵਿੱਚ ਚੱਲੇ ਹੋ ਗਏ, ਦੁਨੀਆਂ ਨੂੰ ਛੱਡ ਕੱਲੇ ਹੋ ਗਏ, ਕਮਲ ਦਾ ਨੀ ਦਿਲ ਲੱਗਦਾ ਫਿਰ ਤੈਨੂੰ ਲੱਭਦਾ,
ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਗ੍ਰਿਫਤ ਦਾ 23ਵਾਂ ਸ਼ਹੀਦੀ ਖੇਡ ਮੇਲਾ ਜੋ ਕਿ 9 ਜੂਨ ਨੂੰ ਹੋਣ ਜਾ ਰਿਹਾ ਹੈ,
ਜੇ ਤੁਸੀਂ ਵੀ ਇਸ ਮੇਲੇ ਦੀ ਮੌਜ ਮਾਨਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਐਕਸਾਈਟਿੰਗ ਆਫਰ। ਕ੍ਰੇਗੀਬਨ ਗੁਰਦੁਆਰਾ ਮੈਲਬਨ ਤੋਂ ਸੰਧੂ ਬੱਸ ਸਵੇਰੇ 6:45 ਤੇ ਗ੍ਰਿਫਟ ਲਈ ਰਵਾਨਾ ਹੋਵੇਗੀ ਤੇ ਫਾਈਨਲ ਮੈਚ ਖਤਮ ਹੋਣ ਦੇ ਠੀਕ 15 ਮਿੰਟ ਬਾਅਦ ਵਾਪਸੀ ਮੈਲਬਨ ਲਈ। ਤੇ ਟਿਕਟਾਂ ਬਹੁਤ ਹੀ ਵਾਜਿਬ ਰੇਟ ਤੇ ਜੀ, ਅਡਲਟ ਟਿਕਟ $55, ਚਾਈਲਡ ਟਿਕਟ ਅੰਡਰ 12 $35 ਤੇ ਫੈਮਿਲੀ ਟਿਕਟ ਜਸਟ ਫੋਰ $160। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਕਰਨ ਸੰਧੂ ਨੂੰ 0424111551 ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਤੁਹਾਡਾ ਸਵਾਗਤ ਕਰਦੇ ਆ। ਪ੍ਰੋਗਰਾਮ ਹੁਣ ਅਮਰੀਕ ਸਿੰਘ ਫਲੋਰਾ ਜੀ ਵੀ ਨਾਲ ਮੇਰੇ ਸਾਥ ਆ ਰਹੇ ਨੇ ਤੇ ਮੈਂ ਉਨ੍ਹਾਂ ਦਾ ਵੀ ਸਵਾਗਤ ਕਰ ਲਵਾਂ। ਅਮਰੀਕ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਜਿਹੜੇ ਸਾਡੇ ਸਰੋਤੇ ਆ ਦੇਸ਼ਾਂ ਦੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਦਿਲ ਵਾਲੀ ਗੱਲ ਨੂੰ ਸਵੇਰ ਤੋਂ ਹੀ, ਉਹਨਾਂ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਏਗਾ ਅਤੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਜੀ ਅਮਨਦੀਪ।
ਅਮਰੀਕ ਜੀ, ਜਿਸ ਹਿਸਾਬ ਨਾਲ ਤੁਹਾਡਾ ਚਾਅ ਆ, ਤੁਹਾਨੂੰ ਹਰਸ਼ੋ ਉਲਾਸ ਆ, ਤੁਹਾਡੀ ਆਵਾਜ਼ ਦੇ ਵਿਚ ਇਕ ਤਰ੍ਹਾਂ ਨਾਲ ਬਿਜਲੀ ਵਰਗੀ ਗੜਕ ਹੈ, ਮੈਨੂੰ ਲੱਗਦਾ ਤੁਹਾਨੂੰ ਵੋਟਾਂ ਦਾ ਬੜਾ ਚਾਅ ਆ ਤੇ ਮੈਨੂੰ ਇਹ ਵੀ ਪਤਾ ਲੱਗਿਆ ਸੀ। ਮੈਂ ਫੋਨ ਕੀਤਾ ਘਰੇ ਪਿੱਛੇ ਕੁਛ ਦਿਨ ਪਹਿਲਾਂ, ਮੈਨੂੰ ਪਤਾ ਲੱਗਿਆ, ਕਹਿੰਦੇ ਵੀ ਮੈਂ ਕਿਹਾ ਭਾਜੀ ਕਿੱਥੇ ਆ, ਤੇ ਭਾਬੀ ਜੀ ਕਹਿੰਦੇ ਉਹ ਵੋਟ ਪਾਉਣ ਗਏ ਹੋ। ਮੈਂ ਕਿਹਾ ਵੋਟਾਂ ਤਾਂ ਅਜੇ ਹੈ ਹੀ ਨੀ, ਵੋਟਾਂ ਦਾ 18 ਮਈ ਨੂੰ। ਕਹਿੰਦੇ ਨਹੀਂ, ਉਹਨਾਂ ਨੂੰ ਚਾਹ ਬੜਾ ਆ, ਬੂਥ ਇੱਥੇ ਉਹ ਖੁੱਲਿਆ ਨਾ, ਪ੍ਰੀਲਿਮਿਨਰੀ ਜਿਹੜੀ ਵੋਟ ਪੈਂਦੀ ਆ, ਤੇ ਉਹ ਕਹਿੰਦੇ ਬਸ ਉਹ ਪਹਿਲੀ ਬਾਹਰ ਖੜੇ ਸੀ, ਜਿੱਦਾਂ ਨਾ ਸ਼ੋਪਿੰਗ ਸੈਂਟਰ ਦੇ ਖੁੱਲਣ ਦੇ ਲਈ ਸੇਲ ਲੱਗੀ, ਉਹ ਇਹ ਵੋਟ ਪਾਉਣ ਲਈ ਖੜੇ ਸੀ ਪਹਿਲਾਂ ਹੀ ਜਾ ਕੇ। ਕੀ ਵਜ੍ਹਾ ਆ ਤੁਹਾਡੀ, ਮਤਲਬ ਤੁਸੀਂ ਇੰਨੇ ਕਾਲੇ ਗੱਲ ਹੀ ਆ, ਮਤਲਬ ਵੋਟ ਪਾਉਣ ਦੇ ਲਈ ਕਿਉਂ ਪਾਈ ਵੋਟ ਪਹਿਲਾਂ?
ਅਮਨਦੀਪ, ਕਾਲੇ ਇਸ ਲਈ ਅਸੀਂ ਚਾਹੁੰਦੇ ਵੀ ਸਰਕਾਰ ਜਿਹੜੀ ਬਣੀ ਰਹੇ ਇੱਥੇ, ਜਿਹੜੀ ਕਮਿਸ਼ਨ ਸਰਕਾਰ ਆ ਉਹੀ ਬਣੀ ਰਹੇ ਆਸਟ੍ਰੇਲੀਆ ਦੇ ਵਿੱਚ, ਤੇ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨਾ ਉਹ, ਕਿਉਂਕਿ ਉਹਨਾਂ ਨੂੰ ਕੰਟੀਨਿਊਟੀ ਚਾਹੀਦੀ ਹੁੰਦੀ ਆ, ਇੱਕ ਲਗਾਤਾਰਤਾ ਚਾਹੀਦੀ ਹੁੰਦੀ ਆ, ਜਿਸਦੇ ਕਾਰਨ ਉਹ ਆਪਣੀ ਜਿਹੜੀ ਪਾਲਿਸੀ ਡਾਇਰੈਕਸ਼ਨ ਤੇ ਆ ਨਾ, ਤੇ ਪਾਲਿਸੀ ਡਾਇਰੈਕਸ਼ਨ ਤੇ ਪਾਲਿਸੀ ਨੇਚਰ ਦੋਨਾਂ ਨੂੰ ਸਾਂਭ ਕੇ ਰੱਖਣ ਤੇ ਇਹਦੇ ਤੇ ਕੰਟੀਨਿਊਲੀ ਕੰਮ ਕਰਨ, ਤਾਂ ਕਿ ਅੱਗੇ ਜਾ ਕੇ ਕਾਫੀ ਫਾਇਦੇ ਹੋਣ। ਅਗਰ ਚੇਂਜ ਓਵਰ ਹੁੰਦੀ ਰਹਿੰਦੀ ਹੈ ਨਾ, ਜੇ ਤੁਸੀਂ ਦੇਖ ਲਓ, ਤੁਸੀਂ ਈਵਨ ਤੁਸੀਂ ਟਰੱਕ ਜਾਂ ਬੱਸ ਜਾਂ ਕਾਰ ਚਲਾ ਰਹੇ ਹੋ, ਜੇ ਤੁਸੀਂ ਡਰਾਈਵਰ ਚੇਂਜ ਕਰਦੇ ਰਹਿੰਦੇ ਆ ਤਾਂ ਉਹਦੀ ਸਮੂਥਨੈਸ ਚ ਬਹੁਤ ਫਰਕ ਆਉਂਦਾ, ਉਹਦੀ ਜਿਹੜੀ ਕੰਟੀਨਿਊਟੀ ਉਹ ਚ ਬੜਾ
ਫਰਕ ਤਾਂ। ਦੇਖੋ ਅਮਰੀਕ ਜੀ, ਮੈਂ ਤੁਹਾਡੇ ਨਾਲ ਸਹਿਮਤ ਆ ਕਿ ਜੇ ਡਰਾਈਵਰ ਬੱਸ ਦਾ ਚੇਂਜ ਕਰੀ ਜਾਓ, ਹੁਣ ਮੰਨ ਲਓ ਦਿੱਲੀ ਨੂੰ ਜਾਣਾ ਨਵਾਂ ਸ਼ਹਿਰ ਤੋਂ ਜਾਂ ਜਲੰਧਰ ਤੋਂ, ਉਹ ਜੇ ਚੇਂਜ ਕਰ ਦੋ ਤਾਂ ਕਈ ਵਾਰੀ ਨਾ ਸਵਾਰੀਆਂ ਬਹੁਤ ਅਪਸੈਟ ਹੋ ਜਾਂਦੀਆਂ। ਮੈਨੂੰ, ਅਸੀਂ ਜਾਂਦੇ ਰਹੇ ਅੱਗੇ ਜਾਂ ਦਿੱਲੀ ਨੂੰ ਬੱਸ ਚ ਜਾਂਦੇ ਹੁੰਦੇ ਸੀ, ਤਾਂ ਕਈ ਵਾਰੀ ਚੰਡੀਗੜ੍ਹੋਂ ਡਰਾਈਵਰ ਬਦਲ ਜਾਣਾ ਤਾਂ ਸਾਰਾ ਹੀ ਨਾ ਮਜ਼ਾ ਹੀ ਕਿਰਕਰਾ ਹੋ ਜਾਣਾ, ਉਹ ਹੋਰੇ ਤਰ੍ਹਾਂ ਗੱਲ ਹੈ। ਬਾਕੀ ਤਾਂ ਸਾਰਾ ਕੁਛ, ਬੱਸ ਵੀ ਉਹੀ, ਸੀਟਾਂ ਵੀ ਉਹੀ, ਹਨਾ, ਟਿਕਟਾਂ ਵੀ ਉਹੀ, ਰਾਹ ਵੀ ਉਹੀ, ਹੋਹੇ ਵੀ ਉਹੀ, ਸਾਰਾ ਕੁਛ ਉਹੀ। ਗੱਲ ਤਾਂ ਇਹ ਹੈ ਵੀ ਜਿਹੜੇ ਉਹ ਗਾਣੇ ਨਾਲ ਚੱਜ ਦੇ ਲਾਉਂਦਾ ਹੁੰਦਾ ਨਾ, ਇਹ ਪ੍ਰੋਬਲਮ ਆ ਜਾਂਦੀ ਹੁੰਦੀ ਸੀ, ਬੜੀ ਸਮੱਸਿਆ ਦੀ। ਜਾਣੀ ਕਿ ਹੁਣ ਤੁਸੀਂ ਮੈਨੂੰ ਇਹ ਸਵਾਲ ਦਾ ਜਵਾਬ ਨੀ ਤੁਸੀਂ ਮੇਰਾ ਦਿੱਤਾ ਕਿ ਤੁਹਾਡੇ, ਮਤਲਬ ਜੇ ਤੁਸੀਂ 18 ਨੂੰ ਵੀ ਵੋਟ ਪਾ ਦਿੰਦੇ ਤਾਂ ਜੇ ਸਰਕਾਰ ਰਹਿਣੀ ਤਾਂ ਉਦਣ ਵੀ ਰਹਿ ਜਾਣੀ ਸੀ, ਪਹਿਲਾਂ ਵੋਟ ਪਾਉਣ ਦਾ ਕੀ ਫਾਇਦਾ ਹੋਇਆ ਤੁਹਾਨੂੰ?
ਅਮਨਦੀਪ, ਪਹਿਲਾਂ ਜਿਸ ਵੇਲੇ ਜਿਆਦਾ ਹਰਸ਼ੋ ਹਲਾਸ਼ ਹੁੰਦਾ ਨਾ, ਉਸ ਵੇਲੇ ਬੰਦਾ ਚਾਹੁੰਦਾ ਵੀ ਪਹਿਲਾਂ ਹੀ ਸਰਕਾਰ ਨੂੰ ਥੋੜੇ ਜੇ ਟ੍ਰੈਂਡ ਦਾ ਪਤਾ ਲੱਗ ਜਾਂਦਾ ਸਾਨੂੰ ਕਿਹੜੀ ਜਿੱਤਣਾ। ਮੈਂ ਆਸ ਕਰਦਾ ਕਿ ਨਿਊ ਸਾਊਥ ਵੇਲ ਦੇ ਵਿੱਚ ਨਾ, ਸੋਰੀ ਆਸਟ੍ਰੇਲੀਆ ਦੇ ਵਿੱਚ, ਤੁਸੀਂ ਅਗਰ ਪੋਲਿੰਗ ਬੂਥ ਵਿੱਚ ਜਾਓਗੇ ਨਾ ਪਹਿਲਾਂ, ਉੱਥੋਂ ਤੁਹਾਨੂੰ ਟ੍ਰੈਂਡ ਦਾ ਪਤਾ ਚੱਲ ਜਾਂਦਾ ਕਿ ਉਹ ਕਿਹੜੀ ਕਿੱਧਰ ਨੂੰ ਲੋਕ ਲੋਕਾਂ ਦਾ ਰੁਝਾਅ ਕਿੱਧਰ ਨੂੰ, ਲੋਕਾਂ ਦਾ ਧਿਆਨ ਕਿੱਧਰ ਨੂੰ, ਜਾਂ ਇੱਕ ਰੁਝਾਨ ਆ ਕਿ ਥੋੜੀ ਜਿਹੀ ਸਵਿੰਗ ਕਿੱਧਰ ਨੂੰ ਆ। ਮੈਨੂੰ ਲੱਗਦਾ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਸਵਿੰਗ ਆ ਉਹ ਜਿਹੜੀ ਪ੍ਰੈਜੈਂਟ ਸਰਕਾਰ ਆ ਨਾ, ਮੌਜੂਦਾ ਸਰਕਾਰ ਆ, ਕੋਲੀਸ਼ਨ ਗਵਰਨਮੈਂਟ ਆ, ਉਹਦੇ ਥੋੜੀ ਜਿਹੀ ਹੱਕ ਦੇ ਵਿੱਚ ਆ। ਕਿਉਂਕਿ ਹੁਣ ਇਸ ਵੇਲੇ ਅਗਰ ਤੁਸੀਂ ਤੱਥਾਂ ਦੇ ਆਧਾਰ ਤੇ ਵੀ ਦੇਖੋ, ਆਸਟ੍ਰੇਲੀਆ ਦੇ ਵਿੱਚ ਜਿਹੜੀ ਇਕੋਨਮੀ ਆ ਕਾਫੀ ਸਟੇਬਲ ਆ, ਇਸ ਵੇਲੇ ਕਾਫੀ ਵਧੀਆ ਇਕੋਨਮੀ ਚੱਲ ਰਹੀ ਆ। ਕਿਉਂਕਿ ਜਿਹੜੀ ਅਨਇੰਪਲਾਇਮੈਂਟ ਰੇਟ ਆ ਉਹ 5.5 ਤੋਂ ਘੱਟ ਕੇ 5 ਦੇ ਕਰੀਬ ਆ, ਅਤੇ ਤੁਹਾਨੂੰ ਇਹ ਪਤਾ ਹੀ ਹੈ ਕਿ ਨੈਰੋ ਇਫੈਕਟ ਜਿਹੜਾ ਨਹਿਰੂ ਇਫੈਕਟ ਹੁੰਦਾ ਨਾ, ਉਹ ਫੁੱਲ ਇੰਪਲਾਇਮੈਂਟ ਜਿਹੜੀ ਹੁੰਦੀ ਆ ਉਹ ਕਿਸੇ ਵੀ ਦੇਸ਼ ਵਿੱਚ 4.5 ਤੋਂ 5 ਦੇ ਵਿੱਚ ਅਗਰ ਜੇ ਹੋਵੇ ਤਾਂ ਉਸ ਨੂੰ ਫੁੱਲ ਇੰਪਲਾਇਮੈਂਟ ਇਕੋਨਮੀ ਅਸੀਂ ਕਹਿੰਦੇ ਹਾਂ। ਤੇ ਆਸਟ੍ਰੇਲੀਆ ਲਗਭਗ ਉਸੇ ਕਗਾਰ ਤੇ ਖੜਾ ਹੈ, ਫੁੱਲ ਇੰਪਲਾਇਮੈਂਟ ਦੇ ਕਰੀਬ ਹੈ।
ਅਮਰੀਕ ਜੀ ਇਹ ਘੱਟ ਹੈ, ਮਤਲਬ ਜੇ ਆਪਾਂ ਜਿਹੜੇ ਆਸਟ੍ਰੇਲੀਅਨ ਸਿਟੀਜ਼ਨਸ ਦੀ ਗੱਲ ਕਰੀਏ ਜਾਂ ਪਰਮਾਨੈਂਟ ਰੈਜ਼ੀਡੈਂਸ ਦੀ ਗੱਲ ਕਰੀਏ ਤਾਂ ਜਿਹੜੀ ਇਹ ਇੰਪਲਾਇਮੈਂਟ ਰੇਟ ਤਾਂ ਤਕਰੀਬਨ 3-3.5% ਦੇ ਅਨਇੰਪਲਾਇਮੈਂਟ ਰੇਟ ਹੋਏਗਾ। ਕਿਉਂਕਿ ਆਪਾਂ ਇਹ ਨਾ ਭੁੱਲੀਏ ਕਿ ਤਕਰੀਬਨ 1.5-2 ਲੱਖ ਜਿਹੜੇ ਇੰਪਲੋਈਜ਼ ਆ ਉਹ ਵਿਦੇਸ਼ਾਂ ਤੋਂ ਵਰਕ ਵੀਜ਼ੇ ਤੇ ਆਏ ਹੋਏ ਨੇ ਆਸਟ੍ਰੇਲੀਆ ਦੇ ਵਿੱਚ ਕੰਮ ਕਰਨ, ਤੇ ਤਕਰੀਬਨ 4.5 ਲੱਖ ਤੋਂ ਲੈ ਕੇ 5 ਲੱਖ ਜਿਹੜੇ ਨੇ ਉਹ ਐਜੂਕੇਸ਼ਨ ਲੈਣ ਵਾਸਤੇ ਸਟੂਡੈਂਟ ਵੀਜ਼ੇ ਤੇ ਆਏ ਹੋਏ ਨੇ, ਉਹ ਵੀ ਫੁੱਲ ਟਾਈਮ ਕੰਮ ਹੀ ਕਰ ਰਹੇ ਨੇ ਸਾਰੇ। ਸੋ ਜੇ ਆਪਾਂ ਇਹਨਾਂ ਨੂੰ ਕੱਢ ਦਈਏ ਬਾਹਰ, ਮਤਲਬ ਇਹਨਾਂ ਨੂੰ ਆਪਾਂ ਸਮੀਕਰਨ ਆਸਟ੍ਰੇਲੀਆ ਚੋਂ ਨਹੀਂ ਸਮੀਕਰਨਾਂ ਚੋਂ ਕੱਢ ਦਈਏ, ਤਾਂ ਜਿਹੜੇ ਆਸਟ੍ਰੇਲੀਅਨ ਹੈ ਸਿਟੀਜ਼ਨ ਹੈ ਜਾਂ ਪਰਮਾਨੈਂਟ ਰੈਜ਼ੀਡੈਂਟ ਹੈ ਉਹਨਾਂ ਦੀ ਜਿਹੜੀ ਅਨਇੰਪਲਾਇਮੈਂਟ ਰੇਟ ਤਾਂ ਸਿਰਫ 2-3% ਬਣ ਰਿਹਾ ਹੈ, ਤੇ ਹਜੇ ਵੀ ਬਹੁਤ ਜ਼ਿਆਦਾ ਸਕਿੱਲ ਸ਼ਾਰਟ
ਹੈ। ਉਹ ਵੀ ਜਿਹੜੀ ਅਨਇੰਪਲਾਇਮੈਂਟ ਹੁੰਦੀ ਹੈ ਨਾ, ਜਿਹਦਾ 4.5 ਅਨਇੰਪਲਾਇਮੈਂਟ ਜਿਹੜੀ ਫੁੱਲ ਇੰਪਲਾਇਮੈਂਟ ਹੁੰਦੀ ਹੈ, ਉਹ ਵੀ ਤਾਂ ਹੁੰਦੀ ਹੈ ਕਿਉਂਕਿ ਉਹ ਕਈ ਵਿਅਕਤੀ ਜਿਹੜੇ ਕਈ ਲੋਕ ਆ ਉਹਨਾਂ ਨੇ ਆਪਣੀ ਜੋਬ ਚੇਂਜ ਕਰਨੀ ਹੁੰਦੀ ਆ, ਜਾਂ ਉਹਨਾਂ ਨੇ ਟੈਂਪਰੇਰੀ ਉਹ ਅਨਇੰਪਲਾਇਮੈਂਟ ਜਾਣ ਬੁੱਝ ਕੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਉਹਨਾਂ ਨੇ ਲਾਈਫ ਸਟਾਈਲ ਚੇਂਜ ਕਰਨਾ ਹੁੰਦਾ, ਜਾਂ ਸੀਜ਼ਨਲ ਅਨਇੰਪਲਾਇਮੈਂਟ ਹੁੰਦੀ ਆ, ਉਹਨੂੰ ਤੁਸੀਂ ਘੱਟ ਕਰੇ ਨੀ ਸਕਦੇ, ਉਹ ਰਹਿਣੀ ਰਹਿਣੀ ਆ। ਕਿਉਂਕਿ ਚੇਂਜ ਓਵਰ ਦੇ ਵਿੱਚ ਆ ਜਾਂਦੇ, ਜਿਹੜਾ ਡਰਾਈਵਰ ਚੇਂਜ ਕਰਦੇ ਆ ਨਾ, ਇੱਦਾਂ ਜਿਹੜੇ ਅਸੀਂ ਜੋਬ ਚੇਂਜ ਕਰਦੇ ਆ ਉਸ ਵੇਲੇ ਉਹਦੇ ਵਿੱਚ ਵੀ ਆ ਜਾਂਦੀ ਉਹ ਅਨਇੰਪਲਾਇਮੈਂਟ ਰਹਿਣੀ ਆ। ਬਾਕੀ ਇਹ ਕਿ ਮਨਦੀਪ ਹੁਣ ਇੰਡੀਆ ਵਿੱਚ ਤਾਂ ਕਈ ਤਾਂ ਜਾਂਦੇ ਆ, ਅਨਇੰਪਲਾਇਮੈਂਟ ਰੇਟ ਬਹੁਤ ਆ। ਕਿਸੇ ਨੂੰ ਵੀ ਪੁੱਛ ਕੇ ਦੇਖ ਲਓ, ਚਾਹੇ ਸਰਕਾਰੀ ਬੰਦਾ ਆ, ਚਾਹੇ ਪੋਲੀਟੀਕਲ ਬੰਦਾ ਆ, ਚਾਹੇ ਕੋਈ ਸੋਸ਼ਲਿਸਟ ਆ, ਕਿਸੇ ਨੂੰ ਪੁੱਛ ਲਓ ਕਿ ਇੰਡੀਆ ਚ ਅਨਇੰਪਲਾਇਮੈਂਟ ਡਿਫਾਈਨ ਕਿੱਦਾਂ ਕਰਦੇ ਆ, ਕਿਸੇ ਨੀ ਪਤਾ ਹੋਊਗਾ ਕਿ ਅਨਇੰਪਲਾਇਮੈਂਟ ਨੂੰ ਡਿਫਾਈਨ ਕਿੱਦਾਂ ਕਰਨਾ, ਕਿਹਨੂੰ ਅਨਇੰਪਲਾਇਡ ਤੁਸੀਂ ਕਹਿੰਦੇ ਆ, ਕਿਸੇ ਮੈਨੂੰ ਮੈਂ ਕਿਸੇ ਨੂੰ ਨੀ ਪਤਾ ਹੋਣਾ। ਔਰ ਇਹ ਵੀ ਨਹੀਂ ਕਿਸੇ ਨੂੰ ਪਤਾ ਹੋਣਾ ਕਿ ਇੰਡੀਆ ਵਿੱਚ ਅਨਇੰਪਲਾਇਮੈਂਟ ਰੇਟ ਹੈ ਕਿੰਨਾ।
ਅੱਛਾ, ਜਿਹੜਾ ਆਸਟ੍ਰੇਲੀਆ ਦੇ ਵਿੱਚ ਤਾਂ ਅਨਇੰਪਲਾਇਮੈਂਟ ਇੱਦਾਂ ਗਿਣਦੇ ਆ ਵੀ ਜਿਹੜਾ ਮੇਰੇ ਕੋਲ 15 ਘੰਟੇ ਕੰਮ ਕਰ ਲਵੇ ਉਹਨੂੰ ਇੰਪਲੋਇਡ ਗਿਣਦੇ ਆ।
ਨਹੀਂ ਅਮਨਦੀਪ, ਆਸਟ੍ਰੇਲੀਆ ਦੇ ਵਿੱਚ ਜਿਹੜਾ ਹਫਤੇ ਦੇ ਵਿੱਚ 1 ਘੰਟਾ ਕੰਮ ਕਰ ਲਵੇ ਨਾ,
ਅੱਛਾ
1 ਘੰਟਾ ਕੰਮ ਕਰ ਲਵੇ ਉਹਨੂੰ ਅਨਇੰਪਲਾਇਡ ਨਹੀਂ ਗਿਣਦੇ, ਚਾਹੇ ਉਹ ਇੱਕ ਪੇਡ ਜਿਹੜੀ ਪੇਡ ਇੰਪਲਾਇਮੈਂਟ ਹੈ 1 ਘੰਟਾ ਜੇ ਤੁਸੀਂ ਹਫਤੇ ਵਿੱਚ ਕੰਮ ਕਰ ਲੈਂਦੇ ਆ ਤਾਂ ਉਹਨੂੰ ਅਨਇੰਪਲਾਇਡ ਨਹੀਂ ਗਿਣਦੇ। ਅਤੇ ਉਹ ਜਿਹੜਾ ਬੰਦਾ ਆ ਉਹ ਹਮੇਸ਼ਾ ਐਕਟਿਵ ਰਹਿਣਾ ਚਾਹੀਦਾ, ਜਿਹੜਾ ਅਨਇੰਪਲਾਇਡ ਜਿਹਨੂੰ ਕੰਸੀਡਰ ਕਰਦੇ ਆ ਜੋਬ ਦੇ ਲਈ, ਉਹ ਜੋਬ ਦੇ ਲਈ ਆਪਣੇ ਆਪ ਨੂੰ ਅਪਗ੍ਰੇਡ ਕਰਦਾ ਹੋਵੇ, ਉਹ ਹਫਤੇ ਵਿੱਚ 2 ਵਾਰ ਜ਼ਰੂਰ ਜੋਬ ਲਈ ਅਪਲਾਈ ਕਰਦਾ ਹੋਵੇ, ਉਹਨੂੰ ਇਹ ਰਿਕਾਰਡ ਦਾ ਹੋਵੇ ਕਿ ਉਹ ਕੰਟੀਨਿਊਸਲੀ ਜੋਬ ਲਈ ਟਰਾਈ ਕਰ ਰਿਹਾ ਆ, ਅਤੇ ਉਹ ਜਾਣ ਆਪਣੇ ਆਪ ਉਹ ਅਨਇੰਪਲਾਇਡ ਨਹੀਂ ਆ, ਕੋਸ਼ਿਸ਼ ਕਰ ਰਿਹਾ ਅਤੇ ਉਹਦੀ ਜਿਹੜੀ ਸਕਿੱਲਸ ਆ ਉਹ ਕੰਟੀਨਿਊਸਲੀ ਅਪਗ੍ਰੇਡ ਹੋ ਰਹੇ ਆ। ਅਗਰ ਕੋਈ ਬੰਦਾ ਘਰ ਬੈਠਾ ਆ, ਸਕਿੱਲ ਆਪਣੇ ਅਪਗ੍ਰੇਡ ਨਹੀਂ ਕਰਦਾ, ਜੋਬ ਲਈ ਅਪਲਾਈ ਨਹੀਂ ਕਰਦਾ, 1 ਘੰਟੇ ਤੋਂ ਜ਼ਿਆਦਾ ਉਹ ਕੰਮ ਕਰ ਲੈਂਦਾ ਆ, ਤਾਂ ਉਹ ਅਨਇੰਪਲਾਇਡ ਨਹੀਂ ਗਿਣਿਆ ਜਾਂਦਾ। ਹੁਣ ਇੰਡੀਆ ਦੇ ਵਿੱਚ ਅਨਇੰਪਲਾਇਮੈਂਟ ਨੂੰ ਕਿੱਦਾਂ ਡਿਫਾਈਨ ਕਰਦੇ ਆ ਕੋਈ ਮੈਨੂੰ ਪਤਾ ਨਹੀਂ ਆ।
ਮੈਂ ਧੰਨਵਾਦੀ ਤੁਹਾਡਾ, ਐਵੇਂ ਤਾਂ ਨੀ ਤੁਹਾਡੇ ਨਾਲ ਯਾਰੀਆਂ ਪਾਈਆਂ, ਤੁਸੀਂ ਇਕੋਨੋਮਿਸਟ ਹੋ ਤੇ ਬੜਾ ਕੁਝ ਸਿੱਖੀਦਾ ਤੁਹਾਡੇ ਤੋਂ, ਤੇ ਮੈਨੂੰ ਇਉਂ ਵੀ ਲੱਗਦਾ ਕਿ ਸ਼ਾਇਦ $55 ਬਚਾਉਣ ਦੇ ਲਈ ਤੁਸੀਂ ਵੋਟ ਪਹਿਲਾਂ ਪਾ ਜਾਂਦੇ, ਕਿਉਂਕਿ ਵੋਟਾਂ ਵਾਲੇ ਦਿਨ ਚੇਤਾ ਹੀ ਨਾ ਭੁੱਲ ਜਾਵੇ ਮੈਨੂੰ, ਕਿਉਂਕਿ $55
ਕਈ ਵਾਰੀ ਇੱਕ ਤਾਂ ਨਾ ਇੱਥੇ ਲਾਈਨਾਂ ਬਹੁਤ ਲੰਬੀਆਂ ਲੱਗਦੀਆਂ, ਸਾਡੇ ਇੱਥੇ ਲੇਬਰ ਦੇ ਵਿੱਚ ਨਾ ਆਬਾਦੀ ਜ਼ਿਆਦਾ ਆ ਤੇ ਲਾਈਨ ਬਹੁਤ ਬਹੁਤ ਲੰਬੀ ਲੱਗਦੀ। ਪਿਛਲੀ ਸਟੇਟ ਇਲੈਕਸ਼ਨ ਦੇ ਵਿੱਚ ਮੈਨੂੰ 1 ਘੰਟਾ ਲਾਈਨ ਦੇ ਵਿੱਚ ਲੱਗਾ ਸੀ ਤੇ ਮੈਂ ਉਸ ਫਸਲ ਫਸਲ ਨੂੰ ਅਵੋਇਡ ਕਰਨ ਦੇ ਲਈ ਜਾਂ ਉਹਨੂੰ ਨਾ ਇੱਦਾਂ ਦੇ ਜ਼ਿਆਦਾ ਲਾਈਨਾਂ ਚ ਲੱਗਣ ਦੇ ਖਾਤਰ ਮੈਂ ਪਹਿਲਾਂ ਹੀ ਵੋਟ ਪਾਇਆ ਤੇ ਚੰਗਾ ਵੀ ਲੱਗਦਾ ਕਿ ਸਰਕਾਰ ਨੇ ਫੈਸਿਲਿਟੀ ਅਗਰ ਦਿੱਤੀ ਹੋ ਆ ਤੇ ਲੋਕਾਂ ਨੂੰ ਇਹਦਾ ਫਾਇਦਾ ਉਠਾ ਲੈਣਾ ਚਾਹੀਦਾ। ਕਿਉਂ
ਅਮਰੀਕ ਜੀ ਦੇਖੋ ਚਲੋ ਵਧੀਆ ਹੁਣ ਇਹ ਫੈਸਿਲਿਟੀਆਂ ਨੇ ਵੋਟਾਂ ਪੈਣ ਦੀਆਂ, ਪਹਿਲਾਂ ਵੀ ਤੁਸੀਂ ਪਾ ਸਕਦੇ ਹੋ, ਇੰਡੀਆ ਵਾਂਗਰ ਨੀ ਹੈਗਾ। 7 ਦਿਨ ਰਹਿ ਗਏ ਨੇ ਤੇ ਉਧਰ ਸਾਡੇ ਗ੍ਰੀਨਸ ਪਾਰਟੀ ਵੱਲੋਂ ਨਵਦੀਪ ਹੁਣੀ ਬ੍ਰਿਸਬਨ ਤੋਂ ਇਲੈਕਸ਼ਨ ਲੜ ਰਹੇ ਨੇ ਐਜ਼ ਅ ਸੈਨੇਟਰ ਦੀ, ਤੇ ਉਹ ਲਿਸਟ ਦੇ ਉੱਤੇ ਗ੍ਰੀਨਸ ਪਾਰਟੀ ਵੱਲੋਂ ਦੂਜੇ ਨੰਬਰ ਤੇ ਨੇ, ਤੇ ਆਪਾਂ ਉਹਨਾਂ ਨੂੰ ਵੋਟ ਪਾਉਣੀ ਹੈ। ਕੁਈਨਜ਼ਲੈਂਡ ਵਾਲੇ ਪਲੀਜ਼ ਸੁਣ ਲਓ, ਤੇ ਆਪਣੇ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਗਾਂਹ ਕਹਿਣਾ ਹੈ, ਤੁਸੀਂ ਤਾਂ ਪਾਉਣੀ ਹੈ, ਸਾਨੂੰ ਪਤਾ ਹੀ ਆ, ਤੇ ਉਹਨਾਂ ਨੂੰ ਵਲੰਟੀਅਰ ਵੀ ਚਾਹੀਦੇ ਨੇ, ਤੇ ਹੁਣ ਵੋਟ ਹੁਣ ਵੀ ਪੈਂਦੀਆਂ ਨੇ, ਵੋਟਾਂ ਪੈ ਰਹੀਆਂ ਨੇ, ਤੁਸੀਂ ਪਾ ਸਕਦੇ ਹੋ ਅਗਰ ਤੁਸੀਂ ਅਗਲੇ ਸਮੀਚਰ ਵਾਰ ਕਿਤੇ ਜਾਣਾ ਆ ਤਾਂ ਟਾਈਮ ਕੱਢ ਕੇ ਆਉਂਦੇ ਜਾਂਦੇ ਪਾ ਦਿਓ। ਅਮਰੀਕ ਜੀ ਕਿੰਨਾ ਕੁ ਟਾਈਮ ਲੱਗਦਾ ਵੋਟ ਪਾਉਣ ਨੂੰ? 5 ਮਿੰਟ ਲੱਗਦੇ ਨੇ ਅੱਜ ਕੱਲ ਹੁਣ
ਮਾਹੌਲ ਦੇ ਵਿੱਚ ਕਰਦੇ ਆ, ਚਾਹੇ ਲੇਬਰ ਨਾਲ ਕਰ ਲੋ ਚਾਹੇ ਦੂਜੇ ਨਾਲ ਕਰ ਲੋ, ਉਹ ਤੁਹਾਡੇ ਫਰੈਂਡ ਹੀ ਲੱਗਦੇ ਆ, ਪਤਾ ਨੀ ਲੱਗਦਾ ਤੁਸੀਂ ਵੋਟ ਕਿਹਨੂੰ ਪਾਣੀ ਆ।
ਓਕੇ ਓਕੇ ਚਲੋ, ਹੁਣ ਇੱਦਾਂ ਵੀ ਇਹ ਵੋਟ ਦਾ ਚੱਕਰ, ਗੱਲ ਆਪਾਂ ਅਨਪਲੋਇਮੈਂਟ ਦੀ ਕਰ ਰਹੇ ਸੀਗੇ ਕਿ ਆਸਟ੍ਰੇਲੀਆ ਦੇ ਵਿੱਚ ਤਾਂ ਚਲੋ ਜਿਹੜਾ 1 ਘੰਟਾ ਬੰਦਾ ਕੰਮ ਕਰਦਾ ਫਿਰ ਲੱਭ ਰਿਹਾ ਕੰਮ, 2 ਜੋਬਾਂ ਤੇ ਅਪਲਾਈ ਕਰ ਰਿਹਾ ਜਾਂ ਆਪਣੇ ਆਪ ਨੂੰ ਐਜੂਕੇਟ ਕਰ ਰਿਹਾ, ਉਹਨੂੰ ਆਪਾਂ ਅਨਇੰਪਲੋਇਡ ਗਿਣਦੇ ਹਾਂ। ਮੈਂ ਇੰਡੀਆ ਦੀ ਵੀ ਗੱਲ ਕਰਦਾ ਅਮਰੀਕ ਜੀ, ਮੈਂ ਨਾ ਵੈਸੇ ਥੋੜਾ ਜਿਹਾ ਇੰਡੀਆ ਜਾ ਕੇ ਨਾ ਮੇਰਾ ਪੁਆਇੰਟ ਆਫ ਵਿਊ ਹੋਰ ਹੁੰਦਾ, ਮੇਰਾ ਪਰਸਪੈਕਟਿਵ ਹੋਰ ਹੁੰਦਾ ਆ। ਪਹਿਲੀ ਗੱਲ ਤਾਂ ਅਸੀਂ ਬਹੁਤ ਜ਼ਿਆਦਾ ਦੇਖਦੇ ਹਾਂ ਕਿ ਅਸੀਂ ਜਿਹੜੀਆਂ ਸਮੱਸਿਆਵਾਂ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਉਹ ਪੰਜਾਬ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਹੈਗੀਆਂ ਵੀ ਆ ਜਾਂ ਨਹੀਂ ਹੈਗੀਆਂ। ਦੂਜੀ ਗੱਲ ਇਹ ਆ ਵੀ ਜਿਹੜੀ ਅਨਇੰਪਲੋਇਮੈਂਟ ਦੀ ਗੱਲ ਹੈ, ਤੇ ਮੈਨੂੰ ਲੱਗਦਾ ਕਿ ਉੱਥੇ ਕੋਈ ਇਸ਼ੂ ਹੀ ਹੈ ਨਹੀਂ ਅਨਇੰਪਲੋਇਮੈਂਟ ਦਾ, ਕੋਈ ਕੋਈ ਐਡਾ ਮਤਲਬ ਲੋਕ ਕੋਈ ਸੜਕਾਂ ਤੇ ਨਹੀਂ ਉਤਰ ਰਹੇ ਅਨਇੰਪਲੋਇਮੈਂਟ ਕਰਕੇ, ਕੋਈ ਮਤਲਬ ਕਿਤੇ ਵੀ ਤੁਹਾਨੂੰ ਸੋਸ਼ਲ ਸਿਕਿਉਰਿਟੀ ਦਾ ਨਹੀਂ ਲੱਗੇਗਾ ਵੀ ਤੁਸੀਂ ਇੱਥੋਂ ਜੀ ਅਨਇੰਪਲੋਇਡ ਆ ਕੇ ਇੱਥੇ ਰੋਟੀ ਛਕ ਲਓ ਜਾਂ ਅਨਇੰਪਲੋਇਮੈਂਟ ਇੱਥੇ ਆ ਕੇ ਆਪਣੀਆਂ ਫੈਸਿਲਿਟੀਆਂ ਲੈ ਲਓ, ਨਾ ਹੀ ਕੋਈ ਨੌਕਰੀਆਂ ਦੇ ਪ੍ਰਤੀ ਮਤਲਬ ਜਾਗਰੂਕਤਾ ਹੈ, ਨਾ ਕੋਈ ਪੇਪਰਾਂ ਦੇ ਵਿੱਚ ਨੌਕਰੀਆਂ ਆ ਰਹੀਆਂ ਨੇ, ਨਾ ਕੋਈ ਮੈਗਜ਼ੀਨ ਆ ਰਹੇ ਨੇ। ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਤੁਸੀਂ ਕਦੇ ਇੱਦਾਂ ਦੇਖਿਆ, ਇਹ ਐਡਵਰਟਾਈਜ਼ਮੈਂਟ ਦੇਖੀ ਫੇਸਬੁੱਕ ਤੇ, ਤੁਸੀਂ ਮੇਰੇ ਵੀ 5000 ਦੋਸਤ ਨੇ ਹੋਰ ਵੀ ਪੇਜਾਂ ਤੇ ਚੱਲਦੇ, ਕਦੇ ਕਦੇ ਦੇਖਿਆ ਕਿ ਪੰਜਾਬ ਦੇ ਵਿੱਚ ਕਿਸੇ ਕੋਈ ਜੋਬ ਦੀ ਐਡਵਰਟਾਈਜ਼ਮੈਂਟ ਦੇਖੀ ਹੋਵੇ ਉਹ ਪੇਜ ਤੇ ਵੀ ਲਓ ਜੀ ਸਾਨੂੰ ਕਰੇਨ ਡਰਾਈਵਰ ਚਾਹੀਦਾ ਆ ਜਾਂ ਸਾਨੂੰ JVC ਚਲਾਉਣ ਵਾਲਾ ਚਾਹੀਦਾ ਜਾਂ ਸਾਨੂੰ ਕੰਬਾਈਨ ਚਲਾਉਣ ਵਾਲਾ ਚਾਹੀਦਾ ਜਾਂ ਸਾਨੂੰ ਮਕੈਨਿਕ ਚਾਹੀਦਾ, ਇੱਦਾਂ ਦਾ ਕਿਤੇ ਦੇਖਿਆ ਤੁਸੀਂ, ਨੋਟ ਕੀਤਾ ਸੋਸ਼ਲ ਮੀਡੀਆ?
40 ਸਾਲ ਦੇ ਕਰੀਬ ਉੱਥੇ ਰਹੇ ਹਾਂ ਇੰਡੀਆ ਦੇ ਵਿੱਚ, ਮੈਂ 40 ਸਾਲ ਇੰਡੀਆ ਦੇ ਵਿੱਚ ਰਿਹਾ ਤੇ ਉਦੋਂ ਸਾਨੂੰ ਇਹ ਲੱਗਦਾ ਹੁੰਦਾ ਸੀ ਜਾਂ ਇਹ ਸਾਡੀ ਪਰਸੈਪਸ਼ਨ ਹੁੰਦੀ ਸੀ ਕਿ ਜਿਹੜਾ ਵਿਅਕਤੀ ਸਰਕਾਰੀ ਜੋਬ ਨਹੀਂ ਕਰਦਾ ਜਾਂ ਉਹ ਸਰਕਾਰੀ ਜੋਬ ਨਹੀਂ ਉਹਦੇ ਕੋਲ ਆ ਉਹ ਅਨਇੰਪਲੋਇਡ ਆ, ਇਹ ਸਾਡੀ ਕੰਸੈਪਸ਼ਨ ਹੁੰਦੀ ਸੀ। ਅਤੇ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਅਨਇੰਪਲੋਇਡ ਆ, ਇੱਕ ਜਿਹੜੀ ਘਰ ਔਰਤ ਬੈਠੀ ਆ ਜਾਂ ਗ੍ਰਹਿਣੀ ਆ ਜਿਹੜੀ ਕੰਮ ਲੱਭਦੀ ਵੀ ਨਹੀਂ, ਕੰਮ ਕਰਨ ਦੇ ਯੋਗ ਆ ਪਰ ਕੰਮ ਲੱਭਦੀ ਵੀ ਨਹੀਂ ਘਰ ਦਾ ਕੰਮ ਕਰਦੀ, ਉਹ ਵੀ ਅਨਇੰਪਲੋਇਡ ਆ।
ਅਮਰੀਕ ਜੀ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਘਰ ਦੀ ਔਰਤ ਹੈ, ਘਰ ਦੇ ਵਿੱਚ ਔਰਤਾਂ ਨੇ ਕੰਮ ਕਰਦੀਆਂ ਨੇ, ਸਫਾਈਆਂ ਕਰਦੇ ਨੇ, ਜੇ ਮਤਲਬ ਉਹਨਾਂ ਨੇ ਨਹੀਂ ਕਰਨਾ ਤਾਂ ਮਤਲਬ ਬਾਹਰੋਂ, ਹੁਣ ਤਾਂ ਚਲੋ ਇਹ ਟ੍ਰੈਂਡ ਚੱਲ ਪਿਆ ਵੀ ਹਰ ਕੰਮ ਨੌਕਰਾਂ ਤੋਂ ਹੀ ਕਰਾਉਣਾ ਉਹਨਾਂ ਨੂੰ, ਵੈਸੇ ਇਹ ਵੀ ਇੰਪਲਾਇਮੈਂਟ ਜਨਰੇਟ ਹੋ ਰਹੀ ਹੈ ਤੇ, ਪਰ ਮੈਂ ਜਿਹੜੀ ਹਾਊਸ ਵਾਈਫ ਆ ਨਿਆਣੇ ਤਿਆਰ ਕਰਦੀਆਂ ਪੜਾਉਣੀਆਂ ਲੈ ਕੇ ਜਾਣੇ ਮਤਲਬ ਉਹ ਬੰਦੇ ਕੰਮ ਕਰ ਰਹੇ ਨੇ, ਮੈਂ ਉਹਨਾਂ ਨੂੰ ਬਹੁਤਾ ਇੱਦਾਂ ਨਹੀਂ ਸਮਝਦਾ ਵੀ ਅਨਇੰਪਲੋਇਡ ਹੈ। ਤੇ ਦੂਜੀ ਗੱਲ
ਮੈਂ ਇਹੀ ਗੱਲ ਜਿਹੜੀ ਔਰਤ ਆ ਉਹਦੀ ਪਰਸੈਪਸ਼ਨ ਇਹ ਹੈ ਕਿ ਉਹ ਘਰ ਦਾ ਕੰਮ ਕਰਦੀ ਆ, ਉਹਨੂੰ ਅਸੀਂ ਅਨਇੰਪਲੋਇਮੈਂਟ ਅਨਇੰਪਲੋਇਡ ਗਿਣਦੇ ਆ। ਹੁਣ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਕਿਸੇ ਜੋਬ ਲਈ ਜਾਂਦੇ ਆ, ਦੂਜੀ ਜੋਬ ਲਈ ਜਾਂਦੇ ਆ, ਡਿਵੈਲਪ ਕੰਟਰੀਆਂ ਦਾ ਉਹਨਾਂ ਦਾ ਮੈਨੂੰ ਪਤਾ ਨਹੀਂ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਸਬਜੈਕਟ ਨੂੰ ਅਸੀਂ ਪੜ੍ਹਾਉਣਾ ਵੀ, ਮੈਂ ਇਸ ਸਬਜੈਕਟ ਨੂੰ ਵਰਕ ਐਜੂਕੇਸ਼ਨ ਦੇ ਅੰਦਰ ਤੇ ਵਰਕ ਸਟੱਡੀਜ਼ ਦੇ ਅੰਦਰ ਇਸ ਅਨਇੰਪਲੋਇਮੈਂਟ ਨੂੰ ਅਸੀਂ ਪੜ੍ਹਾਈ ਦਾ ਵੀ ਹੈ ਤੇ ਕਾਮਰਸ ਦੇ ਅੰਦਰ ਵੀ ਪੜ੍ਹਾਉਂਦੇ ਹਾਂ। ਤੇ ਉਹਦੇ ਵਿੱਚ ਅਮਨਦੀਪ ਇਹ ਤੁਹਾਨੂੰ ਦੇਖਣ ਨੂੰ ਇਹ ਵੀ ਆਇਆ ਅਗਰ ਤੁਸੀਂ ਕਿਸੇ ਜੋਬ ਤੇ ਜਾਂਦੇ ਆ ਨਾ ਤੇ ਤੁਹਾਡਾ ਜਿਹੜਾ ਪ੍ਰੀਵੀਅਸ ਐਕਸਪੀਰੀਅੰਸ ਆ ਤੁਹਾਡਾ ਇੰਪਲੋਇਮੈਂਟ ਦਾ ਜਿਹੜਾ ਐਕਸਪੀਰੀਅੰਸ ਆ ਉਹਨੂੰ ਕਾਊਂਟ ਕਰਕੇ ਫਿਰ ਤੁਹਾਡਾ ਜਿਹੜਾ ਸਕੇਲ ਆ ਉਹਨੂੰ ਡਿਟਰਮਿਨ ਕੀਤਾ ਜਾਂਦਾ ਕਿ ਤੁਹਾਨੂੰ ਕਿਸ ਸਕੇਲ ਤੇ ਫਿੱਟ ਕੀਤਾ ਜਾਂਦਾ। ਕਈਆਂ ਜੋਬਾਂ ਤੇ ਤਾਂ ਅਮਨਦੀਪ ਇਹ ਵੀ ਆ ਜਿਹੜੇ ਘਰ ਦੇ ਕੰਮ ਆ ਨਾ ਉਹਨੂੰ ਵੀ ਕੰਮ ਦੇ ਤੌਰ ਤੇ ਕੰਸਿਡਰ ਕਰਕੇ ਤੁਹਾਡੇ ਸਕੇਲ ਤੇ ਵੀ ਫਰਕ ਪੈ ਜਾਂਦਾ ਕਿ ਤੁਹਾਨੂੰ ਅਪਰ ਸਕੇਲ ਤੇ ਵੀ ਡਿਟਰਮਿਨ ਕਰ ਲੈਂਦੇ ਆ ਕਿਉਂਕਿ ਜਿਹੜਾ ਅਗਰ ਤੁਹਾਡਾ ਉਦਾਂ ਦਾ ਕੰਮ ਘਰ ਦਾ ਕੰਮ ਜਿਹੜਾ ਤੁਸੀਂ ਕਰਦੇ ਆ ਅਗਰ ਜੋਬ ਨੇਚਰ ਦੇ ਨਾਲ ਉਹ ਲੇਟ ਕਰਦਾ ਦੈਟ ਇਜ਼ ਯੋਰ ਇੰਪਲਾਇਮੈਂਟ, ਤੁਸੀਂ ਉਹ ਕੰਮ ਕੀਤਾ ਉਹਨੂੰ ਕੰਸਿਡਰ ਕੀਤਾ ਜਾਂਦਾ।
ਅਮਰੀਕ ਜੀ, ਜਿਹੜੀ ਤੁਸੀਂ ਇੱਕ ਸਟੇਟਮੈਂਟ ਦਿੱਤੀ ਸੀ ਕਿ ਇੰਡੀਆ ਦੇ ਵਿੱਚ ਜਿਹਦੇ ਕੋਲ ਗਵਰਨਮੈਂਟ ਜੋਬ ਨਹੀਂ ਉਹਨੂੰ ਅਨਪਲੋਇਡ ਗਿਣਿਆ ਜਾਂਦਾ ਸੀ, ਇਹ ਪਰਸੈਪਸ਼ਨ ਸੀ, ਇਹ ਮਤਲਬ ਇੱਕ ਧਾਰਨਾ ਸੀਗੀ। ਬਿਲਕੁਲ ਤੁਹਾਡੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਜਗੇਸ਼ ਠਾਕੁਰ, ਜਿੱਦਾਂ ਤੁਸੀਂ ਕਹਿ ਰਹੇ ਸੀ ਉਧਰ ਜਗੇਸ਼ ਠਾਕੁਰ ਜਾਪਾਨ ਵਾਲੇ ਮੈਸੇਜ ਭੇਜ ਰਹੇ ਸੀ ਕਿ ਇੰਡੀਆ ਵਿੱਚ ਅਨਪਲੋਇਡ ਉਹ ਹੁੰਦਾ ਹੈ ਜਿਹਦੇ ਕੋਲ ਗਵਰਨਮੈਂਟ ਜੋਬ ਨਾ ਹੋਵੇ, ਉਹ ਆਪਣੇ ਆਪ ਨੂੰ ਬੇਰੋਜ਼ਗਾਰ ਜਾਣੀ ਕਿ ਅਨਪਲੋਇਡ ਅਨਪਲੋਇਡ ਗਿਣਦਾ ਆ। ਮਤਲਬ ਇਸ ਹਜੇ ਵੀ ਇਹੀ ਧਾਰਨਾ ਹੈ ਕਿ ਜਿਹੜੀ ਸਰਕਾਰੀ ਜੋਬ ਹੈ ਜੇ ਉਹ ਤੁਹਾਡੇ ਕੋਲ ਨਹੀਂ ਹੈਗੀ ਤਾਂ ਉਹ ਤੁਸੀਂ ਅਨਇੰਪਲੋਇਡ ਹੋ। ਮਤਲਬ ਇਹ ਚਲੋ ਆਪਾਂ ਮੁੱਦਾ
ਹੁਣ ਇੰਡੀਆ ਦੇ ਵਿੱਚ ਕਈ ਸਾਡੇ ਜਿਹੜੇ ਯੰਗਸਟਰਸ ਆ, ਸਾਡੀਆਂ ਭੈਣਾਂ ਆ, ਸਾਡੇ ਭਰਾ ਆ, ਉਹ ਖੇਤੀਬਾੜੀ ਵਿੱਚ ਜੋਬ ਜੇ ਸੀਜ਼ਨਲੀ ਇੰਪਲੋਇਡ ਹੁੰਦੇ ਆ, ਸੀਜ਼ਨਲੀ ਕੰਮ ਕਰਦੇ। ਆਲੂ ਜਿਸ ਵੇਲੇ ਹੁੰਦੇ ਸੀ, ਮੈਂ ਆਪਣੇ ਜਵਾਨੀ ਦੀ ਗੱਲ ਕਰਦਾ, ਉਹ ਆਲੂਆਂ ਦੀਆਂ ਬੋਰੀਆਂ ਭਰਦੇ ਹੁੰਦੇ ਸੀ, ਆਲੂ ਪੱਟਦੇ ਹੁੰਦੇ ਸੀ, ਹੋਰ ਜਿਹੜੇ ਐਗਰੀਕਲਚਰ ਐਕਟੀਵਿਟੀਜ਼ ਦੇ ਵਿੱਚ ਭਾਗ ਲੈਂਦੇ ਸੀ, ਇੱਕ ਤਰ੍ਹਾਂ ਦੇ ਨਾਲ ਉਹ ਪਾਰਸ਼ਲੀ ਇੰਪਲੋਇਡ ਹੁੰਦੇ ਸੀ, ਅੰਡਰ ਇੰਪਲੋਇਮੈਂਟ ਤੁਸੀਂ ਕਹਿ ਸਕਦੇ ਕਿ ਅੰਡਰ ਇੰਪਲੋਇਡ ਹੁੰਦੇ ਸੀ ਉਹ। ਲੇਕਿਨ ਜਿਹੜੇ ਦੂਜੇ ਦੁਕਾਨਾਂ ਤੇ ਕੰਮ ਕਰਦੇ ਸੀ ਜਾਂ ਹੋਰ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਸੀ ਜਾਂ ਆਪਣੇ ਮਾਂ ਬਾਪ ਦੇ ਨਾਲ ਆਪਣੇ ਧੰਦਿਆਂ ਦੇ ਵਿੱਚ ਦੁਕਾਨ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੂੰ ਵੀ ਅਸੀਂ ਅਨਇੰਪਲੋਇਡ ਹੀ ਕੰਸਿਡਰ ਕਰਦੇ ਸੀ। ਤੇ ਇਹ ਕਨਸੈਪਸ਼ਨ ਜਿਹੜੀ ਕਾਫੀ ਦੇਰ ਤੋਂ ਚੱਲ ਰਹੀ ਤੇ ਜਿੱਦਾਂ ਠਾਕੁਰ ਹੁਣੀ ਕਿਹਾ ਕਿ ਹਲੇ ਵੀ ਚੱਲ ਰਹੀ ਆ, ਮੈਨੂੰ ਇਹ ਡਿਫਾਈਨ ਕਰਨਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ, ਸਾਡੇ ਲੋਕਾਂ ਨੂੰ ਅਤੇ ਸਾਨੂੰ ਵੀ ਕਿ ਇੰਡੀਆ ਚ ਅਨਇੰਪਲੋਇਮੈਂਟ ਨੂੰ ਡਿਫਾਈਨ ਕਿੱਦਾਂ ਕਰਦੇ ਆ ਤੇ ਡਿਟਰਮਿਨ ਕਿੱਦਾਂ ਕਰਦੇ ਆ ਕਿ ਰੇਟ ਆਫ ਅਨਇੰਪਲੋਇਮੈਂਟ ਕਿੰਨਾ ਆ ਪੰਜਾਬ ਦੇ ਵਿੱਚ, ਰੇਟ ਆਫ ਅਨਇੰਪਲੋਇਮੈਂਟ ਮੈਨੂੰ ਤਾਂ ਪਤਾ ਨੀ ਕਿੰਨਾ ਆ, ਜਾਂ ਇੰਡੀਆ ਦੇ ਵਿੱਚ ਰੇਟ ਆਫ ਅਨਇੰਪਲੋਇਮੈਂਟ ਕਿੰਨਾ ਆ, ਦੂਜੇ ਸਟੇਟਾਂ ਚ ਰੇਟ ਆਫ ਅਨਇੰਪਲੋਇਮੈਂਟ ਕਿੰਨਾ ਆ, ਉਹਨੂੰ ਡਿਫਾਈਨ ਕਿੱਦਾਂ ਕਰਦੇ, ਆਈ ਡੋਂਟ ਨੋ।
ਚਲੋ ਇੱਥੇ ਆਪਾਂ ਹੁਣ ਇਹ ਤਾਂ ਦੇਖੋ ਪੋਲੀਟੀਸ਼ੀਅਨਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਜਿਹੜੀਆਂ ਅਸੀਂ ਕਰ ਰਹੇ ਹਾਂ, ਵੋਟਾਂ ਉਹ ਮੰਗ ਰਹੇ ਹਾਂ ਖਾਪੀ ਅਸੀਂ ਜਾ ਰਹੇ ਹਾਂ ਲੋਕਾਂ ਦੇ ਮੁੱਦਿਆਂ ਤੇ, ਹੁਣ ਉੱਥੇ ਤਾਂ ਮੁੱਦਾ ਹੀ ਹੋਰ ਚੱਲਿਆ।
ਜਿਸ ਵੇਲੇ ਕੋਈ ਵੀ ਨੇਤਾ ਆਉਂਦਾ ਕਹਿੰਦਾ ਇੱਥੇ ਜਿਹੜਾ ਵਿਰੋਧੀ ਨੇਤਾ ਉਹਨੂੰ ਕਹਿੰਦਾ ਦੇਸ਼ ਦੇ ਵਿੱਚ ਅਨਇੰਪਲੋਇਮੈਂਟ ਬਹੁਤ ਹੈ, ਉਹਨੂੰ 21 ਸਾਲ ਪਿੱਛੇ ਲੋ ਕਿੰਨੇ ਪਰਸੈਂਟ ਹੈ,
ਕਿੰਨੇ ਪਰਸੈਂਟ ਉਹ ਪਤਾ ਹੀ ਨਹੀਂ, ਤੇ ਉਹਨੂੰ ਡਿਫਾਈਨ ਕਿੱਦਾਂ ਕਰਨਾ,
ਡਿਫਾਈਨ ਕਿੱਦਾਂ ਕਰਨਾ ਉਹ ਪਤਾ ਹੀ ਨਹੀਂ।
ਅੱਛਾ ਤੇ ਇੱਧਰ ਸੁਖਰਾਜ ਰਮਾਣਾ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ, ਅਮਨਦੀਪ ਸਿੰਘ ਸਿੱਧੂ ਫਲੋਰਾ ਜੀ ਤੇ ਸਰੋਤਿਆਂ ਨੂੰ ਜੀਆਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਸਿੱਧੂ ਸਾਹਿਬ ਜੀ ਪਤਾ ਕਰ ਲਵੋ ਕਿ ਵੋਟਾਂ ਪਾਉਣ ਤੋਂ ਪਹਿਲਾਂ ਪਾਉਣ ਦੇ ਲਈ ਕੁਛ ਮਿਲਦਾ ਵੀ ਨਾ ਹੋਵੇ, ਜਿਵੇਂ ਕਿ ਬਾਕਸਿੰਗ ਡੇ ਤੋਂ ਪਹਿਲਾਂ ਜਿਹੜਾ ਪਹਿਲਾਂ ਲਾਈਨ ਚ ਲੱਗਾ ਹੁੰਦਾ ਉਹਨੂੰ ਗਿਫਟ ਮਿਲਦਾ, ਸ਼ਾਇਦ ਅਮਰੀਕ ਭਾਜੀ ਨੂੰ ਕੋਈ ਸਕੀਮ ਦਾ ਪਤਾ ਹੋਵੇ ਅਮਰੀਕ ਜੀ, ਮੈਨੂੰ ਲੱਗਦਾ ਉਹ ਜਿਹੜੀ ਬੋਤਲਾਂ ਦੇ ਨਾਲ ਤੁਹਾਨੂੰ ਬੋਤਲਾਂ ਦੇ ਨਾਲ ਹੈਡਫੋਨ ਮਿਲੇ ਸੀ, ਮੈਨੂੰ ਲੱਗਦਾ ਉਹ ਤਾਂ ਨੀ ਕਿਤੇ ਸਕੀਮ ਚੱਲ ਰਹੀ।
ਬਿਲਕੁਲ 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 ਕੋਈ ਵੀ ਚੀਜ਼ ਹੈ ਜਿਸ ਵੇਲੇ ਤੁਸੀਂ ਪਹਿਲਾਂ ਕਰਦੇ ਆ ਜਾਂ ਉਹਦੇ ਵਿੱਚ ਤੁਸੀਂ ਮਾਲ ਪਾਉਂਦੇ ਆ ਸਮੇਂ ਤੋਂ ਪਹਿਲਾਂ, ਉਹਦੇ ਵਿੱਚ ਕੁਛ ਨਾ ਕੁਛ ਤਾਂ ਤੁਹਾਨੂੰ ਅਮਰੀਕ ਮਿਲਦਾ ਆ। ਇਹਨਾਂ ਵੋਟਾਂ ਦੇ ਵਿੱਚ ਅਗਰ ਤੁਸੀਂ ਬੂਥ ਵਿੱਚ ਜਾਓ ਨਾ, ਸਾਡੇ ਕੋਲ ਕਾਫੀ ਫ੍ਰੀ ਸਮਾਂ ਹੁੰਦਾ ਆ, ਤੁਸੀਂ ਦੋਨੋਂ ਪਾਰਟੀਆਂ ਦੇ ਜਿਹੜੇ ਰਿਪ੍ਰੈਜੈਂਟੇਟਿਵ ਹੁੰਦੇ ਆ ਜਿੰਨੇ ਪਾਰਟੀਆਂ ਦੇ, ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ, ਗੱਲਬਾਤ ਕਰਕੇ ਤੁਹਾਨੂੰ ਇੱਕ ਤਰ੍ਹਾਂ ਨਾਲ ਸੈਟਿਸਫੈਕਸ਼ਨ ਮਿਲਦੀ ਆ ਕਿ ਇੱਥੇ ਦੇਖ ਲਓ ਵੋਟਾਂ ਪਾਉਣ ਦਾ ਢੰਗ ਕਿੰਨਾ ਵਧੀਆ ਆ, ਪਹਿਲਾਂ ਹੀ ਵੋਟ ਤੁਹਾਡੀ ਪੈ ਜਾਂਦੀ ਆ ਅਤੇ ਗੱਲਬਾਤ ਕਰ ਸਕਦੇ ਆ। ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ ਇੱਕ ਤਾਂ ਸੈਟਿਸਫੈਕਸ਼ਨ ਮਿਲਦੀ ਆ, ਇੱਕ ਤੁਹਾਨੂੰ ਥੋੜੇ ਜਿਹੇ ਟ੍ਰੈਂਡ ਦਾ ਵੀ ਪਤਾ ਚੱਲ ਜਾਂਦਾ ਕਿ ਕਿਹੜੇ ਕਿਹੜੇ ਪਾਸੇ ਜਿਹੜੀ ਆ ਪਾਣੀ ਕਿਹੜੇ ਪਾਸੇ।
ਤੁਸੀਂ ਹੁਣ ਗੱਲ ਫੇਰ ਗੋਲ ਕਰੀ ਜਾ ਰਹੇ ਹੋ, ਗੱਲ ਹੈਗੀ ਆ ਗਿਫਟ ਦੀ। ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਆ ਜਿਹੜੀ ਬੋਤਲਾਂ ਦੇ ਨਾਲ ਹੈਡਫੋਨ ਵਾਲੀ ਗੱਲ ਤੁਹਾਨੂੰ ਸੁਣਾ ਦਈਏ, ਜਿਹੜੇ ਜਿਹੜੇ ਹੁਣ ਚਲੋ ਬਹੁਤ ਸਾਰੇ ਨਵੇਂ ਸਰੋਤੇ ਵੀ ਜੁੜੇ ਹੋਣੇ ਕਿ ਲੀਕ ਹੋ ਗਈ ਸੀ ਸਾਡੀ ਗੱਲਬਾਤ, ਗੱਲ ਕਰਦੇ ਅਸਲ ਦੇ ਵਿੱਚ ਉਦੋਂ ਅਮਰੀਕ ਭਾਜੀ ਆਏ ਸੀ ਇੰਡੀਆ ਤੋਂ, 3 ਸਾਲ ਦੀ ਗੱਲ ਹੋਣੀ ਅਮਰੀਕ ਜੀ, ਤੇ ਇਹਨਾਂ ਨੂੰ ਚਾਹੀਦੇ ਸੀ
ਨਹੀਂ
ਹੁਣ ਦੀ ਗੱਲ ਹੈ, ਤੁਹਾਨੂੰ ਚੇਤਾ ਭੁੱਲ ਗਿਆ, ਤੇ ਉਹ ਅਸਲ ਦੇ ਵਿੱਚ ਅਮਰੀਕ ਭਾਜੀ ਨੂੰ ਚਾਹੀਦੇ ਸੀ ਹੈਡਫੋਨ, ਤੇ ਹੈਡਫੋਨ ਇਹਨਾਂ ਕੋਲ ਥੋੜੇ ਪੈਸੇ ਕਈ ਵਾਰੀ ਘੱਟ ਜਾਂਦੇ ਸੀ ਤੇ ਜਾਂ ਚੇਤਾ ਭੁੱਲ ਜਾਂਦਾ ਸੀ, ਤੇ ਅਸਲ ਦੇ ਵਿੱਚ ਏਅਰਪੋਰਟ ਤੇ ਆ ਰਹੇ ਸੀ ਇੰਡੀਆ ਤੋਂ ਵਾਪਸ ਆ ਰਹੇ ਸੀ, ਤਾਂ ਸਿਡਨੀ ਏਅਰਪੋਰਟ ਤੇ ਦੇਖਿਆ ਕਿ ਹੈਡਫੋਨ ਜਿਹੜੇ ਸ਼ਰਾਬ ਵਾਲੀ ਦੁਕਾਨ ਤੇ ਲੱਗੇ ਹੋਏ ਨੇ, ਲਿਕਰ ਵਾਲੀ ਦੁਕਾਨ ਦੇ ਉੱਤੇ, ਤੇ ਅਮਰੀਕ ਜੀ ਦੋ ਬੋਤਲਾਂ ਨਾਲ ਹੈਡਫੋਨ ਫ੍ਰੀ ਸੀਗੇ ਹਨਾ,
ਦੋ ਬੋਤਲਾਂ ਲੈਣ ਦੇ ਨਾਲ, ਇੱਕ ਪਾਰਟੀਕੂਲਰ ਬ੍ਰਾਂਡ ਦੀਆਂ ਦੋ ਬੋਤਲਾਂ ਲੈਣ ਦੇ ਨਾਲ ਉਹ ਕਾਫੀ ਸਸਤੀਆਂ ਸੀ, ਨਾਲ ਹੈਡਫੋਨ ਫ੍ਰੀ ਮਿਲਦੇ,
ਹੈਡਫੋਨ ਫ੍ਰੀ ਸੀ, ਸੋ ਇਸ ਕਰਕੇ ਮਤਲਬ ਉਹ ਫ੍ਰੀ ਦੇ ਚੱਕਰ ਚ ਅਮਰੀਕ ਭਾਜੀ ਨੇ ਫਿਰ ਦੋ ਬੋਤਲਾਂ ਵੀ ਖਰੀਦੀਆਂ, ਹਾਲਾਂਕਿ ਪੁੱਤ ਪੀਂਦੇ ਨਹੀਂ ਸੀਗੇ, ਕਹਿੰਦੇ ਚਲੋ ਮੈਂ ਕਿਸੇ ਨੂੰ ਦੇ ਦਾਂਗਾ, ਪਰ ਹੈਡਫੋਨ ਤਾਂ ਫ੍ਰੀ ਮਿਲ ਗਏ ਸੀ ਨਾ, ਮਤਲਬ ਇਹ ਆਵੇ ਆਪਾਂ ਕਹਿਣ ਜੋਗੇ ਹੋ ਗਏ ਸੀ ਵੀ ਆਪਾਂ ਸਾਨੂੰ ਹੈਡਫੋਨ ਤੇ ਪੈਸੇ ਨਹੀਂ ਖਰਚੇ ਆਪਾਂ, ਉਹ ਵੱਖਰੀ ਗੱਲ ਹੈ। ਸੋ ਮਤਲਬ ਇਹ ਗਿਫਟ ਜਿਹੜੇ ਨੇ ਇੱਦਾਂ ਵੀ ਮਿਲ ਜਾਂਦੇ ਨੇ ਪੋਲਿਟਿਕਸ ਦੇ ਵਿੱਚ। ਖੈਰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਭਾਜੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਕਹਿੰਦੇ ਨੇ ਜੀ ਦੇਖੋ ਮੈਨੂੰ ਲੱਗਦਾ ਕਿ ਅਮਰੀਕ ਸਿੰਘ ਫਲੋਰਾ ਦੁੱਕੀ ਨੀ ਦੇਣੀ ਪਾਰਟੀ ਨੂੰ ਵੋਟ ਪਾਉਣ ਦੇ ਲਈ ਕਾਲੇ ਸਨ ਤੇ ਇਸ ਕਰਕੇ ਉਹਨਾਂ ਨੇ ਵੋਟ ਪਾਈ ਆ ਤੇ ਨਵਰਾਜ ਮੈਲਬਨ ਤੋਂ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਟੌਪਿਕ ਚੱਲ ਰਿਹਾ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਸ਼ੁਕਰੀਆ ਲੱਕੀ ਖਟੜਾ ਉਹਨਾਂ ਨੇ ਵੀ ਮੈਸੇਜ ਭੇਜਿਆ ਕਰਦੇ ਆ ਜੀ ਵਿਚਾਰ ਇਹ ਤੇ ਵੀ ਆਉਣਾ ਟੌਪਿਕ ਦੇ ਉੱਤੇ ਤਾਂ ਜੀ ਐਸ ਚਾਹਲ ਹੁਣੇ ਵੀ ਜੁੜੇ ਨੇ ਕਹਿੰਦੇ ਨੈਗੇਟਿਵ ਵੇਜ ਗਰੋਥ ਇਨਫਲੇਸ਼ਨ ਲੈਸ ਦੈਨ 2% ਸੋ ਲੋ ਇਕਨੋਮਿਕ ਗਰੋਥ ਹਾਂਜੀ ਇਹ ਵੀ ਇੱਕ ਮੁੱਦਾ ਹੈ ਤੇ ਮੇਰੇ ਹੀ ਨਾਮ ਹੀ ਅਮਨਦੀਪ ਸਿੰਘ ਜੁੜੇ ਨੇ ਉਹਨਾਂ ਨੇ ਇੱਕ ਸਵਾਲ ਪੁੱਛਿਆ ਉਹ ਬ੍ਰੇਕ ਤੋਂ ਬਾਅਦ ਆਪਾਂ ਉਸ ਤੇ ਡਿਸਕਸ ਕਰਾਂਗੇ ਨਵੀਂ ਬਿਨੀਪੈਗ ਤੋਂ ਕਹਿੰਦੇ ਨੇ ਕਿ ਭਾਜੀ ਉੱਥੇ ਕਲਾਸੀਫਾਈਡ ਵਗੈਰਾ ਦੀ ਲੋੜ ਨਹੀਂ ਤੇ ਕੰਨਿਆਂ ਦੀ ਲੋੜ ਨਾਲ ਹੀ ਭਰੇ ਹੁੰਦੇ ਨੇ ਸਾਰੇ ਜਿਹੜੇ ਪੇਪਰ ਤੇ ਜੇਕਰ ਕਿਤੇ ਕੋਈ ਟਾਵੀ ਟਾਵੀ ਜੋਬ ਦੀ ਐਡ ਆ ਵੀ ਜਾਵੇ ਤਾਂ ਉਹ ਵੀ ਲੁੱਟਣਾ ਹੀ ਕੋਈ ਜੁਗਾੜ ਲਾਇਆ ਹੁੰਦਾ ਜੀ ਦੇਖੋ ਆਪਾਂ ਇਹ ਸਾਰੀਆਂ ਡਿਸਕਸ਼ਨ ਕਰਾਂਗੇ ਤੇ ਮੈਂ ਤੁਹਾਨੂੰ ਦੱਸਦਾ ਪ੍ਰੋਗਰਾਮ ਦੇ ਵਿੱਚ ਹੋਰ ਆਪਾਂ ਬਹੁਤ ਅਹਿਮ ਮੁੱਦੇ ਅੱਜ ਕਰਨੇ ਆ ਕਿ ਕਿਸਾਨਾਂ ਦੇ ਉੱਤੇ ਜਿਹੜਾ ਕੇਸ ਚੱਲ ਰਿਹਾ ਇੰਡੀਆ ਦੇ ਵਿੱਚ ਹੋ ਰਿਹਾ ਪੈਪਸੀਵਲ ਉਸ ਦੇ ਆਪਾਂ ਹਰ ਪਹਿਲੂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਕੱਲਾ ਮਤਲਬ ਸਿੰਪਥੀ ਨਹੀਂ ਆਪਾਂ ਕਰ ਰਹੇ ਕਿਸਾਨਾਂ ਲਈ ਜਾਂ ਕਿਸੇ ਵੀ ਆਪਾਂ ਉਹ ਦੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਾਰਮਿੰਗ ਸੈਕਟਰ ਦੇ ਵਿੱਚ ਇਹ ਜਿਹੜੇ ਟ੍ਰੈਂਡ ਨੇ ਇਹ ਕਿੱਧਰ ਨੂੰ ਜਾ ਸਕਦੇ ਨੇ ਔਰ ਇਹ ਜਾਣੇ ਚਾਹੀਦੇ ਜਾਂ ਨਹੀਂ ਜਾਣੇ ਚਾਹੀਦੇ ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਦੁਨੀਆਂ ਭਰ ਦੇ ਵਿੱਚ ਹੋ ਰਿਹਾ ਸੋ ਇਹ ਤਕਰੀਬਨ ਹਰ ਫਾਰਮਰ ਦੇ ਲਈ ਇਹ ਲਾਹੇਵੰਦ ਟੌਪਿਕ ਹੋਵੇਗਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਉਸ ਤੋਂ ਇਲਾਵਾ ਸਾਡੇ ਨਾਵਾਂ ਦੇ ਵੀ ਉੱਤੇ ਥੋੜੀ ਜਿਹੀ ਡਿਸਕਸ਼ਨ ਹੋਣੀ ਹੈ ਕਿ ਉਹ ਵੀ ਆਪਾਂ ਗੱਲ ਕਰਾਂਗੇ ਸੋ ਅਮਰੀਕ ਜੀ ਇੱਦਾਂ ਕਰਦੇ ਹਾਂ ਕਿ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੈ ਬ੍ਰੇਕ ਤੋਂ ਬਾਅਦ ਫਿਰ ਆਪਾਂ ਇਹ ਜਿਹੜੇ ਭੱਖ ਦੇ ਮਸਲੇ ਨੇ ਤਿੰਨ ਚਾਰ ਉਹ ਆਪਾਂ ਡਿਸਕਸ ਕਰਨੇ ਹਾਂ ਇੰਡੀਆ ਦੀ ਜਿਹੜੀ ਇਲੈਕਸ਼ਨ ਉਹ ਵੀ ਬੜੀ ਭੱਖੀ ਹੋਈ ਆ ਔਰ ਇੰਡੀਆ ਦੀ ਇਲੈਕਸ਼ਨ ਕਾਰਨ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਪੁਲਿਸ ਨੇ ਭਾਰਤੀਆਂ ਨੂੰ ਇੰਡੀਅਨਜ਼ ਨੂੰ ਵਾਰਨਿੰਗ ਦਿੱਤੀ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਤੇ ਕਮਲ ਹੀਰ ਦਾ ਇੱਕ ਸੋਹਣਾ ਗੀਤ ਸੁਣਦੇ ਹਾਂ
ਕੇ ਕੋਈ ਹੋਰ ਬਹਿ ਗਿਆ, ਜਿਸ ਦਿਲ ਵਿੱਚ ਘਰ ਸੀ ਮੇਰਾ ਲੁੱਟ ਕੇ ਕੋਈ ਹੋਰ ਲੈ ਗਿਆ, ਜਿਸ ਦਿਲ ਵਿੱਚ ਘਰ ਸੀ ਮੇਰਾ
ਜਿੰਦੇ ਨੀ ਜਿੰਦੇ ਕਮਲਾ ਦਿਲ ਮੇਰਾ ਜਿੰਦੇ ਕਮਲਾ ਜਿੰਦੇ ਨੀ ਜਿੰਦੇ ਕਮਲਾ ਦਿਲ ਮੇਰਾ ਜਿੰਦੇ ਕਮਲਾ
ਛੱਡਦਾ ਨੀ ਪਿਆਰ ਦੀ ਅੜੀ ਦਿਸਦੀ ਐ ਹੱਸਦੀ ਖੜੀ ਆਪਣੇ ਕਹਿੰਦੇ ਆਪਾਂ ਦੂਰ ਹੋ ਗਏ ਪੱਕੇ ਵਿਸ਼ਵਾਸ ਸੀ ਆਪਣੇ ਕਹਿੰਦੇ ਆਪਾਂ ਦੂਰ ਹੋ ਗਏ
ਜਿੰਦੇ ਨੀ ਜਿੰਦੇ ਮੁੱਕ ਜੂ ਲੱਗਦਾ ਝੱਟ ਬਿੰਦੇ ਮੁੱਕ ਜੂ ਜਿੰਦੇ ਨੀ ਜਿੰਦੇ ਮੁੱਕ ਜੂ ਲੱਗਦਾ ਝੱਟ ਬਿੰਦੇ ਮੁੱਕ
ਲੰਮੀ ਸਾਡੀ ਬਾਤ ਸੀ ਬੜੀ ਦਿਸਦੀ ਏ ਹੱਸਦੀ ਖੜੀ ਹੱਸਦੀ ਖੜੀ
ਨੂੰ ਕਹਿ ਕੋਈ ਹਰਕਤ ਨਾ ਕਰੇ ਨਹੀਂ ਤਾਂ ਮੇਰੇ ਪੁੱਠੇ ਹੱਥ ਦਾ ਇੱਕ ਪੈ ਗਿਆ ਨਾ ਸਾਰੀ ਰਾਤ ਕੰਨਾਂ ਚ ਤਰਾਟਾ ਪੈਣਗੇ
ਯੂ ਕੈਨ ਮੀਚੀ ਬੰਬਲਬੀ ਪ੍ਰੋਡਕਸ਼ਨਜ਼ ਐਂਡ ਫੇਮ ਮਿਊਜ਼ਿਕ ਪ੍ਰੈਜ਼ੈਂਟਸ ਪੰਜਾਬੀ ਫਿਲਮ ਜਗਤ ਦੇ ਇਤਿਹਾਸ ਵਿੱਚ ਧਮਾਕੇਦਾਰ ਐਂਟਰੀ ਕਰ ਰਹੀ ਹੈ 10 ਮਈ 2019 ਨੂੰ ਜਿਸ ਵਿੱਚ ਆਪਣੀ ਅਦਾਕਾਰੀ ਦਿਖਾਉਣਗੇ ਪ੍ਰੀਤ ਹਰਪਾਲ ਮੈਂਡੀਤ ਅਖੜ ਯੋਗਰਾਜ ਸਿੰਘ ਗੁੱਗੂ ਗਿੱਲ ਆਸਟ੍ਰੇਲੀਅਨ ਡਿਸਟ੍ਰੀਬਿਊਸ਼ਨ ਗਲੋਬ ਮੂਵੀਜ਼ ਐਂਡ ਸਿੱਧੂ ਪ੍ਰੋਡਕਸ਼ਨ ਲੋਕਨ ਮਿਟੀ
ਓ ਨੇਹਾ ਇਹਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288859037 ਤੇ
White Hill Studios ਲੈ ਕੇ ਆਏ ਨੇ ਫੈਮਿਲੀ ਐਂਟਰਟੇਨਿੰਗ ਮੂਵੀ ਮੁਕਲਾਵਾ
ਬਾਈ ਦਾ ਤਾਂ ਵਿਆਹ ਹੋਇਆ ਤਾਂ ਜਾਣਾ ਪਿਆ ਉਹਨੂੰ
ਮੇਰੀ ਕਿਹੜਾ ਛੱਟੀ ਹੋਈ ਮੇਰਾ ਵੀ ਵਿਆਹ ਹੀ ਹੋਇਆ
ਕਮਲਿਆ ਸਾਲ ਬਾਅਦ ਦੇਣਗੇ ਤੇਰਾ ਮੁਕਲਾਵਾ
ਸਟਾਰਿੰਗ ਐਮੀ ਵਿਰਕ ਸੋਨਮ ਬਾਜਵਾ ਗੁਰਪ੍ਰੀਤ ਕੁੱਗੀ BN ਸ਼ਰਮਾ ਕਰਮਜੀਤ ਅਨਮੋਲ ਮੁਕਲਾਵਾ 24 ਮਈ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ ਫੋਰ ਮੋਰ ਇਨਫੋ ਵਿਜ਼ਿਟ whitehillstudios.com
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਹੈ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਹੈ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ। ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info 0424-115-551, you can email us
info@sandhubuslines.com.au।
ਪ੍ਰੋਸੀਡਰ ਨਾਮ ਸੰਧੂ ਬੱਸ ਲਾਈਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ, ਅੱਜ ਦਿਨ ਸ਼ਨਿਚਰਵਾਰ ਹੈ, 11 ਮਈ 2019, 10:07 ਸਿਡਨੀ ਸਮੇਂ ਦੇ ਮੁਤਾਬਿਕ ਘੜੀ ਦਿਖਾ ਰਹੀ ਹੈ, ਔਰ ਸਿਡਨੀ ਤੋਂ ਹੀ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜੇ ਹੋਏ ਨੇ। ਸੋ ਅਮਰੀਕ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ, ਤੇ ਅੱਜ ਮਸਲੇ ਜ਼ਿਆਦਾ ਨੇ ਤੇ ਮੈਨੂੰ ਲੱਗਦਾ ਸਮਾਂ ਆਪਣੇ ਕੋਲ ਘੱਟ ਜਾਣਾ, ਤੇ ਕਰੀਏ ਫੇਰ ਸ਼ੁਰੂ ਗੱਲਬਾਤ।
ਜੀ ਜੀ ਅਮਨਦੀਪ ਜੀ,
ਹਾਂਜੀ, ਇੱਕ ਮਸਲਾ ਆਇਆ ਸੀਗਾ, ਅਮਨਦੀਪ ਸਿੰਘ ਹੁਣੀ ਮੇਰੇ ਹੀ ਨਾਮ ਹੀ ਹੈ, ਉਹਨਾਂ ਨੇ ਸੁਨੇਹਾ ਭੇਜਿਆ, ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਜੀ ਵਧੀਆ ਚੱਲ ਰਿਹਾ, ਕਾਫੀ ਸਮੇਂ ਤੋਂ ਕਹਿੰਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਹੈ, ਪਲੀਜ਼ ਆਨਸਰ ਦਿਓ, ਤੁਸੀਂ ਅਮਰੀਕ ਤੇ ਅਮਨਦੀਪ ਸਿੱਧੂ ਹੀ ਕਿਉਂ ਹੋ, ਅਮਨਦੀਪ ਸਿੰਘ ਸਿੱਧੂ ਤੇ ਅਮਰੀਕ ਸਿੰਘ ਫਲੋਰਾ ਕਿਉਂ ਨਹੀਂ ਹੋ, ਇਹ ਸਵਾਲ ਆਇਆ ਜੀ। ਤੇ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਪਾਸਪੋਰਟ ਦੇ ਅਮਰੀਕ ਸਿੰਘ ਫਲੋਰਾ ਹੋ?
ਮੈਂ ਪਾਸਪੋਰਟ ਦੇ ਅਮਰੀਕ ਸਿੰਘ ਹੈ ਕਲਾਮ ਜੀ।
ਕਿਆ ਬਾਤ, ਅੱਛਾ, ਤੇ ਮੈਂ ਵੀ ਤੁਹਾਨੂੰ ਦੱਸਦਾ ਕਿ ਪਾਸਪੋਰਟ ਤੇ ਮੈਂ ਵੀ ਅਮਨਦੀਪ ਸਿੰਘ ਹੀ ਹਾਂ, ਤੇ ਬਾਕੀ ਸਾਡਾ ਸਾਰਾ ਹੀ ਟੱਬਰ ਸਿੱਧੂ ਹੈ, ਤੇ ਚਲੋ ਜਿੱਦਾਂ ਵੀ ਹੋਇਆ।
ਬਿਲਕੁਲ ਅਮਨਦੀਪ, ਸਾਡੇ ਸਾਡੇ ਮੇਰੇ ਸਾਰੇ ਬ੍ਰਦਰਸ ਫਲੋਰਾ ਲਿਖਦੇ ਨਾਲ, ਤੇ ਮੈਂ ਤਾਂ ਇਹੀ ਰੱਖਿਆ ਸੀ ਕਿ ਅਮਰੀਕ ਸਿੰਘ ਹੀ ਹੈ ਮੇਰਾ ਪਹਿਲਾਂ ਤੋਂ ਹੀ, ਮੈਂ ਸਕੂਲ ਦੇ ਵਿਚ ਵੀ ਮੇਰੇ ਸਰਟੀਫਿਕੇਟਾਂ ਦੇ ਵੀ ਮੇਰਾ ਨਾਮ ਅਮਰੀਕ ਸਿੰਘ ਹੀ ਹੈ।
ਹਾਂਜੀ, ਉਹ ਮੈਂ ਇੱਥੇ ਆਪਣੀ ਗੱਲ ਵੀ ਦੱਸਦਾ ਕਿ ਸ਼ੁਰੂ ਤੋਂ ਮੇਰਾ ਨਾਮ ਵੀ ਅਮਨਦੀਪ ਹੀ ਹੈ, ਸਿੰਘ ਵੀ ਬਹੁਤ ਘੱਟ ਲਾਂਦੇ, ਕਿਉਂਕਿ ਪਹਿਲੀ ਗੱਲ ਤਾਂ ਮੇਰੀ ਸਿੰਘ ਵਾਲੀ ਦੇਖੀ ਹੈ ਨਹੀਂ ਸੀਗੀ, ਮੈਂ ਕਲੀਨ ਸ਼ੇਵ ਮੋਨਾ ਸੀਗਾ, ਪਿਛਲੇ 5 ਸਾਲ ਤੋਂ ਹੀ ਮੈਂ ਕੇਸ ਰੱਖੇ ਆ, ਸੋ ਮੈਨੂੰ ਸਕੂਲ ਦੇ ਵਿਚ ਹੀ ਸਾਰੇ ਅਮਨਦੀਪ ਹੀ ਕਹਿੰਦੇ ਸੀ, ਤੇ ਬਾਅਦ ਦੇ ਵਿਚ ਅਮਨਦੀਪ, ਕਿਸੇ ਨੂੰ, ਕਈਆਂ ਨੂੰ ਪਤਾ ਵੀ ਨਹੀਂ ਸੀ ਹੁੰਦਾ ਵੀ ਸਿੱਖਾਂ ਦਾ ਮੁੰਡਾ ਹੈ ਨਾ, ਸੋ ਇਸ ਕਰਕੇ, ਪਰ ਮੇਰੇ ਪਾਸਪੋਰਟ ਤੇ ਸਿੰਘ ਹੈ। ਤੇ ਹੁਣ ਇੱਦਾਂ ਹੈ ਵੀ ਇਹਦੇ ਬਾਰੇ ਥੋੜਾ ਮੈਂ ਡਿਸਕਸ਼ਨ ਤੁਹਾਡੇ ਨਾਲ ਕਰ ਲਾਂ, ਗਿਆਨੀ ਸੰਤੋਖ ਸਿੰਘ ਹੁਣਾਂ ਨੇ ਵੀ ਕਈ ਵਾਰੀ ਇੱਥੇ ਡਿਸਕਸ਼ਨ ਕੀਤੀ ਆ, ਅੱਜ ਹੀ ਉਹਨਾਂ ਦਾ ਮੈਂ ਬਿਆਨ ਪੜ ਰਿਹਾ ਸੀ, ਉਹ ਆਪਣੇ ਮੂਹਰੇ ਗਿਆਨੀ ਲਾਉਂਦੇ ਨੇ, ਤੇ ਗਿਆਨੀ ਸੰਤੋਖ ਸਿੰਘ ਵੈਸੇ ਉਹ ਪੱਡਾ ਨੇ, ਤੇ ਉਹ ਕਹਿੰਦੇ ਨੇ ਮੈਂ ਸ਼ੁਰੂ ਤੋਂ ਗਿਆਨੀ ਲਾਣਾ, ਇੱਕ ਵਿਸ਼ੇਸ਼ਤਾ ਆ ਮੇਰੀ, ਕਿਉਂਕਿ ਸੰਤੋਖ ਸਿੰਘ ਜਦੋਂ ਕਹਿੰਦੇ ਆ ਸੰਤੋਖ ਸਿੰਘ ਜੀ ਤਾਂ ਕਿੰਨੇ ਸੰਤੋਖ ਸਿੰਘ ਅਣਗਿਣਤ ਸੰਤੋਖ ਸਿੰਘ ਨੇ ਹਨਾ ਤੇ ਇਸ ਕਰਕੇ ਮੈਂ ਆਪਣੇ ਨਾਂ ਦੇ ਮੂਹਰੇ ਗਿਆਨੀ ਲਾਲ ਨਾਲ ਤੇ ਉਹਨਾਂ ਨੇ ਅੱਜ ਇਹ ਵੀ ਵਿਚਾਰ ਪ੍ਰਗਟ ਕੀਤਾ ਸੀ ਕਿ ਆਪਣੇ ਆਪਣਾ ਗੋਤ ਲਾਣ ਦੇ ਲਈ ਜਾਂ ਜਿਹੜੀ ਕੁੱਲ ਦੇ ਵਿੱਚ ਤੁਸੀਂ ਚੱਲੇ ਆ ਜਾਂ ਤੁਹਾਡੇ ਪਰਿਵਾਰਕ ਕਈ ਪਿਤਾ ਦਾ ਨਾਂ ਲਾ ਲੈਂਦੇ ਆ ਗੋਰੇ ਆਪਣੇ ਪਿਤਾ ਦਾ ਨਾਂ ਲਾ ਲੈਂਦੇ ਆ ਪਿੰਡ ਦਾ ਨਾਂ ਲਾ ਲੈਂਦੇ ਆ ਜਾਂ ਤੁਹਾਡੀ ਖਾਸੀਅਤ ਹੈ ਹਨਾ ਜਿਹੜੇ ਕੰਮ ਦੀ ਉਹ ਤੁਸੀਂ ਲਾ ਲਓ ਕੋਈ ਉਸਤਾਦ ਲਾ ਲੈਂਦਾ ਆ ਤੇ ਉਹ ਇੱਕ ਤਰ੍ਹਾਂ ਨਾਲ ਪਛਾਣਨ ਦੇ ਵਿੱਚ ਸਖਿਆਈ ਹੁੰਦੀ ਆ ਤੇ ਵੈਸੇ ਕੋਈ ਮਾੜੀਆਂ ਗੱਲਾਂ ਨਹੀਂ ਆਪਣੇ ਬਜ਼ੁਰਗਾਂ ਦੇ ਨਾਮ ਨਾਲ ਲਾ ਲੈਣੇ ਤੇ ਵੈਸੇ ਤਾਂ ਜਦੋਂ ਸਿੰਘ ਪਹਿਲਾਂ ਆਉਂਦਾ ਆ ਅਮਨਦੀਪ ਸਿੰਘ ਤਾਂ ਪਹਿਲਾਂ ਅਸੀਂ ਦਸਵੇਂ ਪਾਤਸ਼ਾਹ ਦਾ ਨਾਂ ਦਿੱਤਾ ਹੋਇਆ ਜਿਹੜਾ ਨਾਮ ਹੈ ਉਹ ਪਹਿਲਾਂ ਰੱਖਦੇ ਹਾਂ ਉਸ ਤੋਂ ਬਾਅਦ ਜਿਹੜੇ ਸਾਡੇ ਦੁਨਿਆਵੀ ਪੁਰਖੇ ਨੇ ਉਹਨਾਂ ਦਾ ਅਸੀਂ ਬਾਅਦ ਚੋਂ ਰੱਖਦੇ ਹਾਂ ਜਿੱਦਾਂ ਮੰਨ ਲਓ ਮੇਰਾ ਸਿੱਧੂ ਹੈ ਮੇਰੀ ਆਪਣੀ ਇਹ ਰਾਏ ਆ ਠੀਕ ਹੈ ਸੋ ਦੂਜੀ ਗੱਲ ਮੈਂ ਇਹ ਵੀ ਦੱਸ ਦਿੰਦਾ ਕਿ ਜਿਹੜੇ ਸਾਡੇ ਦੁਨਿਆਵੀ ਪੁਰਖੇ ਨੇ ਉਹਨਾਂ ਦੀਆਂ ਤਾਂ ਅਸੀਂ ਸਾਰੀਆਂ ਹੀ ਮੰਨਦੇ ਹਾਂ ਉਹਨਾਂ ਦੇ ਅਸੀਂ ਸਾਰੇ ਐਟਰੀਬਿਊਟ ਜੋ ਸਾਨੂੰ ਦਿੱਤੇ ਹੋਏ ਨੇ ਉਦੇ ਕੰਮ ਕਰਦੇ ਹਾਂ ਉਦੇ ਰਹਿ ਰਹੇ ਹਾਂ ਪਰ ਜਿਹੜਾ ਸਾਡਾ ਰੱਬੀ ਪਿਤਾ ਹੈ ਸਾਡਾ ਅਧਿਆਤਮਕ ਪਿਤਾ ਹੈ ਦਸਵੇਂ ਪਾਤਸ਼ਾਹ ਨੇ ਅਸੀਂ ਸੋਰੀ ਟੂ ਸੇ ਮਤਲਬ ਮੈਂ ਆਪਣੇ ਲਈ ਕਹਿ ਰਿਹਾ ਕਿ ਮੈਂ ਉਹਨਾਂ ਦੀ ਸ਼ਾਇਦ ਬਹੁਤੀਆਂ ਨਹੀਂ ਮੰਨਦਾ ਇਸ ਕਰਕੇ ਨਾ ਮੈਂ ਸਿੰਘ ਤਾਂ ਲਾਇਆ ਹੋਇਆ ਪਰ ਮੈਂ ਸਿੰਘ ਹੈ ਨਹੀਂ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਮਤਲਬ ਟਰੂ ਜੋ ਮੈਂ ਆਪਣੇ ਬਾਰੇ ਸੋਚਦਾ ਮੈਂ ਸਰੂਪ ਜ਼ਰੂਰ ਰੱਖਿਆ ਹੋਇਆ ਮੈਂ ਗੁਰਬਾਣੀ ਜ਼ਰੂਰ ਪੜ੍ਹਦਾ ਹਾਂ ਪਰ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ ਮੈਂ ਖਾਲਸਾ ਨਹੀਂ ਹਾਂ ਮੈਂ ਸਿੰਘ ਅਸਲੀ ਸਿੰਘ ਨਹੀਂ ਹਾਂ ਸੋ ਕਈ ਵਾਰੀ ਮੈਨੂੰ ਨਾ ਹਾਂ ਥੋੜੀ ਸ਼ਰਮ ਆਉਂਦੀ ਹੈ ਆਪਣੇ ਆਪ ਨੂੰ ਸਿੰਘ ਕਹਿਣ ਤੇ ਅਮਰੀਕ ਜੀ ਤੁਹਾਡਾ ਕੀ ਵਿਚਾਰ ਹੈ
ਅਮਨਦੀਪ ਮੈਂ ਥੋੜੇ ਨਾਲ ਥੋੜੇ ਤੁਹਾਡੇ ਵਿਚਾਰ ਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਜਿੱਦਾਂ ਦਸਮ ਪਾਤਸ਼ਾਹ ਨੇ ਸਿੱਖਇਜ਼ਮ ਨੂੰ ਪ੍ਰਫੁੱਲਤ ਕੀਤਾ ਜਾਂ ਉਹਨਾਂ ਦੀ ਜਿਹੜੀ ਬੁਨਿਆਦ ਰੱਖੀ ਜਾਂ ਖਾਲਸੇ ਦੀ ਬੁਨਿਆਦ ਰੱਖੀ ਆ ਜੇ ਤੁਸੀਂ ਅੰਮ੍ਰਿਤ ਨਹੀਂ ਵੀ ਛਕਿਆ ਆ ਲੇਕਿਨ ਤੁਸੀਂ ਉਹਨਾਂ ਦੀ ਮੰਨਦੇ ਆ ਜਾਂ ਮੇਰੇ ਖਿਆਲ ਦੇ ਵਿੱਚ ਜਿਹੜੇ ਲੋਕ ਉਹਨਾਂ ਦੀ ਆਈਡੀਓਲੋਜੀ ਦੀ ਪ੍ਰੈਕਟਿਸ ਕਰਦੇ ਆ ਲਾਈਫ ਦੇ ਵਿੱਚ ਅਗਰ ਉਹ ਸਿੰਘ ਨਹੀਂ ਵੀ ਆ ਤਾਂ ਉਹਨਾਂ ਨੂੰ ਸਿੰਘ ਖਾਣ ਦੇ ਵਿੱਚ ਕੋਈ ਬਹੁਤੀ ਮੁਸ਼ਕਿਲ ਤਾਂ ਅਮਨਦੀਪ ਆਉਣੀ ਨਹੀਂ ਚਾਹੀਦੀ ਜੇ ਤੁਸੀਂ ਸਜੇ ਸਿੰਘ ਸਜੇ ਗਏ ਤਾਂ ਚਲੋ ਠੀਕ ਹੈ ਗੱਲ ਤੁਹਾਡੀ ਆਪਣੀ ਆਈਡੀਓਲੋਜੀ ਆ ਆਪਣੀ ਤੁਹਾਡੀ ਪ੍ਰੈਫਰੈਂਸਿਸ ਆ ਮੇਰੇ ਖਿਆਲ ਦੇ ਵਿੱਚ ਅਗਰ ਜੇ ਤੁਸੀਂ ਅੰਮ੍ਰਿਤ ਨਹੀਂ ਵੀ ਛਕਿਆ ਤਾਂ ਤੁਸੀਂ ਸਿੰਘ ਬਣ ਸਕਦੇ ਆ ਤੁਸੀਂ ਸਿੰਘ ਅਖਵਾ ਸਕਦੇ ਆ ਕਹਿ ਸਕਦੇ ਆ ਆਪਣੇ ਆਪ ਨੂੰ
ਕਹਿ ਤਾਂ ਸਕਦੇ ਆ ਮੈਂ ਤਾਂ ਨਹੀਂ ਨਹੀਂ ਕਹਿ ਤਾਂ ਸਕਦੇ ਆ ਉਹ ਵੈਸੇ ਤਾਂ ਕੋਈ ਏਡਾ ਵੱਡਾ ਇਸ਼ੂ ਨਹੀਂ ਹੋਣਾ ਵੈਸੇ ਕਹਿ ਤਾਂ ਸਕਦੇ ਆ ਪਰ ਇੱਦਾਂ ਆ ਵੀ ਜੇ ਤੁਸੀਂ ਹੈ ਹੀ ਨਹੀਂ ਫਿਰ ਕਹਾਣ ਨੂੰ ਤਾਂ ਫਿਰ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਨਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਠੀਕ ਹੈ ਪਰ ਚਲੋ ਐਨੀਵੇ
ਹੁਣ ਮੈਨੂੰ ਉੱਥੇ ਇੱਕ ਹੋਰ ਵੀ ਇੱਥੋਂ ਗੱਲ ਨਿਕਲਦੀ ਆ ਹੁਣ ਜਿੱਦਾਂ ਤੁਸੀਂ ਇੱਕ ਮੇਲ ਆ ਉਹ ਤਾਂ ਅਮਰੀਕ ਸਿੰਘ ਹੋ ਗਿਆ ਤੇ ਜਿਹੜੀ ਸਾਡੀ ਸਿਸਟਰ ਹੋਊਗੀ ਉਹਦਾ ਨਾਂ ਕੌਰ ਹੋਊਗਾ ਤੇ ਕਈ ਵਾਰੀ ਇੱਥੇ ਕੋਨਫਲਿਕਟ ਵੀ ਹੋ ਜਾਂਦਾ ਜੇ ਤੁਸੀਂ ਆਫਿਸ ਵਿੱਚ ਜਾਂਦੇ ਆ ਉਹ ਕਹਿੰਦੇ ਵਾਈਫ ਨਾਲ ਹੁੰਦੀ ਮਿਸਟਰ ਸਿੰਘ ਹਨਾ ਮਿਸਟਰ ਸਿੰਘ ਐਕਚੁਲੀ ਉਹ ਕੌਰ ਹੁੰਦੀ ਆ ਤੇ ਕਈ ਵਾਰੀ ਉਹ ਪੁੱਛਦੇ ਆ ਵੀ ਹਸਬੈਂਡ ਦਾ ਜਿਹੜਾ ਸਰਨੇਮ ਹੈ ਸਿੰਘ ਆ ਵਾਈਫ ਦਾ ਨਾਂ ਜਿਹੜਾ ਕੌਰ ਆ ਇਹਦੇ ਵਿੱਚ ਪ੍ਰੋਬਲਮ ਜਿਹੜੀ ਕੀ ਹੈ ਚੱਕਰ ਕੀ ਆ ਹੁਣ ਜਿਹੜੇ ਸਾਡੀ ਦੂਜੀ ਹੋਈ ਸੀ ਮਾਈਗ੍ਰੇਸ਼ਨ ਇੱਥੇ ਹੋਈ ਸੀ ਤੇ ਵਾਈਫ ਦਾ ਨਾਂ ਕੌਰ ਆ ਮੇਰਾ ਨਾਂ ਸਿੰਘ ਆ ਮੇਰੇ ਲੜਕੇ ਦਾ ਨਾਂ ਵੀ ਸਿੰਘ ਆ ਬੇਟੀ ਦਾ ਇਕੱਲਾ ਇੱਕੋ ਹੀ ਨਾਂ ਆ ਉਹਦਾ ਉਹਦੇ ਵਿੱਚ ਕੁਛ ਵੀ ਨੀ ਲੱਗਾ ਤੇ ਕਈ ਵਾਰੀ ਇਹ ਫਿਰ ਤੁਹਾਨੂੰ ਕੁਸ਼ਚਨ ਕਰਦੇ ਇਹਦੇ ਤੇ ਕਈ ਵਾਰੀ ਕੁਸ਼ਚਨ ਕਰਦੇ ਆ ਫਿਰ ਤੁਹਾਨੂੰ ਇਹ ਐਕਸਪਲੇਨ ਕਰਨ ਲਈ ਤੁਹਾਡੇ ਚ ਹੋਣੀ ਚਾਹੀਦੀ ਵੀ ਜਿਹੜੀ ਕੌਰ ਤੇ ਸਿੰਘ ਜਿਹੜਾ ਸ਼ਬਦ ਆ ਮੇਲ ਤੇ ਫੀਮੇਲ ਜਿਹੜਾ ਲੋਇਨ ਹੁੰਦਾ ਨਾ ਲੋਇਨਸ ਤੇ ਲੋਇਨ ਹੁੰਦਾ ਉਹਦੇ ਕਰਕੇ ਹੀ ਆ ਇੱਕ ਤਰ੍ਹਾਂ ਦੇ ਨਾਲ ਇਹਦੀ ਜਿਹੜੀ ਆਈਡੈਂਟੀ ਆ ਉਹ ਕਿਉਂਕਿ ਫੀਮੇਲ ਨੂੰ ਅਸੀਂ ਲਾਇਨਸ ਕਹਿੰਦੇ ਆ ਉਹਨੂੰ ਕੌਰ ਕਹਿੰਦੇ ਆ ਤੇ ਜਿਹੜਾ ਸਿੰਘ ਆ ਉਹਨੂੰ ਲੋਇਨ ਆ
ਅਮਰੀਕ ਜੀ ਮੈਂ ਨਾ ਇੱਥੇ ਥੋੜਾ ਜਿਹਾ ਐਕਸਪਲੇਨ ਕਰਨਾ ਹੋਰ ਚਾਹੁੰਦਾ ਹੈ ਕਿ ਅਸੀਂ ਨਾ ਨਾਮ ਦੇ ਪਿੱਛੇ ਗੋਤ ਲਾਣ ਨੂੰ ਕਈ ਵਾਰੀ ਇੱਦਾਂ ਜਾਤ ਪਾਤ ਦੇ ਨਾਲ ਜੋੜ ਲਈਦਾ ਹੈ ਠੀਕ ਹੈ ਨਾ ਤੇ ਇਹ ਜਾਤ ਪਾਤ ਇਹ ਅਸਲ ਦੇ ਵਿੱਚ ਇਹ ਹੁਣ ਗੋਰੇ ਵੀ ਕਰਦੇ ਆ ਸਾਰੇ ਕਰਦੇ ਮਤਲਬ ਇਹ ਜਾਤ ਜਿਹੜੀ ਜਿੱਦਾਂ ਹੁਣ ਮੈਂ ਆਪਣੇ ਨਾਮ ਅਗਰ ਸਿੱਧੂ ਲਾ ਲਿਆ ਤੇ ਮੈਂ ਬਾਕੀਆਂ ਨੂੰ ਕਿਸੇ ਨੂੰ ਬੰਦਾ ਹੀ ਨਾ ਸਮਝਾਂ ਵੀ ਹੋਰ ਜਿਹੜੇ ਗੋਤਾਂ ਵਾਲੇ ਬੰਦੇ ਹੀ ਹੈ ਨੀ ਚੱਜਦੇ ਹੈ ਨਾ ਬਸ ਸਿੱਧੂ ਹੀ ਸਿੱਧੂ ਹੈ ਜਾਂ ਫਲੋਰੇ ਫਲੋਰੇ ਹੀ ਆ ਹਨਾ ਜਾਂ ਸੰਧੂ ਹੀ ਆ ਇਹ ਅਸਲ ਦੇ ਵਿੱਚ ਆਈਡੈਂਟੀਫਾਈ ਕਰਨ ਨੂੰ ਆ ਨਾ ਕਿ ਆਪਣੇ ਆਪ ਨੂੰ ਭਾਰਾ ਦੱਸਣ ਲਈ ਹੁਣ ਜਿਹੜੇ ਗੋਤ ਨੇ ਉਹ ਜੇ ਆਪਾਂ ਜਾਤ ਦੀ ਹੁਣ ਗੋਤ ਹੋਰ ਚੀਜ਼ ਆ, ਜਾਤ ਹੋਰ ਚੀਜ਼ ਆ, ਠੀਕ ਹੈ ਨਾ। ਸੋ ਜੇ ਆਪਾਂ ਕਹਿ ਲਈਏ ਕਿ ਜਿਹੜੇ ਹੋਰ ਜਾਤਾਂ ਵਾਲੇ ਨੇ, ਜੇ ਉਹ ਨਹੀਂ ਆਪਣੇ ਨਾਮ ਅਗਰ ਸਰਨੇਮ ਲਾਉਂਦੇ, ਸਾਰੇ ਹੀ ਲਾਉਂਦੇ ਨੇ, ਉਹ ਲਾਉਣਾ ਪੈਂਦਾ ਕਿਉਂਕਿ ਇਹ ਲਿਖਿਆ ਪਾਸਪੋਰਟ ਤੇ ਦੇਖੋ ਉੱਤੇ ਲਿਖਿਆ ਹੋਇਆ ਸਰਨੇਮ, ਤੁਸੀਂ ਮਤਲਬ ਇਟਸ ਨਥਿੰਗ ਇਲੀਗਲ ਅਬਾਊਟ ਇਟ,
ਹੈ ਨਾ।
ਹਾਂ, ਪਰ ਪਾਸਪੋਰਟ ਤੇ ਇਹ ਨਹੀਂ ਲਿਖਿਆ ਹੁੰਦਾ ਵੀ ਤੁਹਾਡੀ ਜਾਤ ਕੀ ਆ, ਉੱਤੇ ਸਰਨੇਮ ਲਿਖਿਆ ਹੁੰਦਾ। ਸਰਨੇਮ ਹੁੰਦਾ ਗੋਤ, ਗੋਤ ਵੱਖਰੀ ਚੀਜ਼ ਆ, ਸਰਨੇਮ ਨੂੰ ਗੋਤ ਕਹਿੰਦੇ ਆ, ਠੀਕ ਆ। ਉਹ ਗੋਤ ਵੱਖਰੀ ਚੀਜ਼ ਆ, ਜਾਤ ਹੋਰ ਚੀਜ਼ ਆ। ਸੋ ਇਸ ਕਰਕੇ ਜਿਹੜਾ ਜਾਤਾਂ ਦਾ ਕੰਸੈਪਟ ਹੈ ਅਸੀਂ ਰਲਗੱਡ ਕਰ ਲਈਦਾ ਕਦੇ ਸਿੱਖੀ ਦੇ ਵਿੱਚ, ਇਹ ਇੱਦਾਂ ਨਹੀਂ ਹੈਗਾ। ਜਾਤ ਹੋਰ ਚੀਜ਼ ਹੁੰਦੀ ਆ ਤੇ ਗੋਤ ਹੋਰ ਚੀਜ਼ ਹੁੰਦੀ ਆ, ਤੇ ਆਪਾਂ ਇਹਨੂੰ ਥੋੜਾ ਜਿਹਾ ਆਈਡੈਂਟੀਫਾਈ ਕਰੀਏ।
ਤੇ ਜਿਹੜਾ ਤੁਸੀਂ ਤਾਂ ਖੈਰ ਪੜ੍ਹੇ ਲਿਖੇ ਆਦਮੀ, ਕਾਫੀ ਨਿਗਾਹ ਰੱਖਦੇ ਆ।
ਸ਼ੁਕਰੀਆ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਧੰਨਵਾਦ ਜੀ, ਧੰਨਵਾਦ,
ਧੰਨਵਾਦ ਐਕਸੈਪਟ ਕਰਦੇ ਆ। ਪਹਿਲਾਂ ਜਵਾਬ ਤਾਂ ਦਿਓ, ਜਵਾਬ ਇਹ ਸਵਾਲ ਇਹ ਆ ਵੀ ਹੁਣ ਜਿਹੜੇ ਲੀਡਰ ਆ ਇਹਨਾਂ ਆਪਣੇ ਨਾਂ ਦੇ ਪਿੱਛੇ ਜਿਹੜਾ ਜਿੱਥੇ ਸ਼ਹਿਰ ਦੇ ਆ ਜਾਂ ਪਿੰਡ ਦੇ ਉਹ ਯੂਜ਼ ਕਰਦੇ ਆ, ਉਹਦਾ ਉਹੀ ਨੀਤੀ ਕਹਿੰਦੇ ਆ ਅਸੀਂ ਜਾਤ ਪਾਤ ਨੂੰ ਦੂਰ ਕਰਨ ਦੇ ਲਈ ਤਾਂ ਕਹਿੰਦੇ ਆ। ਹੁਣ ਹੁਣ ਜਿਹੜੇ ਆਪਣੇ ਢਿੱਲੋਂ ਸਾਹਿਬ ਆ, ਪ੍ਰਕਾਸ਼ ਸਿੰਘ ਢਿੱਲੋਂ, ਉਹ ਬਾਦਲ ਬਣ ਗਏ ਉਹ।
ਹਾਂਜੀ, ਮਤਲਬ ਉਹ ਤਾਂ ਇੱਕੋ ਗੱਲ ਹੈ ਨਾ, ਉਹ ਤਾਂ ਆਪਣੇ ਹੁਣ ਹੁਣ ਆਪਣੇ ਆਪ ਨੂੰ ਆਈਡੈਂਟੀਫਾਈ ਕਰਨ ਦੇ ਲਈ ਆਪਣੇ ਨਾਮ ਅਗਰ ਕੋਈ ਲਾ ਲਵੇ, ਹੈ ਨਾ। ਤੇ ਜਿੱਦਾਂ ਹੁਣ ਸਿੰਘ ਵੀ ਇੱਦਾਂ ਲਾਉਂਦੇ ਸੀ, ਜਿੱਦਾਂ ਜੱਸਾ ਸਿੰਘ ਰਾਮਗੜੀਆ, ਹੈ ਨਾ, ਉਹ ਵੀ ਲਾਉਂਦੇ ਸੀ। ਬੰਦਾ ਸਿੰਘ ਆਲੂ ਵਾਲੀਆ, ਬੰਦਾ ਸਿੰਘ ਬਹਾਦਰ, ਹੈ ਨਾ। ਸੋ ਇਹ ਕੋਈ ਐਡੀ ਗੱਲ ਨਹੀਂ ਹੈਗੀ। ਤੇ ਦੂਜੀ ਗੱਲ ਜਿਹੜਾ ਨਾ ਕੌਰ ਅੱਖਰ ਹੈ, ਕੁੰਵਰ ਤੋਂ ਬਣਿਆ ਹੋਇਆ, ਯਾਨੀ ਕਿ ਪ੍ਰਿੰਸੈਸ ਤੋਂ। ਚਲੋ ਵਧੀਆ ਟੋਪਿਕ ਹੋ ਗਿਆ ਆਪਣਾ, ਬਹੁਤ ਬਹੁਤ ਧੰਨਵਾਦ ਅਮਨਦੀਪ ਸਿੰਘ ਹੋਣਾ ਦਾ। ਬਰਿੰਦਰ ਨਿੱਜਰ ਹੁਣੀ ਵੀ ਕਹਿ ਰਹੇ ਨੇ ਕਿ ਕੌਰ ਦਾ ਮਤਲਬ ਪ੍ਰਿੰਸੈਸ ਹੈ ਜੀ, ਤੇ ਹਾਂਜੀ ਕਰਤਾ ਜੀ ਸਹੀ। ਤੇ ਅਮਰਜੀਤ ਸਿੰਘ ਸੋਤਾ ਬਲਗੁਲਗੇ ਤੋਂ, ਅੱਛਾ ਕੀ ਹਾਲ ਚਾਲ ਹੈ, ਤੇ ਕਹਿੰਦੇ ਵਧੀਆ ਚੱਲ ਰਹੀ ਡਿਸਕਸ਼ਨ, ਸ਼ੁਕਰੀਆ ਜੀ। ਜੁਝਾਰ ਸਿੰਘ ਸਾਡੇ ਨਾਲ ਜੁੜੇ ਨੇ ਰਿਵਜ਼ ਵੀ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਤਾਂ ਕੁਛ ਹੋਰ ਜਾਣਕਾਰੀਆਂ ਸਾਡੇ ਨਾਲ ਭੇਜ ਰਹੇ ਨੇ ਜੀ ਐਸ ਚਾਲ, ਬਸ ਇੱਕ ਮਿੰਟ ਚ ਆ ਜਾਣਾ। ਤੇ ਹੁਣ ਗੱਲ ਕਰਾਂਗੇ ਜੀ ਪੈਪਸੀਕੋ ਜਿਹੜਾ ਕੰਪਨੀ ਹੈ, ਜਿਹੜਾ ਕਿ ਪੈਪਸੀ ਡਰਿੰਕ ਦੇ ਨਾਲ ਮਸ਼ਹੂਰ ਹੈ, ਪਰ ਪੈਪਸੀਕੋ ਹੋਰ ਬਹੁਤ ਕੁਛ ਬਣਾਉਂਦਾ ਹੈ, ਫੂਡ ਆਈਟਮਸ ਬਣਾਉਂਦਾ ਹੈ, ਪੇਸਟ ਵੀ ਬਣਾਉਂਦਾ। ਤੇ ਪਹਿਲੀ ਵਾਰੀ ਪੰਜਾਬ ਦਾ ਜਿਹੜਾ ਇੰਡੀਆ ਦੇ ਵਿੱਚ ਉਤਾਰਾ ਪੈਪਸੀ ਦਾ ਹੋਇਆ ਸੀ, ਜਦੋਂ ਉਹਨਾਂ ਨੇ ਟਮਾਟਰ ਲਗਵਾਏ ਸੀ ਤੇ ਜੈਮ ਵਗੈਰਾ ਜੋ ਵੀ ਉਹਨਾਂ ਨੇ ਬਣਾਉਣਾ ਸੀ ਸੌਸ, ਉਹਦੇ ਲਈ ਪੰਜਾਬ ਦੇ ਵਿੱਚ ਟਮਾਟਰ ਲਵਾਏ ਸੀ। ਤੇ ਉਸ ਤੋਂ ਬਾਅਦ ਹੁਣ ਆਲੂਆਂ ਦੀ ਵੀ ਉਹਨਾਂ ਕੋਲ ਕਾਫੀ ਜਿਹੜੇ ਚਿਪਸ ਵਗੈਰਾ ਬਣਾਉਂਦੇ ਨੇ। ਸੋ ਅਮਰੀਕ ਜੀ, ਗੱਲ ਇਹ ਹੋਈ ਕਿ ਉਹਨਾਂ ਨੇ ਨਾ ਗੁਜਰਾਤ ਦੇ ਵਿੱਚ ਆਪਣੀਆਂ ਕੁਛ ਵਰਾਇਟੀਆਂ ਜਿਹੜੀਆਂ ਨੇ ਉਹ ਕਿਸਾਨਾਂ ਨੂੰ ਦਿੱਤੀਆਂ ਸੀਗੀਆਂ। ਜਿਹੜੇ ਤੁਸੀਂ ਚਿਪਸ ਖਾਂਦੇ ਹੋ ਨਾ, ਉਹਨਾਂ ਦਾ ਲੇਜ਼, ਹੈ ਨਾ, ਤੁਸੀਂ ਫਰਾਈਡ ਚਿਪਸ ਦੂਜੇ ਖਾਂਦੇ ਹੋ, ਕ੍ਰਿਸਪ, ਉਹਨਾਂ ਦੇ ਵਾਸਤੇ ਨਾ ਸਪੈਸ਼ਲ ਆਲੂ ਹੁੰਦੇ ਆ, ਆਲੂ ਵੀ ਕਈ ਤਰ੍ਹਾਂ ਦੇ ਹੁੰਦੇ ਆ। ਸੋ ਉਹਨਾਂ ਦੀ ਵਰਾਇਟੀ ਲਿਆ ਕੇ ਦਿੱਤੀ ਸੀ ਕਿਸਾਨਾਂ ਨੂੰ, ਤੇ ਕਿਸਾਨਾਂ ਨਾਲ ਉਹਨਾਂ ਨੇ ਕੰਟਰੈਕਟ ਕੀਤੇ ਸੀਗੇ, ਕਾਫੀ ਲੰਬੇ ਲੰਬੇ ਉਹਨਾਂ ਨੇ ਕੰਟਰੈਕਟ ਕੀਤੇ ਸੀ ਵੀ 2031 ਤੱਕ ਜਿਹੜਾ ਆ, 1 ਫਰਵਰੀ 2016 ਤੋਂ ਇੱਕ ਵਰਾਇਟੀ ਆ ਐਫ ਐਲ 2027, ਇਹ 2031 ਤੱਕ ਨਾ ਉਹਨਾਂ ਨੇ ਕੰਟਰੈਕਟ ਕਰਕੇ ਉਹਨਾਂ ਨੂੰ ਦਿੱਤੀ ਸੀ ਵੀ ਉਦੋਂ ਤੱਕ ਤੁਸੀਂ ਲਾਣੇ ਆ, ਤੇ ਉਹਨਾਂ ਦਾ ਸਾਰਾ ਹੀ ਆਲੂ ਉਸ ਕੰਪਨੀ ਨੇ ਚੱਕਣਾ ਆ, ਤੇ ਉਹ ਆਲੂ ਜਿਹੜਾ ਆ ਉਹਦੇ ਕ੍ਰਿਸਪ ਬਣਿਆ ਕਰਨਗੇ, ਇਹ ਉਹਨਾਂ ਦਾ ਕੰਟਰੈਕਟ ਸੀਗਾ। ਹੁਣ ਗੱਲ ਇਹ ਹੋਈ ਕਿ ਜਿਹੜੇ ਕੁਛ ਕਿਸਾਨ ਨੇ ਉਹਨਾਂ ਨੇ ਇਹ ਕੰਟਰੈਕਟ ਨੂੰ ਨਹੀਂ ਮੰਨਿਆ, ਤੇ ਹੁਣ 5 ਕਿਸਾਨਾਂ ਤੇ ਸ਼ਾਇਦ ਉਹਨਾਂ ਨੇ ਕੇਸ ਕੀਤਾ 20-20 ਲੱਖ ਰੁਪਏ ਦਾ, ਤੇ ਕਰੋੜਾਂ ਚ ਬਣਦਾ ਆ। ਤਾਂ ਹੁਣ ਇਹਦੇ ਵਿੱਚ ਨਾ ਐਥਿਕਸ ਦੀ ਗੱਲ ਆ ਜਾਂਦੀ ਹੈ ਕਿ ਬੜਾ ਹਾਹਾਕਾਰ ਮਚਿਆ ਵੀ ਇਹ ਜੀ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਸ ਆ, ਕੰਪਨੀਆਂ ਆ, ਇਹ ਕਿਸਾਨਾਂ ਦੇ ਨਾਲ ਧੱਕਾ ਕਰ ਰਹੀਆਂ ਨੇ, ਤੇ ਇਹ ਕੇਸ ਵਾਪਸ ਹੋਣੇ ਚਾਹੀਦੇ ਆ। ਖੈਰ, ਗੌਰਮੈਂਟ ਵੀ ਇਹਦੇ ਵਿੱਚ ਹੁਣ ਇਨਵੋਲਵ ਹੋਈ ਆ, ਪਰ ਅਮਰੀਕ ਜੀ ਇੱਕ ਲੀਗਲ ਕੰਟਰੈਕਟ ਇੱਕ ਫਾਰਮਰ ਨਾਲ ਹੋਇਆ ਆ, ਠੀਕ ਹੈ। ਤੇ ਉਹ ਜਿਹੜਾ ਫਾਰਮਰ ਹੈ ਉਹਦੇ ਬੀਜ ਲੈ ਕੇ ਕੰਟਰੈਕਟ ਦੇ ਅੰਡਰ ਆਲੂ ਲਾ ਰਿਹਾ, ਸਾਰੀ ਸਪੋਰਟ ਲੈ ਰਿਹਾ, ਪਰ ਸੌਦਾ ਉਸ ਨੂੰ ਨਹੀਂ ਵੇਚ ਰਿਹਾ। ਇਹ ਮਤਲਬ ਬ੍ਰੀਚ ਆਫ ਕੰਟਰੈਕਟ ਹੈ ਲੀਗਲ ਪੁਆਇੰਟ ਆਫ ਵਿਊ ਨਾਲ, ਇਹਦੇ ਵਿੱਚ ਸਰਕਾਰ ਕੀ ਕਰ ਸਕਦੀ ਹੈ, ਤੁਸੀਂ ਦੱਸੋ ਪਹਿਲਾਂ।
ਅਮਨਦੀਪ ਦੇਖੋ, ਜੇ ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੀ ਹੈਲਥ ਨੂੰ ਦੇਖਣਾ ਹੋਵੇ ਕਿਸੇ ਵੀ ਆਰਗੇਨਾਈਜੇਸ਼ਨ ਦੀ ਪ੍ਰੋਗਰੈਸ ਨੂੰ ਦੇਖਣਾ ਹੋਵੇ, ਕਿਸੇ ਵੀ ਆਰਗੇਨਾਈਜੇਸ਼ਨ ਦਾ ਇੱਕ ਸੰਸਥਾ ਦੀ ਹੈਲਥ ਨੂੰ ਦੇਖਣਾ ਹੋਵੇ, ਤਾਂ ਜੇ ਤੁਸੀਂ ਮੈਨੇਜਮੈਂਟ ਕੰਸਲਟੈਂਟ ਹੈਗੇ ਆ ਤਾਂ ਸਭ ਤੋਂ ਪਹਿਲਾਂ ਉਹਦੀ ਨਿਗਾਹ ਜਾਂਦੀ ਆ ਰਿਸਰਚ ਐਂਡ ਡਿਵੈਲਪਮੈਂਟ, ਉਹ ਕਿੰਨਾ ਕਰ ਰਿਹਾ ਜਾਂ ਕਿੰਨਾ ਪੈਸਾ ਪ੍ਰਪੋਰਸ਼ਨੇਟਲੀ ਜਿਹੜਾ ਤੁਹਾਡਾ ਉਹਨਾਂ ਦੀ ਪ੍ਰੋਫਿਟ ਹੁੰਦਾ ਆ, ਉਹ ਬਜਟ ਕਿੰਨੇ ਬਜਟ ਦੇ ਵਿੱਚ ਉਹਨੇ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਪੈਸਾ ਲਾਣਾ ਆ। ਰਿਸਰਚ ਐਂਡ ਡਿਵੈਲਪਮੈਂਟ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਨਵੀਆਂ ਨਵੀਆਂ ਚੀਜ਼ਾਂ ਦੀ ਖੋਜ ਕਰਨੀ ਆ, ਜਿਹੜੇ ਤੁਹਾਡੇ ਐਗਜਿਸਟਿੰਗ ਪ੍ਰੋਡਕਟਸ ਆ ਉਹਨਾਂ ਤੇ ਤੁਸੀਂ ਇੰਪਰੂਵਮੈਂਟ ਕਰਨੀ ਆ, ਤਾਂ ਕਿ ਉਹ ਪ੍ਰੋਡਕਟ ਵਧੀਆ ਬਣਨ ਅਤੇ ਸਸਤੇ ਬਣਨ ਅੱਗੇ ਜਾ ਕੇ, ਤੇ ਲੋਕਾਂ ਨੂੰ ਉਹਦੇ ਵਿੱਚ ਰੁਜ਼ਗਾਰ ਮਿਲੇ, ਵਰਾਇਟੀ ਆਵੇ। ਹੁਣ ਜਿੱਥੋਂ ਤੱਕ ਇਸ ਮਾਮਲੇ ਦਾ ਸਵਾਲ ਹੈ, ਮਤਲਬ ਸਿੱਧਾ ਸਿੱਧਾ ਹੈ ਕਿ ਕਿਸੇ ਵੀ ਕੰਪਨੀ ਨੇ ਜਿਹਨੇ ਵੀ ਇਹ ਰਿਸਰਚ ਕੀਤੀ ਹੋਗੀ ਪ੍ਰੋਡਕਟ ਬਣਾਉਣ ਦੀ, ਉਹਦਾ ਇਹ ਇੰਟਲੈਕਚੁਅਲ ਰਾਈਟ ਆ ਕਿ ਉਹ ਪ੍ਰੋਡਕਟ ਨੂੰ ਹੋਰ ਕੋਈ ਨਹੀਂ ਬਣਾ ਸਕਦਾ। ਜੇ ਕੋਈ ਬਣਾਉਣਾ ਚਾਹੁੰਦਾ ਹੈ ਤਾਂ ਉਹਦੇ ਤੋਂ ਉਹ ਹਾਇਰ ਕਰੇ ਉਹ ਟੈਕਨੋਲੋਜੀ, ਉਹਨੂੰ ਪੇਮੈਂਟ ਉਹਦੀ ਪੇ ਕਰੇ ਕਿ ਜਿਹੜੇ ਐਫਰਟਸ ਕਿਸੇ ਨੇ ਕੀਤੇ ਆ ਕਈ ਸਾਲ ਤੱਕ, ਉਹਦੇ ਵਿੱਚ ਮਿਲੀਅਨ ਮਿਲੀਅਨ ਡਾਲਰ ਵੀ ਲੱਗਦੇ ਕਈ ਵਾਰੀ ਰਿਸਰਚ ਕਿਸੇ ਪ੍ਰੋਡਕਟ ਨੂੰ ਇੰਟਰੋਡਿਊਸ ਕਰਨ ਦੇ ਲਈ, ਬਣਾਉਣ ਦੇ ਲਈ, ਰਿਸਰਚ ਕਰਨ ਦੇ ਲਈ, ਇਨਵੈਂਟ ਕਰਨ ਦੇ ਲਈ, ਅਗਰ ਉਸ ਨੂੰ ਉਹਦਾ ਮੁਆਵਜ਼ਾ ਨਹੀਂ ਮਿਲਦਾ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਉਹਦੀ ਜਿਹੜੀ ਕੰਟੈਂਪਟ ਆਫ ਇੰਟੈਲੈਕਚੁਅਲਿਟੀ ਆ ਉਹਦੇ ਤੇ ਤੁਸੀਂ ਚੋਰੀ ਆ, ਇੱਕ ਤਰ੍ਹਾਂ ਦੀ ਚੋਰੀ ਆ, ਚੋਰੀ ਕਰ ਰਹੇ ਆ। ਹੁਣ ਜਿਸ ਵੇਲੇ ਕੋਈ ਵੀ ਕੰਟੈਕਟ ਹੁੰਦਾ ਆ ਕਿਸਾਨ ਦੇ ਵਿਚਕਾਰ ਜਾਂ ਕੰਪਨੀ ਦੇ ਵਿਚਕਾਰ, ਉਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਆ ਕਿ ਜਿਹੜਾ ਜੇ ਤੁਸੀਂ ਉਦਾਂ ਦਾ ਪ੍ਰੋਡਕਟ ਉਹਦਾ ਉਤਪਾਦ ਕਰਦੇ ਆ, ਉਹਨਾਂ ਦੀ ਟੈਕਨੋਲੋਜੀ ਯੂਜ ਕਰਦੇ, ਉਹ ਪ੍ਰੋਡਕਟ ਤੁਸੀਂ ਬਣਾਉਣੇ ਆ, ਉਹਨੂੰ ਉਗਾਉਣੇ ਆ ਖੇਤਾਂ ਵਿੱਚ, ਤਾਂ ਉਹ ਪ੍ਰੋਡਕਟ ਜਿਹੜਾ ਤੁਹਾਨੂੰ ਹੀ ਵੇਚਣਾ ਪਊਗਾ ਕਿ ਤੁਹਾਡਾ ਰਾਈਟ ਆ, ਤੁਹਾਡੇ ਤੋਂ ਉਹਨੇ ਜਿਹੜੀ ਇੰਟਲੈਕਚੁਅਲ ਚੀਜ਼ ਲਈ ਆ, ਉਹ ਤੁਹਾਡੇ ਤੋਂ ਕਾਪੀ ਰਾਈਟ ਆ ਤੁਹਾਡੇ ਕੋਲ, ਤੁਹਾਡੀ ਜਿਹੜੀ ਖੋਜ ਆ ਉਹਨੂੰ ਯੂਜ ਕੀਤਾ ਆ। ਤੇ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਜਿਹੜੀ ਪੈਪਸੀ ਕੰਪਨੀ ਜਿਹੜੀ ਚਿਪਸ ਬਣਾ ਰਹੀ ਆ ਉਹਦਾ ਕੋਈ ਕਸੂਰ ਨਹੀਂ ਹੈ। ਜੇ ਕੋਈ ਕਿਸਾਨ ਆਪਣੇ ਕੰਟੈਕਟ ਤੋਂ ਬਾਹਰ ਜਾ ਕੇ ਪ੍ਰੋਡਕਟ ਹੋਰ ਕਿਸੇ ਨੂੰ ਵੇਚ ਰਿਹਾ ਆ,
ਆਲੂ ਲਾ ਕੇ ਮਤਲਬ ਮੈਂ ਲੈ ਲਿਆ ਹਨਾ ਆਲੂਆਂ ਦਾ ਰੇ, ਤੇ ਮੈਂ ਉਹਦਾ ਬੀਜ ਬਣਾ ਕੇ ਤੁਸੀਂ ਉਹਨਾਂ ਨਾਲ ਕੰਟਰੈਕਟ ਨਹੀਂ ਕੀਤਾ ਹਨਾ, ਤਾਂ ਉਹ ਮਤਲਬ ਮੈਂ ਤੁਹਾਨੂੰ ਬੀਜ ਵੇਚਦਾ ਤੇ ਤੁਸੀਂ ਵੀ ਲਾਣੇ ਸ਼ੁਰੂ ਕਰ ਦੋ, ਤੁਸੀਂ ਬਾਹਰ ਮੰਡੀ ਚ ਵੇਚਣੇ ਸ਼ੁਰੂ ਕਰ ਦੋ, ਠੀਕ ਹੈ। ਉਹ ਮੰਡੀ ਦੇ ਵਿੱਚੋਂ ਕੀ ਕਰੇ ਪੈਪਸੀਕੋ ਦੀ ਜਿਹੜੀ ਕੰਪਨੀ ਹੈ ਮਤਲਬ ਇੱਕ ਹਨਾ, ਉਹਦੇ ਇੱਕ ਜਿਹੜੀ ਕੰਪੈਟੀਟਰ ਜਾਣੀ ਕਿ ਉਹਦੇ ਉਹਨਾਂ ਦੀ ਲਾਗਡਾਟ ਵਾਲੀ ਇੱਕ ਹੋਰ ਕੰਪਨੀ ਆ, ਉਹਨਾਂ ਦੇ ਆਲੂ ਤੁਸੀਂ ਅਮਰੀਕਨ ਫਲੋਰਾ ਉਹਨਾਂ ਨੂੰ ਆਲੂ ਸਪਲਾਈ ਕਰਨਾ ਸ਼ੁਰੂ ਕਰ ਦੇਵੇ, ਠੀਕ ਹੈ, ਮੁਕਾਬਲੇ ਚ ਕਰ ਦੇਵੇ ਹਨਾ ਪ੍ਰੋਡਕਟ। ਸੋ ਇਹ ਮਤਲਬ ਇਹ ਜਿਹੜੀਆਂ ਚੀਜ਼ਾਂ ਹੁਣ ਇਹ ਮੈਂ ਇਹਨੂੰ ਇਸ ਨਜ਼ਰ ਨਾਲ ਦੇਖਦੇ ਹਾਂ। ਮਤਲਬ ਮਿੰਟੂ ਬਰਾੜ ਨੇ ਇੱਕ ਬਹੁਤ ਭਾਜੀ ਨੇ ਬਹੁਤ ਵਧੀਆ ਕਵਿਤਾ ਲਿਖੀ, ਬਹੁਤ ਸੋਹਣੀ, ਵਾਹਵਾ ਵਾਹਵਾ ਹੋ ਗਈ। ਮਤਲਬ ਉਹ ਕਵਿਤਾ ਮੈਨੂੰ ਚੰਗੀ ਲੱਗੀ, ਮੈਂ ਕੀ ਕਰਾਂ, ਮੈਂ ਥੱਲੇ ਮਿੰਟੂ ਬਰਾੜ ਦਾ ਨਾਂ ਕੱਟ ਕੇ ਅਮਨਦੀਪ ਲਿਖ ਕੇ ਮੈਂ ਆਪਣੇ ਨਾਂ ਹੇਠਾਂ ਛਾਪਦਾ, ਠੀਕ ਹੈ, ਤੇ ਉਹ ਵਾਹਵਾ ਵਾਹਵਾ ਜਿਹੜੀ ਮੈਨੂੰ ਮਿਲਣ ਲੱਗ ਜਾਵੇ, ਠੀਕ ਹੈ, ਮੈਨੂੰ ਕਵੀ ਦਰਬਾਰ ਚ ਹੱਦੇ ਆਉਣ ਲੱਗ ਜਾਣ, ਤੇ ਤੁਸੀਂ ਦੱਸੋ ਵੀ ਮਿੰਟੂ ਬਰਾੜ ਤੇ ਕੀ ਬੀਤੂਗੀ, ਉਹ ਮੇਰੇ ਤੇ ਕੇਸ ਕਰੂਗਾ ਜਾਂ ਨਹੀਂ ਕਰੂਗਾ, ਕਰੂਗਾ ਹੀ ਫਿਰ, ਕਿਉਂਕਿ ਕਵਿਤਾ ਮੈਂ ਲਿਖੀ, ਮੈਂ
ਬੈਠਾ
ਦੇ ਰਹੇ ਹਾਂ। ਤੇ ਸ਼ਰਮਾ ਬਦੂਣੀ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਪੈਪਸੀਕੋ ਹੈਜ਼ ਵੈਰੀ ਇੰਟੈਂਸਿਵ ਐਂਡ ਮੀਨਿੰਗਫੁਲ ਸੋਸ਼ਲ ਪਰਪਸ, ਦੇਅਰ ਪ੍ਰੀਵੀਅਸ ਸੀਈਓ ਇੰਦਰਾ ਨੂੰ ਇਜ਼ ਵੈਰੀ ਇੰਸਪੀਰੇਸ਼ਨਲ ਲੀਡਰ, ਐਵਰੀ ਵਨ ਮਸਟ ਲਿਸਨ ਟੂ ਹਰ ਯੂਟਿਊਬ। ਬਿਲਕੁਲ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਟਮਾਟਰ ਟਰਾਈ ਕੀਤੇ ਸੀ ਜੈਮ ਜਾਂ ਸੌਸ ਵਾਸਤੇ, ਉਦੋਂ ਮਤਲਬ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ, ਪਰ ਮੇਰੀ ਗੱਲ ਕਮਲਜੀਤ ਹੋਣਾ ਨਾਲ ਹੋਈ ਜਿਹੜੇ ਕਿ ਇੱਥੇ ਵੀ ਆਏ ਸੀ ਇੰਡੀਆ ਵੀ ਫਲੋਰ ਦੇ ਕੋਲ, ਬੜਾ ਮਤਲਬ ਵੱਡਾ ਕੰਮ ਕਰ ਰਹੇ ਨੇ, ਜਾ ਕੇ ਕਿਤੇ ਦੇਖ ਕੇ ਆਇਓ। ਉਹਨਾਂ ਨੇ ਵੀ ਨਮੋਸ਼ੀ ਦਿਖਾਈ ਸੀ ਕਿ ਜਿਹੜੇ ਸਾਡੇ ਕਿਸਾਨ ਹੈ ਉਹ ਮਤਲਬ ਕਈ ਵਾਰੀ ਇੰਨੇ ਕੁ ਸੈਲਫਿਸ਼ ਹੋ ਜਾਂਦੇ ਨੇ, ਮਤਲਬ ਉਹ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਹੈਗਾ, ਮਤਲਬ ਉਹਨਾਂ ਨੂੰ ਪੈਸਾ ਚਾਹੀਦਾ, ਸਬਸਿਡੀ ਚਾਹੀਦੀ ਆ, ਜਾਂ ਵੱਧ ਤੋਂ ਵੱਧ ਭਾਅ ਚਾਹੀਦਾ, ਪਰ ਉੱਥੇ ਤੱਕ ਪਹੁੰਚਾਉਣ ਦੇ ਲਈ ਜਿਹੜੀ ਪ੍ਰੋਡਕਟ ਡਿਲੀਵਰੀ ਕਰਨ ਦੇ ਲਈ ਜਾਂ ਉਹਦੇ ਐਥਿਕਸ ਦੇ ਵਿੱਚ ਰਹਿਣ ਦੇ ਲਈ ਉਹ ਜਿਹੜਾ ਸੌਦਾ ਆ
ਤੁਸੀਂ ਜਿੱਥੇ ਸੌਦਾ ਜਿਹਦਾ ਲੈ ਕੇ ਵੇਚਣਾ ਉਹਦੇ ਹੀ ਕੰਪੈਟੀਟਰ ਨੂੰ ਦੇਈ ਜਾਂਦੇ ਤੇ ਉਧਰੋਂ ਭਾਅ ਘਟਾਈ ਜਾਂਦੇ ਆ ਦੂਜੇ ਪਾਸਿਓ, ਹਨਾ? ਇੱਕ ਮਤਲਬ ਇਸ ਬਾਰੇ ਸੋ ਮੈਂ ਤੁਹਾਨੂੰ ਦੱਸਦਾ, ਆਸਟ੍ਰੇਲੀਆ ਦੇ ਵਿੱਚ
ਅਨਐਥੀਕਲ ਅਨਐਥੀਕਲ ਐਂਡ ਮੋਰਲ ਪ੍ਰੈਕਟਿਸ ਜਿਹੜੀਆਂ ਉਹਦੇ ਤੇ ਧਿਆਨ ਦੇਣਾ ਪੈਂਦਾ। ਅਗਰ ਤੁਸੀਂ ਬਿਜ਼ਨਸ ਸਟੱਡੀ ਪੜ੍ਹਦੇ ਆ, ਬਿਜ਼ਨਸ ਸਟੱਡੀ ਦੇ ਵਿੱਚ ਕਾਫੀ ਵੱਡੇ ਵੱਡੇ ਯੂਨਿਟ ਆ ਮੋਰਲਿਟੀ ਐਂਡ ਐਥਿਕਸ ਇਨ ਦਾ ਬਿਜ਼ਨਸ।
ਪਰ ਗੱਲ ਤਾਂ ਇਹ ਹੈ ਨਾ ਵੀ ਜਿਹੜੀਆਂ ਸੰਸਥਾਵਾਂ ਕੰਟਰੈਕਟ ਕਰਵਾਉਂਦੀਆਂ ਨੇ, ਹੁਣ ਮੰਨ ਲਓ ਆਪਾਂ ਕਿਸਾਨ ਅਨਪੜ੍ਹ, ਕਿਸਾਨ ਹੁਣ ਉਹ ਕਹਿ ਰਹੇ ਨੇ ਕਿ ਸਾਨੂੰ ਕੀ ਪਤਾ ਜੀ ਕਿਹੜਾ ਬੀਜ ਆ, ਕਿਹੜੇ ਆਲੂ ਸਾਰੇ ਇੱਕੋ ਜਿਹੇ ਹੁੰਦੇ ਆ, ਇੱਦਾਂ ਕਦੇ ਹੋਇਆ? ਤੁਸੀਂ ਮੰਨ ਲਓ ਇਹ ਦੱਸੋ, ਹੁਣ ਸਾਡੇ ਬੇਰੀਆਂ ਦੀਆਂ 30-40 ਵਰਾਇਟੀਆਂ ਆ ਮਾਰਕੀਟ ਦੇ ਵਿੱਚ, ਬੇਰੀ ਮੈਨੂੰ ਹੁਣ 20 ਸਾਲ ਹੋ ਗਏ ਬੇਰੀ ਲਾਉਂਦੇ ਨੂੰ, ਮੈਂ ਮਾਰਕੀਟ ਦੇ ਵਿੱਚੋਂ ਇੱਕ ਬੇਰੀ ਚੱਕ ਕੇ ਕਿਸੇ ਵੀ, ਵੈਸੇ ਤਾਂ ਚੱਕਣੀ ਨੀ ਚਾਹੀਦੀ, ਮਤਲਬ ਮੈਂ ਬੇਰੀ ਖਰੀਦ ਲਾ, ਮਤਲਬ ਮੈਂ ਤੁਹਾਡੇ ਘਰੇ ਪਈ ਹੋਵੇ, ਤੁਸੀਂ ਮੈਨੂੰ ਆਈਸਕ੍ਰੀਮ ਚ ਪਾ ਕੇ ਬੇਰੀਆਂ ਦੇ ਦਿਓ ਤੇ ਮੈਂ ਮੂੰਹ ਚ ਪਾਉਂਦੇ ਸਾਰ ਹੀ ਦੱਸ ਦੂੰਗਾ ਵੀ ਕਿਹੜੀ ਵਰਾਇਟੀ ਆ ਇਹ, ਹਨਾ? 20-25 ਵਰਾਇਟੀ
ਆਉਂਦੀ ਤੇ ਚਲੋ ਇਹ ਕਿਸਾਨ ਦੀ ਗੱਲ ਆ। ਹੁਣ ਅਸੀਂ ਪੜ੍ਹਾਉਂਦੇ ਆ ਸਕੂਲ ਦੇ ਵਿੱਚ, ਟੈਕਸਟ ਬੁੱਕ ਹੁੰਦੀਆਂ ਅਲੱਗ ਅਲੱਗ ਟੈਕਸਟ ਬੁੱਕ ਹੁੰਦੀਆਂ ਜਾਂ ਵੀਡੀਓ ਸਾਈਟ ਹੁੰਦੀਆਂ, ਜੇ ਟੈਕਸਟ ਬੁੱਕ ਦੇ ਵਿੱਚ ਜੇ ਟੈਕਸਟ ਬੁੱਕ ਦੇ ਵਿੱਚੋਂ ਤੁਸੀਂ ਪੇਜ ਕਾਪੀ ਕਰਨਾ ਆ ਤੇ ਉਹਦੇ ਚ ਲਿਖਿਆ ਹੁੰਦਾ ਕਾਪੀ ਰਾਈਟ ਹੁੰਦਾ, ਉਹਨਾਂ ਅੱਗੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਤਾਂ ਤੁਸੀਂ ਕਾਪੀ ਕਰਕੇ ਤੇ ਅੱਗੇ ਲੈ ਸਾਡੇ ਸਟੂਡੈਂਟ ਤੋਂ। ਤੇ ਅਗਰ ਤੁਸੀਂ ਉਹ ਕਿਤਾਬਾਂ ਨਹੀਂ ਖਰੀਦੀਆਂ, ਸਕੂਲ ਨੇ ਪੇ ਨਹੀਂ ਕੀਤਾ, ਟੀਚਰ ਕੁਡ ਬੀ ਇਨ ਟ੍ਰਬਲ, ਕਿਉਂਕਿ ਕਿਸੇ ਦੀ ਇੰਟੈਕਚੁਅਲ ਜਿਹੜੀ ਆ ਖੋਜ ਆ ਉਹਨੂੰ ਤੁਸੀਂ ਆਪਣੇ ਬਿਨਾਂ ਉਹਦੀ ਇਜਾਜ਼ਤ ਲਏ ਬਿਨਾਂ ਉਹਨੂੰ ਪੇ ਕੀਤੇ ਹੋਏ ਤੁਸੀਂ ਉਹ ਯੂਜ਼ ਕਰ ਰਹੇ ਆ। ਇਸੇ ਤਰ੍ਹਾਂ ਇਹ ਐਜੂਕੇਸ਼ਨ ਦੇ ਵਿੱਚ ਵੀ ਆ ਕਿ ਤੁਹਾਨੂੰ ਰਿਸੋਰਸ ਜਿਹੜੇ ਆ ਖਰੀਦਣੇ ਪੈਂਦੇ, ਉਹਨਾਂ ਦਾ ਮੁੱਲ ਤਾਰਨਾ ਪੈਂਦਾ। ਈਵਨ ਤੁਸੀਂ ਫਾਈਂਡ ਏ ਵਰਡ ਤੁਸੀਂ ਕਿਸੇ ਆਪਣੀ ਕਲਾਸ ਚ ਦੇਣਾ ਆ, ਤੁਹਾਨੂੰ ਸੋਫਟਵੇਅਰ ਖਰੀਦਣੀ ਪੈਂਦੀ ਆ, ਰਾਈਟ ਲੈਣੇ ਪੈਂਦੇ ਆ, ਫੇਰ ਤੁਸੀਂ ਯੂਜ਼ ਕਰ ਸਕਦੇ ਆ। ਇਹ ਨੀ ਤੁਸੀਂ ਕਿਸੇ ਦੀ ਸੋਫਟਵੇਅਰ ਚੱਕ ਕੇ ਉਹਨੂੰ ਫੋਟੋ ਕਾਪੀ ਕਰਕੇ ਡਿਸਟ੍ਰੀਬਿਊਟ ਕਰ ਸਕਦੇ ਆ। ਇਹ ਚਾਹੀਦਾ ਵੀ ਆ ਕਿਉਂਕਿ ਇੱਕ ਬੰਦੇ ਨੇ ਆਪਣਾ ਟਾਈਮ ਖਰਾਬ ਕੀਤਾ, ਉਹਤੇ ਐਨਰਜੀ ਖਰਾਬ ਕੀਤੀ, ਉਹਦਾ ਇੰਟੈਲੈਕਚੁਅਲ ਰਾਈਟ ਆ ਇਹ।
ਅਮਰੀਕ ਜੀ ਮੈਂ ਤੁਹਾਨੂੰ ਥੋੜੀ ਐਗਜ਼ਾਮਪਲ ਦੇਣਾ ਆਪਣੀ ਇੰਡਸਟਰੀ ਚੋਂ ਦੇ ਦਿੰਦਾ ਬਲੂਬਰੀ, ਕਿਉਂਕਿ ਮੇਰਾ ਆਪਣੀ ਐਗਜ਼ਾਮਪਲਾਂ ਦੇ ਸਕਦੇ ਹਾਂ ਅਸੀਂ, ਮੇਰਾ ਤਜਰਬਾ ਆ। ਆਸਟ੍ਰੇਲੀਆ ਦੇ ਵਿੱਚ ਇਸ ਨੂੰ ਪਲਾਂਟ ਬਰੀਡਰ ਰਾਈਟ ਕਹਿੰਦੇ ਨੇ, PVR, ਕਿ ਮਤਲਬ ਮੈਂ ਬਲੂਬਰੀ ਦੀ ਵਰਾਇਟੀ ਬਣਾਉਣੀ ਆ ਕੋਈ, ਹਨਾ? ਤੇ ਮੈਂ ਤੁਹਾਨੂੰ ਦੱਸਦਾ ਕਿ ਕਿੰਨਾ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ ਕੋਈ ਵੀ ਚੀਜ਼ ਬਣਾਉਣ ਨੂੰ। ਹੁਣ ਇੱਕ ਵਰਾਇਟੀ ਬਣਾਉਣ ਨੂੰ ਘੱਟੋ ਘੱਟ 5 ਸਾਲ ਲੱਗਦੇ ਨੇ। 5 ਸਾਲ ਦਾ ਮਤਲਬ ਹੈ ਕਿ ਤੁਸੀਂ ਪਹਿਲਾਂ ਉਹਦੇ ਜਿਹੜੇ ਬੂਟੇ ਲੈਣੇ 2-3 ਵਰਾਇਟੀਆਂ ਦੇ, ਉਹਨਾਂ ਨੂੰ ਕ੍ਰੋਸ ਪੋਲੀਨੇਟ ਕਰਨਾ, ਉਹਨਾਂ ਲਈ ਸਪੈਸ਼ਲ ਥਾਂ ਬਣਾਉਣਾ, ਉਹਨਾਂ ਦੇ ਮਤਲਬ ਪ੍ਰਾਈਵੇਟ ਥਾਂ, ਉਹਨਾਂ ਨੂੰ 24 ਘੰਟੇ ਉਹਨਾਂ ਦੇ ਮੋਨੀਟਰਿੰਗ ਕਰਨੀ, ਟੈਂਪਰੇਚਰ ਦੇਖਣਾ, ਕ੍ਰੋਸ ਪੋਲੀਨੇਟ ਕਰਕੇ ਫਿਰ ਉਹਨਾਂ ਦੀ ਬੇਰੀ ਬਣਨੀ, ਬੇਰੀ ਬਣ ਕੇ ਉਹ ਤੋੜ ਕੇ ਫਿਰ ਉਹਨਾਂ ਦੇ ਜਿਹੜੇ ਬੀਜ ਆ ਉਹ ਕੱਢਣੇ, ਵੱਖਰੇ ਵੱਖਰੇ ਲੇਬਲ ਲਾਣੇ, ਫਿਰ ਉਹਨਾਂ ਦੀ ਨਰਸਰੀ ਬਣਾ ਕੇ ਉਹਨਾਂ ਦੇ ਬੂਟੇ ਬਣਾਉਣੇ, ਮਤਲਬ 200-400 ਕੱਲੇ ਦੇ, ਫੇਰ ਤੁਸੀਂ ਖੇਤ ਦੇ ਵਿੱਚ ਉਹਨਾਂ ਨੂੰ ਬੂਟੇ ਲਾ ਕੇ ਨਰਸਰੀ ਵਾਂਗ ਉਹਨਾਂ ਨੂੰ ਉਗਾਉਣਾ ਤੇ ਫਿਰ ਉਹਨਾਂ ਨੂੰ ਖੇਤ ਚ ਲਾਉਣਾ। 2 ਸਾਲ ਲੱਗ ਜਾਂਦੇ ਨੇ ਇਹ ਕੰਮ ਕਰਨ ਦੇ ਲਈ, ਖੇਤ ਚ ਲਾ ਕੇ ਫਿਰ ਸਾਲ ਭਰ ਉਹਨਾਂ ਨੂੰ ਖੇਤ ਚ ਖੜੇ ਦੇਖਣਾ, 1.5-2 ਸਾਲ ਉਹਨਾਂ ਦੀ ਸੇਵਾ ਕਰਨੀ, ਫਿਰ ਉਹਨਾਂ ਨੂੰ 200 ਬੂਟੇ ਨੂੰ ਫੁੱਲ ਲੱਗਣੇ, ਫਰੂਟ ਲੱਗਣਾ, ਫਿਰ ਉਹ ਕੱਲੇ ਕੱਲੇ ਦੀ ਰੀਡਿੰਗ ਲੈਣੀ ਜਾ ਕੇ 200 ਦੇ 200 ਦੀ, ਵੀ ਇਹਨੂੰ ਕਿਹੜੇ ਟਾਈਮ ਫੁੱਲ ਖਿੜਿਆ, ਇਹਨੂੰ ਸਾਈਜ਼ ਕੀ ਸੀ, ਇਹਦਾ ਟੇਸਟ ਕੀ ਸੀ, ਇਹਦਾ ਰੰਗ ਕਿੱਦਾਂ ਸੀ, ਇਹਦਾ ਸਾਰਾ ਭਾਰ ਕਿੰਨਾ ਸੀ, ਉਹ 200 ਦੀ ਤੁਸੀਂ ਇਮੈਜਿਨ ਕਰੋ ਵੀ ਹਰੇਕ ਤੀਜੇ ਦਿਨ ਉਹਨਾਂ ਦੀ ਰੀਡਿੰਗ ਲੈਣੀ ਪਵੇ, ਤਾਂ ਉਹ ਫਿਰ ਉਹਨਾਂ ਦੇ 200 ਦੇ ਵਿੱਚੋਂ ਬੂਟੇ ਪਤਾ ਕਿੰਨੇ ਨਿਕਲਦੇ ਨੇ ਜਿਹੜੇ ਵਧੀਆ, ਜਿਹੜੇ ਤੁਹਾਡੇ ਕੰਮ ਦੇ ਨੇ? 2 ਠੀਕ ਹੈ, 2 ਬੂਟੇ ਨਿਕਲੇ, ਉਹ 2 ਬੂਟੇ ਤੁਸੀਂ ਚੁਣ ਲੈਣੇ ਵੀ ਆਹ ਵਰਾਇਟੀ ਜਿਹੜੀ ਆਹ ਇੰਨੀ ਆ ਇਹ ਮੇਰੇ ਲਈ ਵਧੀਆ ਜਾਂ ਇਹ ਵਿਕਣ ਦੇ ਲਾਇਕ ਹੈ, ਉਹ ਵਰਾਇਟੀ ਦਾ ਫਿਰ ਤੁਸੀਂ ਬੂਟਾ ਬਣਾਉਣਾ, ਉਹਨੂੰ ਫਿਰ 2 ਸਾਲ ਲੱਗਦੇ ਨੇ ਥੋੜੀਆਂ ਡਾਹਣੀਆਂ ਲੈ ਕੇ, ਫਿਰ ਉਹਨੂੰ ਕਰਦੇ ਕਰਦੇ 5 ਸਾਲ ਲੱਗ ਜਾਂਦੇ ਨੇ ਇੱਕ ਵਰਾਇਟੀ ਬਣਾਉਣ ਨੂੰ। ਤੇ ਤਕਰੀਬਨ ਅਸੀਂ ਹਿਸਾਬ ਲਾਇਆ ਸੀ ਵੀ $500,000 $500,000 ਇੱਕ ਵਰਾਇਟੀ ਬਣਾਉਣ ਨੂੰ ਲੱਗਦਾ ਆ, ਠੀਕ ਹੈ? ਹੁਣ ਉਹ ਵਰਾਇਟੀ ਬਣਾਤੀ, ਸਾਰਾ ਕੁਝ ਬਣਾਤਾ, ਮੈਂ ਲੈ ਆਂਦੀ ਆਪਣੇ ਘਰੇ, ਕਿਸੇ ਨੇ ਮੈਨੂੰ ਤੁਸੀਂ ਦੇਤੀ ਮੈਨੂੰ ਬਣਾ ਕੇ, ਮਤਲਬ ਮੁੱਲ ਦੇ, ਮੈਂ ਉਹਦੇ ਘਰੇ ਬੂਟੇ ਬਣਾ ਕੇ ਸਾਰਿਆਂ ਨੂੰ ਵੰਡੀ ਜਾਵਾਂ ਮੂਹਰੇ, ਹਨਾ? ਤੁਸੀਂ ਦੱਸੋ ਕੀ ਮੇਰਾ ਕੋਈ ਹੱਕ, ਮੈਨੂੰ ਹੱਕ ਹੈ ਕੋਈ ਇਹ ਕੰਮ ਕਰਨ ਦਾ?
ਨਹੀਂ, ਬਿਲਕੁਲ ਨੀ, ਬਿਲਕੁਲ ਨੀ ਹੈ,
ਮਤਲਬ ਇਹ ਅਨਐਥੀਕਲ ਹੈ, ਇਹ ਸਾਨੂੰ
ਅਨਐਥੀਕਲ ਹੈ।
ਹਾਂ, ਇਹਦਾ ਹੁਣ ਆਪਾਂ ਇਹ ਦੇਖਦੇ ਹਾਂ, ਅਸੀਂ ਮਤਲਬ ਪੈਪਸੀ ਨੂੰ ਕਲੀਨ ਚਿੱਟ 100% ਨਹੀਂ ਦੇ ਰਹੇ, ਹੋ ਸਕਦਾ ਉਹਨਾਂ ਦਾ ਵੀ ਕੋਈ ਕਸੂਰ ਹੋਵੇ, ਲੈਕ ਆਫ ਐਜੂਕੇਸ਼ਨ ਹੋਵੇ ਜਾਂ ਉਹ ਗੱਲ ਸਹੀ ਨਾ, ਪਰ ਮੈਂ ਜਿੱਥੇ ਤੱਕ ਫਿਤਰਤ ਜਾਣਦਾ ਆਪਣੇ ਪੰਜਾਬੀਆਂ ਦੀ ਰੱਖ ਲਓ ਜਾਂ ਭਾਰਤੀਆਂ ਦੀ, ਕਸੂਰ 99% ਆਪਣਾ ਹੀ ਹੈ, ਆਪਣਾ ਹੀ ਨਿਕਲਣਾ ਆ, ਕਿਉਂਕਿ ਅਸੀਂ ਆਸਟ੍ਰੇਲੀਆ ਵਰਗੇ ਦੇਸ਼ ਚ ਵੀ ਇੱਦਾਂ ਕਰਦੇ। ਇੱਥੇ ਵੀ ਰੌਲਾ ਪਿਆ ਸੀ ਇੱਕ ਵਾਰੀ, ਤੇ ਇੱਥੇ ਵੀ ਫਿਰ ਰਫਾ ਦਫੀ ਕਰਨੀ ਪਈ, ਪੈਸੇ ਵੀ ਦੇਣੇ ਪਏ, ਬਹੁਤ ਕੁਛ ਕਰਨਾ ਪਿਆ, ਕਿਉਂਕਿ ਲਾਅ ਇਜ਼ ਲਾਅ। ਹੁਣ ਦੂਜੀ ਗੱਲ, ਇਹਦੇ ਵਿੱਚ ਮਤਲਬ ਅਸੀਂ ਆਪਣਾ ਨੁਕਸਾਨ ਕਿੱਦਾਂ ਕਰਦੇ ਹਾਂ, ਅਸਲ ਦੇ ਵਿੱਚ ਆਪਣਾ ਫਾਇਦਾ ਸ਼ਾਰਟ ਟਰਮ ਕਰਦੇ ਹਾਂ ਪਰ ਲੌਂਗ ਟਰਮ ਨੁਕਸਾਨ ਕਰਦੇ। ਹੁਣ ਪੈਪਸੀ ਵਾਲੇ
ਲੌਂਗ ਟਰਮ ਬੜੇ ਡਿਜ਼ਾਸਟਰਸ ਇਫੈਕਟ ਹੁੰਦੇ ਹੁੰਦੇ, ਨੁਕਸਾਨ ਬਹੁਤ ਕਰਦੇ।
ਇੱਕ ਮਤਲਬ ਪੈਪਸੀ ਵਰਗੀ ਕੰਪਨੀ ਆ, ਹੋਰ ਕਈ ਕੰਪਨੀਆਂ ਨੇ, ਹਜ਼ਾਰਾਂ ਹੀ ਕੰਪਨੀਆਂ ਜਿਹੜੀਆਂ ਬਹੁਤ ਜ਼ਿਆਦਾ R&D ਕਰਦੀਆਂ, ਰਿਸਰਚ ਕਰਦੀਆਂ, ਪੈਸੇ ਲਾਉਣੇ ਉਹਨਾਂ ਨੇ, ਉਹਨਾਂ ਨੇ ਸਾਡੇ ਹੀ ਮੁੰਡੇ ਗਾਹਾਂ ਜਿਹੜੇ ਪੜੇ ਹੋਇਆ ਉਹਨਾਂ ਨੂੰ ਰਿਸਰਚ ਕਰਨ ਚ ਰੱਖਿਆ, ਜਿਹਨਾਂ ਨੂੰ ਜੋਬ ਦੇ ਰਹੇ ਨੇ। ਹੁਣ ਉਹ ਸਾਰਾ ਕੁਛ ਕਰਨ ਤੋਂ ਬਾਅਦ ਉਹਨਾਂ ਦਾ ਫੁੱਲ ਟਾਈਮ ਜੋਬ ਹੈਗੀ ਆ ਪ੍ਰੋਡਕਸ਼ਨ ਨੂੰ ਵਧਾਉਣਾ, ਵਧੀਆ ਉਤਪਾਦ ਕਰਨਾ, ਔਰ ਮੂਹਰੇ ਜਿਹੜੀ ਇੰਡਸਟਰੀ ਚਾਹੁੰਦੀ ਆ, ਜਿੱਦਾਂ ਦੇ ਆਲੂ ਚਾਹੁੰਦੀ ਆ ਚਿਪਸ ਵਾਲੇ, ਉਦਾਂ ਦੇ ਆਲੂ ਪ੍ਰੋਵਾਈਡ ਕਰਨੇ ਉਹਨਾਂ ਨੂੰ, ਠੀਕ ਹੈ। ਹੁਣ ਉਹ ਤੁਹਾਡਾ ਸੌਦਾ ਵੇਚਣ ਲਈ ਮਾਰਕੀਟ ਤਿਆਰ ਕਰ ਰਹੇ ਨੇ ਔਰ ਉਹ ਸੌਦਾ ਤੁਹਾਨੂੰ ਦੇ ਰਹੇ ਨੇ। ਮਤਲਬ ਅਸਲ ਚ ਕੀ ਆ ਕਿ ਸਾਡੇ ਜਿਹੜੇ ਖੇਤ ਹੈ ਉਹਦੇ ਵਿੱਚ ਤਾਂ ਮਤਲਬ ਇੱਕ 2 ਟਨ ਆਲੂ ਨਿਕਲਣੇ ਨੇ, ਜੇ ਆਲੂ ਜਿਹੜੇ ਮਰਜ਼ੀ ਲਾ ਲਓ, 1-2 ਟਨ ਆਲੂ ਹੈ ਉਹਨਾਂ ਨੂੰ ਕੋਈ ਵੀ ਨਹੀਂ ਪੁੱਛਦਾ, 1-2 ਟਨ ਆਲੂ ਹੈ ਜਿਹੜੇ ਪ੍ਰੀ ਸੋਲਡ ਨੇ, ਪਤਾ ਹੀ ਆ ਵੀ ਇੰਨੇ ਪੈਸੇ ਆ ਜਾਣੇ, ਠੀਕ ਹੈ। ਅਸੀਂ ਆਪਣੀਆਂ ਬੇੜੀਆਂ ਚ ਆਪ ਹੀ ਵੱਟੇ ਪਾ ਰਹੇ ਹਾਂ, ਅਸੀਂ ਉਹਨਾਂ ਕੰਪਨੀਆਂ ਦੇ ਨਾਲ ਧੋਖਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਆਉਣ ਵਾਲੇ 2031 ਤੱਕ ਸਾਡੀ ਇਨਕਮ ਸਿਕਿਓਰ ਕਰ ਰਹੇ ਨੇ,
ਠੀਕ
ਹੈ। ਅਸੀਂ ਉਹਨਾਂ ਨਾਲ ਧੋਖਾ ਕਮਾ ਕੇ ਅਸੀਂ ਮਤਲਬ ਪਤਾ ਨੀ ਕੀ ਅਚੀਵ ਕਰਨਾ ਚਾਹੁੰਦੇ ਹਾਂ, ਮਤਲਬ ਇੰਨੀ ਸ਼ਾਰਟ ਸਾਈਟਡਨੈਸ ਹੈਗੀ ਆ। ਤੇ ਆਪਣੇ ਮਤਲਬ ਇਹ ਜਿਹੜੇ ਆਪਾਂ ਇਹ ਗੱਲ ਧਿਆਨ ਚ ਰੱਖੀਏ ਕਿ ਇੱਕ ਚੇਨ ਹੈ ਇਹ, ਹੁਣ ਫਾਰਮਰ ਜਿਹੜਾ ਆ ਉਹ ਚੇਨ ਹੈ, ਪਾਰਟ ਆਫ ਦਾ ਚੇਨ ਹੈ, ਉਹਦੇ ਵਿੱਚ ਪਲਾਂਟ ਬਰੀਡਰ ਵੀ ਆ ਜਾਂਦੇ ਨੇ, ਉਹਦੇ ਵਿੱਚ ਰਿਸਰਚ ਵਾਲੇ ਵੀ ਆ ਜਾਂਦੇ ਨੇ, ਉਹਦੇ ਵਿੱਚ ਗਾਂਹ ਮਾਰਕੀਟ ਵਾਲੇ ਵੀ ਆ ਜਾਂਦੇ, ਪ੍ਰੋਡਕਟ ਡਿਲੀਵਰੀ ਵਾਲੇ ਵੀ ਆ ਜਾਂਦੇ ਨੇ, ਰੀਟੇਲਰ ਵੀ ਆ, ਇਹ ਸਾਰੀ ਇੱਕ ਚੇਨ ਬਣੀ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਸਿਰਫ ਫਾਰਮਰ ਦਾ ਹੀ ਰੋਲ ਹੈ, ਇੱਕ ਪ੍ਰੋਡਕਟ ਨੂੰ ਡਿਵੈਲਪ ਕਰਕੇ ਗਾਹਕ ਤੱਕ ਪਹੁੰਚਾਉਣ ਦੇ ਲਈ 3-4 ਵਿੱਚ ਪੁਆਇੰਟ ਨੇ ਔਰ ਹਰ ਬੰਦੇ ਦਾ ਰੋਲ ਹੈ। ਤੁਸੀਂ ਇੱਦਾਂ ਨਹੀਂ ਵੀ ਇੱਕ ਬੰਦਾ ਸਿੰਪਤੀ ਕਰੀ ਜਾਵੇ, ਇੱਕ ਬੰਦਾ ਹੁਣ ਆੜਤੀ ਹੈ ਕਈ ਵਾਰ ਲੁੱਟ ਕਰਨ ਲੱਗ ਜਾਂਦੇ, ਉਹ ਵੀ ਗਲਤ ਹੈ, ਪਰ ਜਿਹੜੇ ਆ ਕਿਸਾਨ ਹੈ ਇਹ ਵੀ ਕੰਟਰੈਕਟ ਜਿਹੜੇ ਨਹੀਂ ਓਨਰ ਕਰਦੇ, ਇਹ ਵੀ ਗਲਤ ਹੈ।
ਇਹ ਵੀ ਗਲਤ ਅਮਨਦੀਪ, ਹੁਣ ਚਲੋ ਇਹ ਗੱਲ ਹੋ ਗਈ, ਇੱਥੇ ਕਾਫੀ ਡਿਟੇਲ ਦੇ ਵਿੱਚ ਗੱਲ ਹੋਈ, ਥੋੜੇ ਸ਼ੁਕਲ ਕਰ ਲਈ।
ਨਹੀਂ ਸ਼ੁਕਲ, ਅੱਛਾ ਸੋਰੀ, ਮੈਂ ਨਾ ਇੱਕ ਥੋੜਾ ਹੋਰ ਮੈਸੇਜ ਦੇਣਾ ਚਾਹੁੰਦਾ, ਜਸਵਿੰਦਰ ਪਾਲ ਕੌਰ ਢਿੱਲੋਂ, ਹਾਂਜੀ ਮੈਲਬਨ ਤੋਂ, ਹਾਂਜੀ ਭੈਣ ਜੀ ਕੀ ਹਾਲ ਹੈ। ਇਹ ਵੀ ਕਹਿੰਦੇ ਨੇ, ਹਾਂਜੀ ਹਾਂਜੀ ਹਾਂਜੀ, ਇਹ ਵੀ ਉਹਨਾਂ ਦੀ ਕਰ ਰਹੇ ਕਿ ਜਿਹੜੇ ਵਾਈਸ ਪ੍ਰੈਜੀਡੈਂਟ ਹੈ ਨਾ ਨੀਲਿਮਾ ਦਵੇਦੀ, ਉਹ ਬਹੁਤ ਮਤਲਬ ਸ਼ੀ ਇਜ਼ ਵੈਰੀ ਨਾਈਸ, ਤੇ ਉਹ ਕਹਿੰਦੇ ਉਹਨਾਂ ਦੇ ਨਾ ਮਤਲਬ ਇਹਨਾਂ ਦੇ ਫਰੈਂਡ ਨੇ। ਅੱਛਾ ਕਿਆ ਬਾਤ ਹੈ, ਕਰੀਏ ਫਿਰ ਇੰਟਰਵਿਊ ਇਹਨਾਂ ਨਾਲ ਕਿਸੇ ਦਿਨ, ਹੈਨਾ, ਆਪਾਂ ਇੰਟਰਵਿਊ ਕਰਵਾਉਂਦੇ ਹਾਂ, ਦਿਓ ਜੀ ਨੰਬਰ, ਠੀਕ ਹੈ। ਉਹ
ਕਰ ਲਿਓ,
ਹਾਂਜੀ, ਤੇ ਚਲੋ ਆਪਾਂ ਨੂੰ ਆਪਾਂ ਇੱਦਾਂ ਕਹਿੰਦੇ ਵੀ ਸਾਨੂੰ ਕਿਤੇ ਪੈਪਸੀ ਪਿਲਾ ਦਿਆ ਕਰਨ, ਜਾਨੀ ਕਿ ਪੈਪਸੀ।
ਹਾਂਜੀ ਹਾਂਜੀ, ਮੈਂ ਤਾਂ ਇਹ ਤੁਹਾਡੇ ਪ੍ਰੋਗਰਾਮ ਤੇ ਗੱਲ ਕਰਨੀ ਚਾਹੁੰਦਾ, ਜਿਹੜੀ ਤੁਸੀਂ ਪਿਛਲੇ ਵਾਰ ਪ੍ਰੋਗਰਾਮ ਪੇਸ਼ ਕੀਤਾ ਸੀ ਨਾ ਜਲੇਬੀ ਵਾਲੀ ਮਸ਼ੀਨ ਤੇ, ਉਹ ਮੈਂ ਪ੍ਰੋਗਰਾਮ ਸਾਰਾ ਸੁਣਿਆ, ਬੜਾ ਡਹਿ ਕੇ ਸੁਣਿਆ ਪ੍ਰੋਗਰਾਮ, ਮੈਨੂੰ ਮੌਕਾ ਮਿਲਿਆ ਪ੍ਰੋਗਰਾਮ ਸੁਣਨ ਦਾ, ਵਧੀਆ ਲੱਗਾ ਮੈਨੂੰ, ਬਹੁਤ ਵਧੀਆ ਲੱਗਾ। ਉਹ ਮੈਨੂੰ ਉਹਦੇ ਵਿੱਚ ਆਈਡੀਆ, ਜਿੱਦਾਂ ਤੁਸੀਂ ਮਿੰਟੂ ਬਰਾੜ ਕਹਿੰਦੇ ਹੁਣ ਬੜੇ ਕਰਨ ਦਾ ਸਮਾਂ ਆ ਗਿਆ, ਉਹਦੇ ਵਿੱਚ ਮਿੰਟੂ ਬਰਾੜ ਕਹਿੰਦਾ ਮੈਨੂੰ ਵੀ ਬੜਾ ਕਰਨਾ, ਮੈਂ ਆਪਣੇ ਮੁੰਡੇ ਨੂੰ ਕਿਹਾ, ਮੈਂ ਕਿਹਾ ਅਮਨ ਹੁਣ ਨਾ ਜਲੇਬੀਆਂ ਵਾਲੀ ਮਸ਼ੀਨ ਆ ਗਈ ਆ, ਮੈਨੂੰ ਨਾ ਬੜਾ ਕਰਦੇ ਹੋ। ਉਹ ਕਹਿੰਦਾ ਡੈਡ ਤੈਨੂੰ ਕਿੰਨਾ ਕੁ ਬੜਾ ਹੋਰ ਕਰਦਾ, 64 ਸਾਲ ਦੀ ਤੇਰੀ ਉਮਰ ਹੋ ਗਈ ਆ, ਹੋਰ ਤੈਨੂੰ ਕਿੰਨਾ ਕੁ ਵੱਡਾ ਕਰਦੇ ਜੀ। ਉਹਨੂੰ ਬੜੇ ਕਹਿੰਦਾ ਮੀਨਿੰਗ ਦਾ ਨੀ ਪਤਾ, ਤੇ ਬੜੇ ਕਹਿੰਦਾ ਮੀਨਿੰਗ ਹੁੰਦਾ ਕੀ ਆ।
ਤੇ
ਉਹ ਪ੍ਰੋਗਰਾਮ ਤੁਹਾਡਾ ਸੀਗਾ ਬਹੁਤ ਵਧੀਆ, ਤੇ ਉਹਦੇ ਵਿੱਚ ਜਿੱਦਾਂ ਉਹਦੇ ਜਿਹੜੇ ਪ੍ਰਮੋਟਰ ਸੀ ਨਾ, ਜਿੱਦਾਂ ਕਹਿੰਦੇ ਉਹਨੂੰ ਪ੍ਰਮੋਟ ਨੀ, ਉਹ ਪ੍ਰਮੋਟ ਨੀ ਹੋ ਰਹੀ ਆ, ਪ੍ਰੋਡਕਟ ਜਿਹੜਾ ਆ ਉਹਨੇ ਜਲੇਬੀ ਮਸ਼ੀਨ ਬਣਾਈ ਆ, ਪ੍ਰਮੋਟ ਨੀ ਉਹ ਹੋ ਰਹੀ ਆ। ਮੈਂ ਇੱਕ ਬੈਠਾ ਸੋਚਦਾ ਸੀ, ਮੈਂ ਕਿਹਾ ਜਿਹੜੀ ਐਡਵਰਟਾਈਜ਼ਮੈਂਟ ਆ ਇਹ ਉਹਨਾਂ ਨੂੰ ਕਿੱਥੋਂ ਮਿਲ ਸਕਦੀ, ਫ੍ਰੀ ਦੇ ਵਿੱਚ ਐਡਵਰਟਾਈਜ਼ਮੈਂਟ ਮਿਲ ਸਕਦੀ ਆ, ਔਰ ਫ੍ਰੀ ਦੇ ਵਿੱਚ ਉਹਨਾਂ ਨੂੰ ਉਹਦੀ ਉਹ ਜਿਹੜਾ ਪ੍ਰੋਡਕਟ ਆ ਬੜੇ ਬੜੇ ਐਕਟਰ ਵੀ ਕਰ ਸਕਦੇ ਆ,
ਕਿੱਦਾਂ
ਤੇ ਉਹ ਫ੍ਰੀ ਦੇ ਵਿੱਚ ਉਹਨਾਂ ਦੀ ਐਡ ਹੋ ਸਕਦੀ ਹੈ।
ਹੁਣ ਸਨੀ ਦਿਓਲ ਨੂੰ ਦੇ ਦਈਏ,
ਦਿਮਾਗ ਲੜਾਉਣਾ ਪੈਣਾ,
ਹੁਣ ਸਨੀ ਦਿਓਲ ਨੂੰ ਦੇ ਦਈਏ,
ਸਨੀ ਦਿਓਲ ਵੀ ਕਰ ਸਕਦਾ, ਸਨੀ ਦਿਓਲ ਵੀ ਕਰ ਸਕਦਾ, ਹੋਰ ਵੀ ਕਰ ਸਕਦੇ ਆ, ਪਰ ਉਹਨੂੰ ਆਪ ਨੀ ਕਰ ਸਕਦੇ ਕਿ ਉਹ ਚ ਕਰੋੜਾਂ ਰੁਪਏ ਦਾ ਐਡ ਲੱਗਣੇ, ਪੈਸਾ ਲੱਗਣਾ, ਉਹਨਾਂ ਨੂੰ ਜੁਗਾੜ ਬਣਾਉਣਾ ਪੈਣਾ,
ਕਿੱਦਾਂ ਮਤਲਬ ਕੋਈ ਹੁਣ ਆਈਡੀਆ,
ਉਹਨਾਂ ਨੂੰ ਇਹ ਦੇਖਣਾ ਪੈਣਾ, ਦਿਨਾ ਮੈਂ ਆਈਡੀਆ ਦੇਣ ਲੱਗਾ ਉਹਦਾ, ਦੇਖਾਂ ਵੀ ਇਸ ਪ੍ਰੋਡਕਟ ਦਾ ਇੰਪੈਕਟ ਕੀ ਹੋਣਾ, ਜੇ ਤੁਸੀਂ ਜਲੇਬੀਆਂ ਖਾਓਗੇ ਤਾਂ ਇਹਦਾ ਇੰਪੈਕਟ ਕੀ ਹੋਊਗਾ ਲੋਕਾਂ ਦੇ ਇੰਪੈਕਟ? ਮੇਰੇ ਖਿਆਲ ਚ ਇਹ ਹੋਊਗਾ ਜਿੰਨੀਆਂ ਜਲੇਬੀਆਂ ਜਿਆਦਾ ਖਾਓਗੇ ਉਨੀਆਂ ਤੁਹਾਨੂੰ ਡਾਇਬਟੀਜ਼ ਜ਼ਿਆਦਾ ਹੋਊਗੀ। ਜਿਹੜੇ ਡਾਇਬਟੀਜ਼ ਜ਼ਿਆਦਾ ਹੋਊਗੀ ਜਿਹੜੀਆਂ ਡਾਇਬਟੀਜ਼ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਦਾ ਜਿਹੜਾ ਪ੍ਰੋਫਿਟ ਆ ਉਹ ਬਹੁਤ ਵਧੂਗਾ, ਤੇ ਉਹ ਪ੍ਰੋਫਿਟ ਜਿਹੜਾ ਹੋਰ ਵਧਾਉਣ ਦੀ ਖਾਤਰ ਉਹ ਜਿਹੜਾ ਮੈਨੂਫੈਕਚਰਰ ਹੈ ਜਿਹੜਾ ਬਣਾ ਰਿਹਾ ਜਲੇਬੀਆਂ ਉਹਨੂੰ ਦੇਖੂਗਾ ਵੀ ਬੰਦਾ ਕਿਹੜਾ ਹੈ, ਇਹਦਾ ਜਿਹੜਾ ਪ੍ਰੋਡਕਟ ਹੈ ਇਹਨੂੰ ਥੋੜਾ ਹੋਰ ਚੱਕੀਏ, ਇਹ ਪ੍ਰੋਡਕਟ ਹੋਰ ਵਿਕਣਾ ਚਾਹੀਦਾ ਕਿਉਂਕਿ ਸਾਡੀਆਂ ਨੇ ਦਵਾਈਆਂ ਹੋਰ ਜ਼ਿਆਦਾ ਵਿਕਣ। ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਦਵਾਈਆਂ ਵੇਚਣ ਵਾਲੇ ਨਾ ਡਾਇਬਟੀਜ਼ ਵਗੈਰਾ ਇੱਦਾਂ ਦੀਆਂ ਉਹਨਾਂ ਨੂੰ ਕੰਟੈਕਟ ਕਰਕੇ ਨਾ ਸੈੱਟ ਕਰ ਲੈਣਾ ਚਾਹੀਦਾ। ਇੱਕ ਤੁਹਾਡੀ ਐਡ ਵੀ ਆਉਂਦੀ ਹੁੰਦੀ ਤੁਹਾਡੀ ਸੇਇੰਗ ਵੀ ਆ ਕਿ ਮਹਿੰਗੀਆਂ ਦਵਾਈਆਂ ਦਾ ਫਾਇਦਾ ਮਰੀਜ਼ ਨੂੰ ਬੇਸ਼ੱਕ ਨਾ ਹੋਵੇ ਪਰ ਦਵਾਈਆਂ ਵੇਚਣ ਵਾਲੇ ਨੂੰ ਜ਼ਰੂਰ, ਉਹ ਵੀ ਸੁਣਾ ਦਿਓ।
ਉਹ ਇੱਦਾਂ ਸੀਗੀ ਵੀ ਕਹਿੰਦੇ ਵੀ ਮਹਿੰਗੀਆਂ ਦਵਾਈਆਂ ਦਾ ਫਾਇਦਾ ਜ਼ਰੂਰ ਹੁੰਦਾ ਆ ਤੇ ਜੇ ਮਰੀਜ਼ ਨੂੰ ਨਾ ਹੋਵੇ ਤਾਂ ਬਣਾਉਣ ਵਾਲੀ ਕੰਪਨੀ ਨੂੰ ਤਾਂ ਜ਼ਰੂਰ ਹੋ ਜਾਂਦਾ ਉਹਦਾ ਫਾਇਦਾ ਹਨਾ। ਸੋ ਤੁਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਡਾਇਬਟੀਜ਼ ਦੀਆਂ ਗੋਲੀਆਂ ਵੇਚਦੇ ਨੇ ਟੀਕੇ ਮਤਲਬ ਇਨਸੂਲਿਨ ਬਣਾਉਂਦੇ ਨੇ ਉਹ ਕੰਪਨੀਆਂ ਠੀਕ ਹੈ ਜੀ? ਨਹੀਂ ਜੀ ਅਸਲ ਠੀਕ ਹੈ, ਮਤਲਬ ਉਹ ਵਧੀਆ ਕੰਸੈਪਟ ਹੈ ਪਰ ਉਹ ਗੱਲ ਇਹ ਆ ਵੀ ਉਹ ਜਲੇਬੀ ਵਾਲੇ ਜਿਹੜੇ ਬੰਦੇ ਸੀ ਨਾ ਉਹ ਅਸੀਂ ਜਲੇਬੀਆਂ ਦੀ ਮਸ਼ੀਨ ਦੀ ਤਾਂ ਇਸ ਕਰਕੇ ਐਡਵਰਟਾਈਜ਼ ਕਿਉਂਕਿ ਜਲੇਬੀਆਂ ਬਣਾਉਣੀਆਂ ਕੋਈ ਆਮ ਬੰਦੇ ਦੇ ਮਤਲਬ ਬੱਸ ਦੀ ਖੇਡ ਨਹੀਂ ਹੈਗੀ, ਤੇ ਉਹ ਮਤਲਬ ਉਸ ਚੀਜ਼ ਦੀ ਮਸ਼ੀਨ ਬਣਾ ਲੈਣੀ ਉਹ ਕਿਆ ਬਾਤ ਸੀ, ਉਹਦੀ ਜਿਹੜੀ ਇੰਜੀਨੀਅਰ ਐਸਪੈਕਟ ਸੀਗੇ ਜਾਂ ਉਹਦੀ ਐਂਟਰਪ੍ਰਨਰਸ਼ਿਪ ਸੀਗੀ ਅਸੀਂ ਉਹਦੇ ਕਰਕੇ ਉਹਨਾਂ ਨਾਲ ਇੰਟਰਵਿਊ ਕੀਤੀ ਸੀ। ਤੇ ਅਮਰੀਕ ਜੀ ਸਾਡੇ ਨਾਲ ਨਾ ਜੀ ਐਸ ਚਾਹਲ ਹੁਣੀ ਵੀ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਭਾਜੀ ਮੇਰੇ ਫਰੈਂਡ ਹੈ ਇੱਕ ਜਾਣਕੀਰ ਹੈ ਕਹਿੰਦੇ ਉਹਨਾਂ ਨੇ ਨਾ ਕਿਸੇ ਦੇ ਘਰ ਉਹ ਕਲੀਨਿੰਗ ਕਰਨ ਗਏ ਸੀਗੇ ਤਾਂ ਉਹਨਾਂ ਨੇ ਉਹਦਾ ਨਹੀਂ ਕਲੀਨਿੰਗ ਦੀ ਮਾਫੀ ਚਾਹੁੰਦੇ ਉਹਨਾਂ ਨੇ ਨਾ ਹਾਊਸ ਡਿਜ਼ਾਇਨ ਜਿਹੜਾ ਚੋਰੀ ਕਰ ਲਿਆ ਵੱਡੇ ਬਿਲਡਰ ਦਾ ਵੀ ਉਹ ਘਰ ਬਣਾਉਂਦਾ ਸੀ ਨਾ ਤੇ ਉਹ ਕੋਰਟ ਚ ਚਲੇ ਗਿਆ ਤੇ ਸਿਡਨੀ ਦੇ ਵਿੱਚ ਕੋਰਟ ਕੇਸ ਹੋਇਆ ਸੀ $70,000 ਉਹਨੂੰ ਡਿਜ਼ਾਇਨ ਕਾਪੀ ਕਰਨ ਦਾ ਦੇਣਾ ਪਿਆ ਸੀ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਦਿਲਪ੍ਰੀਤ ਸਿੰਘ ਢੀਂਡਸਾ ਵੀ ਸਾਡੇ ਨਾਲ ਜੁੜੇ ਨੇ, ਹਰਿੰਦਰ ਸਿੰਘ ਸੀਵੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅਮਰਜੀਤ ਸਿੰਘ ਸੋਤਾ ਉਹਨਾਂ ਦਾ ਮੈਸੇਜ ਆਪਾਂ ਪੜ੍ਹ ਲਿਆ ਸੀ ਤੇ ਪੁਸ਼ਪ ਡਡਵਾਲ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਚ ਆਏ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਤੇ ਬਾਕੀ ਇੱਕ ਨਿਊਜ਼ ਹੈ ਜੀ ਉਹ ਹਾਂਜੀ ਅਮਰੀਕ ਜੀ ਆਹ ਦੱਸਿਓ ਜਰਾ, ਆਹ ਵੀ ਇੱਕ ਫੰਡਾ ਪਿਆ ਹੋਇਆ ਇਹਨਾਂ ਨੇ ਚੇਤਾ ਕਰਾ ਦਿੱਤਾ ਉਹ $50 ਦੇ ਨੋਟ ਦੇ ਕਹਿੰਦੇ ਸਪੈਲਿੰਗ ਗਲਤ ਹੋ ਗਿਆ ਅੰਗਰੇਜ਼ੀ ਦੇ ਤੁਹਾਨੂੰ ਪਤਾ ਨੀ ਲੱਗਿਆ ਤੁਸੀਂ ਤੁਹਾਡਾ ਧਿਆਨ ਇੰਡੀਆ ਦੀ ਇਲੈਕਸ਼ਨਾਂ ਚ ਜ਼ਿਆਦਾ ਆ ਤੁਹਾਡਾ ਧਿਆਨ ਇੰਡੀਆ ਦੀ ਇਲੈਕਸ਼ਨ ਚ ਜ਼ਿਆਦਾ ਉਹ ਲੈ ਇਹਦਾ ਬਹੁਤ ਵੱਡਾ ਰੌਲਾ ਪਿਆ ਹੋਇਆ ਉਹ ਇੰਗਲਿਸ਼ ਹਾਂ ਉੱਥੇ ਜਿਹੜਾ $50 ਦਾ ਨੋਟ ਹੈ ਨਾ ਆਸਟ੍ਰੇਲੀਆ ਦਾ ਜਿਹੜੇ ਨਵੇਂ ਹੁਣ ਪ੍ਰਿੰਟ ਹੋਏ ਨੇ ਇੱਕ ਦੋ ਤਿੰਨ ਹਫ਼ਤੇ ਪਹਿਲਾਂ ਉਹਦਾ ਪਤਾ ਨੀ ਕਿੰਨੇ ਮਿਲੀਅਨ ਦੇ ਨੋਟਾਂ ਦੇ ਉੱਤੇ ਰਿਸਪੋਂਸੀਬਿਲਟੀ ਅੱਖਰ ਦੇ ਸ਼ਬਦ ਦੇ ਜਾਣੀ ਕਿ ਉਹਦੇ ਸਪੈਲਿੰਗ ਮਿਸਟੇਕ ਆ ਉਹਦੀ ਹਾਂ ਉਹ ਬੜਾ ਰੇੜਕਾ ਪਿਆ ਹੋਇਆ ਤੇ ਮੈਂ ਤਾਂ ਮਤਲਬ ਚਾਹੁੰਦਾ ਕਿ ਜਿਹੜੇ ਵੀ ਬੰਦੇ ਹੁਣ ਉੱਥੇ ਕੰਮ ਕਰਨ ਜਿੰਨੇ ਵੀ ਉਹਨਾਂ ਦਾ ਵੀ ਆਇਲਟਸ ਟੈਸਟ ਹੋਣਾ ਚਾਹੀਦਾ ਬੰਦਾ ਜਾਂ ਤਾਂ ਕੋਈ ਮੇਰੇ ਵਰਗਾ ਬਿਠਾਲਤਾ ਚਾਰ ਬੈਂਡਾਂ ਵਾਲਾ ਉੱਥੇ ਹਨਾ ਉਹਨੇ ਇਹ ਕੰਮ ਕਰ ਦਿੱਤਾ ਨੋਟ ਜਾਪਣ ਉਹਦੇ ਬੈਂਡ ਘੱਟ ਹੋਣੇ ਅਸਲ ਦੇ ਵਿੱਚ
ਸਦੀ ਬੈਂਡ ਕਹਿੰਦੇ ਸੱਤ ਅੱਠ ਬੈਂਡ ਲੈ ਕੇ ਆਓ ਜੀ ਬੈਂਡ ਘੱਟਾਂ ਵਾਲੇ ਬਿਠਾਵੇ ਨੋਟ ਹੁਣ ਨੋਟ ਹੀ ਬਦਲ ਦੇਣੇ ਆ ਨੋਟਾਂ ਦੀ ਸਪੈਲਿੰਗ ਬਦਲ ਦੇਣੇ ਆ
ਹਾਂਜੀ ਹਾਂਜੀ ਉਹ ਚ ਕਹਿੰਦੇ ਆਈ ਮਿਸਿੰਗ ਹੈ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਉਹ ਰਿਸਪੋਂਸੀਬਿਲਟੀ ਚ ਆਈ ਨੀ ਆਈ ਪਾਣਾ ਭੁੱਲ ਗਏ ਮੈਂ ਕਮਾਲ ਹੋ ਗਈ ਹਨਾ ਤੇ ਉਹ ਵੀ ਫਿਰ ਮਤਲਬ ਦੇਖੋ
ਸਾਡਾ ਪੜਾਇਆ ਅੱਗੇ ਚੱਲ ਗਿਆ ਹੁਣ
ਹਾਂ ਹੁਣ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਅਮਰੀਕ ਜੀ ਤੁਹਾਡਾ ਸਟੂਡੈਂਟ ਲੱਗਦਾ ਬਿਲਕੁਲ
ਅਸੀਂ ਵੀ ਆਸਟ੍ਰੇਲੀਆ ਚ ਇੱਥੇ ਕਮਰਸ ਪੜ੍ਹਾਉਂਦੇ ਆ ਬਿਜ਼ਨਸ ਸਟੱਡੀ ਪੜ੍ਹਾਉਂਦੇ ਆ ਇਕਨੋਮਿਕਸ ਪੜ੍ਹਾਉਂਦੇ ਆ ਹੋ ਸਕਦਾ ਸਾਡਾ ਹੀ ਸਟੂਡੈਂਟ ਪ੍ਰਮੋਟ ਹੋ ਗਿਆ ਹੋਵੇ ਅੱਗੇ
ਸਹੀ ਪਕੜੇ ਅਮਰੀਕ ਜੀ ਆਪਣੇ
ਸਹੀ ਪਕੜੇ
ਮੁੜ ਕੇ ਕਹਿੰਦੇ ਰੰਡ ਪੰਡ ਅਮਰੀਕ ਭਾਜੀ ਤੇ ਆ ਕੇ ਡਿੱਗਦੀ ਅਮਰੀਕ ਭਾਜੀ ਦਾ ਸਟੂਡੈਂਟ ਹੀ ਹੋਣਾ
ਕਰ ਲੋ ਗੱਲ
ਅੱਛਾ ਹੁਣ ਗੱਲ ਤਾਂ ਕਰਨੀ ਹੈ ਗੱਲਾਂ ਤਾਂ ਹੋਰ ਬਹੁਤ ਕਰਨੀਆਂ ਇੰਡੀਆ ਦੀ ਇਲੈਕਸ਼ਨ ਦੀ ਕਰਨੀ ਅਮਰੀਕ ਜੀ ਮੈਂ ਪਰਸੋਂ ਹੀ ਫੋਨ ਕਰ ਰਿਹਾ ਸੀਗਾ ਆਪਣੇ ਇੱਕ ਮਿੱਤਰ ਨੂੰ ਮੈਂ ਕਿਹਾ ਯਾਰ ਮੈਂ ਤਾਂ ਆਪ ਇਲੈਕਸ਼ਨਾਂ ਦੀ ਮਾਰ ਦਾ ਮਾਰਿਆ ਹੋਇਆ ਬੈਠਾ ਤੇ ਮੈਨੂੰ ਪਤਾ ਨੀ ਲੱਗਿਆ ਤੇ ਗੱਲ ਇਹ ਕਿ ਮਤਲਬ ਮੈਂ ਕਿਹਾ ਯਾਰ ਕਿੱਦਾਂ ਮਤਲਬ ਕਿੱਧਰ ਨੂੰ ਚੱਲ ਰਿਹਾ ਕੰਮ ਇੰਡੀਆ ਦਾ ਪੀ ਕੀ ਬਣੂਗਾ ਤੇ 13 ਸੀਟਾਂ ਹੀ ਆ ਪੰਜਾਬ ਦੇ ਵਿੱਚ ਵੈਸੇ ਚਲੋ ਨੈਸ਼ਨਲ ਤਾਂ ਜਿੰਨੀਆਂ ਵੀ 500 ਕਿੰਨੀਆਂ ਨੇ 550 ਤੋਂ ਕਰੀਬ ਉਹ ਤਾਂ ਹੋਣੀ ਪਰ ਪੰਜਾਬ ਦੇ ਵਿੱਚ ਕੰਮ ਕਾਫੀ ਮਗਿਆ ਹੋਇਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕਿੱਦਾਂ ਕੀ ਚੱਲ ਰਿਹਾ ਤੇ ਉਹਨੇ ਮੈਨੂੰ ਖੁਲਾਸੇ ਦਿੱਤੇ ਥੋੜੇ ਥੋੜੇ ਤੇ ਵੈਸੇ ਉਹਦੇ ਕਾਫੀ ਐਕੂਰੇਟ ਤੁਸੀਂ ਕਾਫੀ ਨਿਗਾਹ ਰੱਖ ਰਹੇ ਹੋ ਤੇ ਮਤਲਬ ਕੀ ਤੁਹਾਡੀ ਕੀ ਰੀਡਿੰਗ ਹੈ ਪੰਜਾਬ ਦੀਆਂ ਮਤਲਬ 13 ਸੀਟਾਂ ਚੋਂ ਕੌਣ ਕੌਣ ਕਿੰਨੀਆਂ ਕਿੰਨੀਆਂ ਲਊਗਾ
ਅਮਨਦੀਪ ਮੈਂ ਤਾਂ ਇਹ ਪਹਿਲਾਂ ਇਹ ਇਸ ਗੱਲ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਹੈ ਤੁਸੀਂ ਵੀ ਇਸ ਦੀ ਇਲੈਕਸ਼ਨ ਹਾਰੇ ਆ ਤੇ ਉਧਰ ਮੋਦੀ ਸਾਹਿਬ ਵੀ ਇਲੈਕਸ਼ਨ ਹਾਰਨ ਵਾਲੇ ਆ ਮੋਦੀ ਸਾਹਿਬ ਨੂੰ ਤਾਂ ਉਹ ਦੂਜੇ ਨੇ ਡੋਬ ਲੈਣਾ ਨੋਟਬੰਦੀ ਨੇ ਤੁਹਾਨੂੰ ਡੋਬ ਲਿਆ ਨਸ਼ਾਬੰਦੀ ਨੇ
ਠੀਕ ਹੈ ਜਾਣੀ ਕਿ ਹੁਣ ਤੁਸੀਂ ਮੇਰਾ ਮੁਕਾਬਲਾ ਮੋਦੀ ਸਾਹਿਬ ਨਾਲ ਕਰਾ ਰਹੇ ਮੈਂ ਨੋਟਬੰਦੀ
ਮੈਂ ਕੇਸ ਸਟੱਡੀ ਕੰਪੇਅਰ ਕਰ ਰਿਹਾ ਮੈਂ ਮੁਕਾਬਲਾ ਤੁਹਾਡਾ ਕਰ ਰਿਹਾ ਮੈਂ ਤਾਂ ਕੇਸ ਸਟੱਡੀ ਰੈਫਰ ਕਰ ਰਿਹਾ ਕਿ ਤੁਸੀਂ ਕੋਈ ਵੀ ਸਟੇਟਮੈਂਟ ਦੇਣੀ ਤੁਹਾਨੂੰ ਕੇਸ ਸਟੱਡੀ ਰੈਫਰ ਕਰਨੀ ਪੈਂਦੀ ਆ ਤੇ ਕੇਸ ਸਟੱਡੀ ਇਹ ਅਮਨਦੀਪ ਇਲੈਕਸ਼ਨ ਹਾਰੇ ਆ ਇਹ ਨਸ਼ਾਬੰਦੀ ਕਰਦੇ ਸੀ ਗੇਮਾਂ ਚ ਤੇ ਉਹ ਨੋਟਬੰਦੀ ਕਰਦੇ ਕਰਦੇ ਇਲੈਕਸ਼ਨ ਹਾਰ ਜਾਣਾ ਲੱਗਦਾ
ਮਿੰਟੂ ਬਰਾੜ ਭਾਜੀ ਵੀ ਹਾਰੇ ਆ ਉਹ ਹਾਰੇ ਆ ਸਿੱਖ ਖੇਡਾਂ ਦੇ ਵਿੱਚ ਵਧੀਆ ਕਲਚਰ ਕਰਨ ਦੇ ਲਈ ਕੀਰਤਨ ਕਰਵਾਉਣ ਦੇ ਲਈ ਸਿੱਕੀ ਨੂੰ ਪ੍ਰਮੋਟ ਕਰਨ ਦੇ ਉਹ ਮੈਂ ਤੁਹਾਨੂੰ ਦੱਸਦਾ ਇਹ ਗੱਲ ਹੋਈ ਸੀ ਚਨਾਵਤ ਭਾਜੀ ਨਾਲ ਹਨਾ ਉਹਨਾਂ ਕੋਲ ਨਾ ਸਿੰਨੀ ਤੇ ਤੁਹਾਨੂੰ ਪਤਾ ਪਾਰਕ ਲਈ ਗੁਰਦੁਆਰੇ ਦੇ ਵਿੱਚ ਪ੍ਰੋਕਸੀ ਵੋਟਾਂ ਪੈਂਦੀਆਂ ਤੇ ਉਹਨਾਂ ਕੋਲ ਬੰਦੇ ਚਲੇ ਗਏ ਪ੍ਰੋਕਸੀ ਲੈਣ ਵੀ ਸਾਨੂੰ ਦੇ ਦਿਓ ਉਹ ਕਹਿੰਦੇ ਨਹੀਂ ਭਰਾਵਾ ਮੈਂ ਨੀ ਮੈਂ ਤਾਂ ਆਪ ਆ ਕੇ ਪਾਉਂਗਾ ਮੈਂ ਨੀ ਕਿਸੇ ਨੂੰ ਪ੍ਰੋਕਸੀ ਦਿੰਦਾ ਉਹ ਇੰਨੇ ਕੁ ਬੰਦੇ ਆਏ ਉਹਨਾਂ ਕੋਈ ਉਹ ਕਹਿੰਦਾ ਯਾਰ ਮੈਂ ਤਾਂ ਅੱਕਿਆ ਪਿਆ ਵੋਟ ਤੋਂ ਵੀ ਮੇਰੀ ਵੋਟ ਕਿਸੇ ਤਰ੍ਹਾਂ ਕੈਂਸਲ ਨਹੀਂ ਹੋ ਸਕਦੀ ਕਹਿੰਦੇ ਨਹੀਂ ਜੀ ਇੱਦਾਂ ਕਿੱਦਾਂ ਕੈਂਸਲ ਹੋ ਜਾਊਗੀ ਨਹੀਂ ਕਹਿੰਦੇ ਕੁਛ ਨਾ ਕੁਛ ਤਾਂ ਕੰਸਟੀਟਿਊਸ਼ਨ ਚ ਲਿਖਿਆ ਹੋਣਾ ਵੀ ਵੋਟ ਕੈਂਸਲ ਹੋਊ ਕਿੱਦਾਂ ਕਹਿੰਦੇ ਅਸੀਂ ਤਾਂ ਉਦੋਂ ਢਾਲਾਂ ਦੇਤੀਆਂ ਸੀ ਤੁਸੀਂ ਸਾਨੂੰ ਮੈਂਬਰ ਬਣਾ ਦਿੱਤਾ ਸੀ ਕਹਿੰਦੇ ਉਹ ਇੱਕ ਚੀਜ਼ ਹੈਗੀ ਆ ਵੀ ਜਿੱਦਾਂ ਜੇ ਕੋਈ ਤੁਸੀਂ ਸੰਸਥਾ ਦੇ ਉਲਟ ਕੁਛ ਕਰੋ ਤਾਂ ਤੁਹਾਨੂੰ ਮੈਂਬਰਸ਼ਿਪ ਤੋਂ ਕੱਢਿਆ ਜਾ ਸਕਦਾ ਕਹਿੰਦਾ ਭਾਜੀ ਕਹਿੰਦੇ ਚੱਲ ਜਿੱਦਾਂ ਮਤਲਬ ਵੀ ਮੈਂ ਗੁਰਦੁਆਰੇ ਆਵਾਂ ਮੈਂ ਗੱਲਾਂ ਚੱਕ ਕੇ ਨੱਠ ਜਾਵਾਂ ਗੋਲਕ ਜਾ ਕੇ ਨੱਠ ਜਾਵਾਂ ਲੈ ਕਹਿੰਦੇ ਇਹ ਕਾਹਦਾ ਕ੍ਰਾਈਮ ਆ ਕਹਿੰਦਾ ਇਹ ਨਹੀਂ ਹੈਗਾ ਕੁਛ ਵੀ ਕਹਿੰਦੇ ਅੱਛਾ ਫੇਰ ਕਹਿੰਦਾ ਜਾ ਮਤਲਬ ਮੈਂ ਉੱਥੇ ਦਰਬਾਰ ਦੇ ਵਿੱਚ ਮੈਂ ਕਿਸੇ ਦੀ ਪੱਗ ਲਾ ਦੇਵਾਂ ਲੈ ਕਹਿੰਦਾ ਤੂੰ ਰੋਜ਼ ਲੈਂਦੀ ਆ ਪੱਗਾਂ ਏਦਾਂ ਤਾਂ ਵੀ ਮੈਂਬਰ ਹੀ ਨਾ ਰਹੂਗਾ ਕੋਈ ਕਹਿੰਦੇ ਵੀ ਹੋਰ ਤੁਸੀਂ ਦੱਸੋ ਕਹਿੰਦੇ ਮੈਨੂੰ ਦੱਸੋ ਸਹੀ ਵੀ ਕਿਹੜਾ ਕੰਮ ਮੈਂ ਇਹੋ ਜਿਹਾ ਕਰਾਂ ਜਿਹਦੇ ਲਈ ਮੈਨੂੰ ਤੁਸੀਂ ਗੁਰਦੁਆਰੇ ਦੀ ਮੈਂਬਰਸ਼ਿਪ ਤੋਂ ਹਟਾ ਦਿਓ ਕਹਿੰਦੇ ਇਹ ਭਾਈ ਸਾਹਿਬ ਹੋ ਸਕਦਾ ਵੀ ਤੁਸੀਂ ਉੱਥੇ ਗੁਰਦੁਆਰੇ ਆ ਕੇ ਕਹਿਣ ਲੱਗ ਪਓ ਵੀ ਸਾਰੇ ਸਿੱਖੀ ਨਾਲ ਜੁੜੋ ਗੁਰਬਾਣੀ ਪੜ੍ਹਿਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਸਿੰਘ ਸਜੋ ਜੇ ਤੁਸੀਂ ਕਹਿੰਦਾ ਇੱਦਾਂ ਕੇ ਕਹਿਣ ਲੱਗ ਪਵੇ ਫੇਰ ਤੁਹਾਨੂੰ ਇੱਕ ਮਿੰਟ ਲਾਣਾ ਉਹਨੇ ਕੱਢਣ ਨੂੰ ਇੱਦਾਂ ਦੇ ਕੰਮ ਸ਼ੁਰੂ ਕਰੋ ਉਹੀ ਹਾਲ ਮਿੰਟੂ ਬਰਾੜ ਭਾਜੀ ਦਾ ਮੇਰਾ ਹੋਇਆ ਪਰ ਨੋਟਬੰਦੀ ਨਾਲ ਤੁਸੀਂ ਸਾਨੂੰ ਕਿੱਦਾਂ ਜੋੜਿਆ ਮੈਨੂੰ ਇਹ ਦੱਸੋ
ਨੋਟਬੰਦੀ ਨਾਲ ਮੈਂ ਤਾਂ ਬੰਦੀਆਂ ਦਾ ਬੰਦੀ ਦੀ ਐਗਜ਼ਾਮਪਲ ਦਿੱਤਾ ਨੋਟਬੰਦੀ ਤੇ ਸ਼ਰਾਬਬੰਦੀ ਤੁਸੀਂ ਸ਼ਰਾਬਬੰਦੀ ਕੀਤੀ ਜੇ ਮੈਂ ਤਾਂ ਤੁਸੀਂ ਹਾਰ ਗਏ ਤੇ ਉਧਰ ਉਹਨਾਂ ਤੇ ਰਿਜੈਕਸ਼ਨ ਲੱਗ ਰਿਹਾ ਤੇ ਉਹਨਾਂ ਨੇ ਨੋਟਬੰਦੀ ਕੀਤੀ ਤਾਂ ਉਹਨਾਂ ਨੇ ਹਾਰ ਜਾਣਾ ਮਤਲਬ ਕਹਿੰਦੇ ਆ ਲੋਕ ਹਾਰ ਤਾਂ ਨਹੀਂ ਪਤਾ ਨੀ ਹਾਰ ਜਾਣਾ ਜਾਂ ਨਹੀਂ ਜਾਣਾ ਇਹ ਤਾਂ ਖੈਰ ਸਮਾਂ ਹੀ ਦੱਸੂਗਾ ਤੇ ਚਲੋ ਇਹਨੂੰ ਪਿੱਛੇ ਰੱਖਦੇ ਹੋਏ ਅਮਨਦੀਪ ਹੋਰ ਗੱਲ ਕਰਦੇ ਪੰਜਾਬ ਦੀ ਇਲੈਕਸ਼ਨ ਦੀ ਗੱਲ ਕਰਦੇ ਆ ਪੇਸ਼ਨ ਕੋਈ ਕਰ ਦੀਏ
ਹਾਂਜੀ ਹਾਂਜੀ
ਭਵਿੱਖਬਾਣੀ ਕਰ ਦਈਏ
ਕਰੋ ਮੈਂ ਹੁਣ ਭਵਿੱਖਬਾਣੀ ਕਰ ਸਕਦੇ ਹਜੇ ਕਿਉਂਕਿ ਵੋਟਾਂ ਦਾ ਭਵਿੱਖ ਜੇ ਪੈਣੀ ਆ
ਅਮਨਦੀਪ 13 ਸੀਟਾਂ ਆ ਸਾਡੇ ਉੱਥੇ ਪੰਜਾਬ ਦੀਆਂ ਸਾਰਿਆਂ ਨੂੰ ਪਤਾ 13 ਸੀਟਾਂ ਉਹਨਾਂ ਦੀ ਕਾਫੀ ਅਨੈਲਿਸਿਸ ਵੀ ਹੋ ਰਹੀ ਆ ਕਾਫੀ ਚਰਚਾ ਵੀ ਹੋ ਰਹੀ ਆ ਤੁਸੀਂ ਯੂਟਿਊਬ ਤੇ ਵੀ ਬਹੁਤ ਕਲਿੱਪ ਦੇਖਦੇ ਆ ਅਖਬਾਰਾਂ ਚ ਪੜ੍ਹਦੇ ਵੀ ਇੱਧਰ ਉੱਧਰ ਸਭ ਕੁਛ ਆ ਮੇਰੇ ਖਿਆਲ ਦੇ ਵਿੱਚ ਜਾਂ ਤੁਹਾਡੇ ਖਿਆਲ ਦੇ ਵਿੱਚ ਤੁਸੀਂ ਪਹਿਲਾਂ ਇਸ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ 10 ਸੀਟਾਂ ਜਿਹੜੀਆਂ ਨਾ 10 ਸੀਟਾਂ ਉਹ ਕਾਂਗਰਸ ਪਾਰਟੀ ਜਿੱਤੂਗੀ 2 ਸੀਟਾਂ ਅਕਾਲੀ ਦਲ ਜਿੱਤੂਗਾ ਜਿਹੜੀ ਇੱਕ ਪਾਰਟੀ ਹਰਸਿਮਰਤ ਕੌਰ ਦੀ ਤੇ ਆਪਣੇ ਵੱਡੇ ਛੋਟੇ ਬਾਦਲ ਦੀ ਤੇ ਇੱਕ ਸੀਟ ਜਿਹੜੀ ਆ ਉਹ ਪੀਡੀਪੀ ਜਿੱਤ ਸਕਦੀ ਆ ਜਿਹੜੀ ਖਡੂਰ ਸਾਹਿਬ ਦੀ ਸੀਟ ਆ ਇਹ 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 ਸਿਨਾਰੀਓ ਆ ਦੇਖ ਲਿਓ ਤੁਸੀਂ 10 ਸੀਟਾਂ ਕਾਂਗਰਸ ਜਿੱਤੂਗੀ 2 ਸੀਟਾਂ ਅਕਾਲੀ ਦਲ ਜਿੱਤੂਗਾ ਲਿਖ ਲਓ ਇਹ ਉਦਨ ਕਵਾਂਗੇ ਜੇ ਰਿਕਾਰਡਿੰਗ ਵੀ ਚਲਾ ਦਿਓ 10 ਸੀਟਾਂ ਕਾਂਗਰਸ 2 ਸੀਟਾਂ ਅਕਾਲੀ ਦਲ 1 ਸੀਟ ਜਿਹੜੀ ਖਹਿਰਾ ਦੇ ਪੀਡੀਪੀ ਜਿੱਤੂਗੀ
ਜਿਹੜੀ ਤੁਹਾਡੀ ਪਾਰਟੀ ਵਾਲੇ ਇੰਨੇ ਐਕਟਰ ਲਿਆ ਕੇ ਜ਼ੋਰ ਲਾਈ ਜਾ ਰਹੇ ਆ ਉਹਨਾਂ ਨੂੰ ਤੁਸੀਂ ਇੱਕ ਵੀ ਨੀ ਦੇ ਰਹੇ ਆਪਣੀ ਪਾਰਟੀ ਨੂੰ ਬੀਜੇਪੀ ਨੂੰ
ਆਪਣੀ ਪਾਰਟੀ ਉਹਨਾਂ ਦੇ ਸਹਿਯੋਗੀਆਂ ਨੂੰ ਦੇ ਰਹੇ ਨਾ ਦੋ
ਤੇ ਸਨੀ ਦਿਓਲ ਬਜਾਲਾ ਐਵੀ ਨਾਲ ਪੱਟੀ ਉਹ ਕੀ ਕਰੂਗਾ
ਸਨੀ ਹੁਣ ਦੇਖੋ ਮੈਂ ਕੱਲ ਹੀ ਇੰਟਰਵਿਊ ਸੁਣ ਰਿਹਾ ਸੀ ਬਲਾਮ ਜਾਖੜ ਦੀ ਨਹੀਂ ਆਪਣੇ ਸੁਨੀਲ ਜਾਖੜ ਦੀ
ਸੁਨੀਲ ਜਾਖੜ
ਉਹ ਸੁਨੀਲ ਜਾਖੜ ਨੇ ਉਹਨਾਂ ਨੇ ਬੜੇ ਫਰੈਂਡਲੀ ਬੇਸ ਕਿਹਾ ਕਿ ਦੇਖੋ ਜਿਹੜੇ ਸਨੀ ਦਿਓਲ ਆਏ ਆ ਧਰਮਵੀਰ ਧਰਮ ਦੇ ਧਰਮਿੰਦਰ ਦੇ ਨਾਲ ਕਹਿੰਦਾ ਮੇਰੇ ਡੈਡੀ ਦੀ ਬੜੀ ਦੋਸਤੀ ਸੀ ਇੱਕ ਵਾਰੀ ਏਦਾਂ ਵੀ ਹੋਇਆ ਸੀ ਧਰਮਿੰਦਰ ਦੇ ਖਿਲਾਫ਼ ਬਲਰਾਮ ਜਾਖੜ ਨੂੰ ਖੜਾ ਕਰਨ ਲੱਗੇ ਸੀ ਤਾਂ ਧਰਮਿੰਦਰ ਨੇ ਕਿਹਾ ਸੀ ਮੈਂ ਬਲਰਾਮ ਜਾਖੜ ਦੇ ਖਿਲਾਫ਼ ਖੜਾ ਨਹੀਂ ਹੋਣਾ ਕਿਉਂਕਿ ਉਹ ਮੇਰੇ ਬਹੁਤ ਅੱਛੇ ਫਰੈਂਡ ਆ ਮੇਰੇ ਦੋਸਤ ਆ ਹੁਣ ਜਿਹੜਾ ਸਨੀ ਦਿਓਲ ਆ ਇਹਨੂੰ ਤੇ ਉੱਥੋਂ ਸੈਂਟਰ ਚੋਂ ਲਿਆ ਕੇ ਏਦਾਂ ਬੰਬੇ ਤੋਂ ਲਿਆ ਕੇ ਵੈਸੇ ਤੇ ਤੁਸੀਂ ਸਨੀ ਦਿਓਲ ਦੀ ਇੰਟਰਵਿਊ ਪੜੋ ਜਾਂ ਜਿਹੜੇ ਉਹਨਾਂ ਪੱਤਰਕਾਰ ਪ੍ਰਸ਼ਨ ਕਰਦੇ ਹੋ ਕਹਿੰਦਾ ਮੈਨੂੰ ਪ੍ਰਸ਼ਨ ਪੁੱਛ ਇਦਾਂ ਦੇ ਨਾ ਕਰਿਆ ਕਰੋ ਚਾਚੀ ਗੱਲ ਕੋਈ ਕਰੋ ਜਿਹੜੇ ਜਿੱਤ ਜਾਵਾਂਗੇ ਫਿਰ ਦੇਖਾਂਗੇ ਮਸਲੇ ਕਿੱਦਾਂ ਹੱਲ ਕਰਨੇ ਆ ਉਹ ਬੜੀ ਸਿੱਧੀ ਸਾਦੀ ਇੰਟਰਵਿਊ ਦਿੰਦਾ ਉਹ ਤੇ ਉਹਦਾ ਬਲਾਮ ਜਾਖੜ ਵੀ ਬੜੇ ਲਾਈਟਲੀ ਲੈ
ਰਿਹਾ ਹੁਣ ਕਹਿੰਦਾ ਪਹਿਲਾਂ ਐਵੀਂ ਸਟੱਡੀ ਕਰਕੇ ਦਿਮਾਗ ਤੇ ਲੋਡ ਪਾਉਣਾ ਜੇ ਨਾ ਜਿੱਤੇ ਤਾਂ ਐਵੀਂ ਟਾਈਮ ਵੇਸਟ ਹੋਣਾ ਸਾਰਾ
ਉਹ ਕਹਿੰਦੇ ਮੈਂ ਪੰਜਾਬ ਦਾ ਪੁੱਤ ਆ ਮੈਂ ਬਹੁਤਾ ਦਿਮਾਗ ਯੂਜ ਕਰਨ ਦੀ ਕੋਸ਼ਿਸ਼ ਨਹੀਂ ਕਰੂੰਗਾ ਜਿਹੜੇ ਜਿੱਤ ਜਾਵਾਂਗੇ ਇਹ ਦੇਖਾਂਗੇ ਇੱਥੇ ਦੇ ਮਸਲੇ ਕੀ ਆ ਫਿਰ ਉਹਨੂੰ ਹੱਲ ਕਰਾਂਗੇ ਹੁਣ ਇਹ ਪਹਿਲੇ ਮਸਲੇ ਕੀ ਆ ਹੱਲ ਕੀ ਕਰਾਂਗੇ ਕੀ ਕਰਾਂਗੇ ਉਹ ਜਿਹੜੀ ਸੀਟ ਆ ਮੇਰੇ ਖਿਆਲ ਦੇ ਬਲਾਮ ਜਾਖੜ ਦੇ ਥੋੜੇ ਜੇ ਪੱਸ ਵਿੱਚ ਜਾਂਦੀ ਆ ਕਿਉਂਕਿ ਉਹਨਾਂ ਦਾ ਉੱਥੇ ਕਾਫੀ ਦਬਦਬਾ ਬਣਿਆ ਹੋਇਆ ਤੇ ਕਾਂਗਰਸ ਦਾ ਸਾਰੇ ਦੇਸ਼ ਦੇ ਵਿੱਚ ਥੋੜਾ ਦਬਦਬਾ ਇਸ ਵੇਲੇ ਥੋੜਾ ਬਣਿਆ ਹੋਇਆ ਕਿਉਂਕਿ ਮੋਦੀ ਦੇ ਇਨਕੰਬੈਂਸੀ ਲਹਿਰ ਵੀ ਉਹਦੇ ਖਿਲਾਫ਼ ਚੱਲ ਰਹੀ ਆ ਤੇ ਉਹਦੀਆਂ ਪਾਲਿਸੀ ਨੂੰ ਵੀ ਲੋਕ ਇੰਨੇ ਪਸੰਦ ਨਹੀਂ ਕਰ ਰਹੇ ਮੋਦੀ ਦੀਆਂ ਨੂੰ ਤੇ 15-15 ਲੱਖ ਰੁਪਇਆ ਵੀ ਉਡੀਕ ਰਹੇ ਆ ਤੇ ਇਹ ਕੱਲ ਜਾਖੜ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਉਹ ਕਹਿੰਦੇ ਤੁਸੀਂ ਆਪਣੇ ਵਾਅਦੇ ਨੀ ਪੂਰੇ ਕੀਤੇ ਜਾਖੜ ਸਾਹਿਬ ਤੁਸੀਂ ਮੋਬਾਈਲ ਫੋਨ ਨੀ ਦਿੱਤੇ ਕਹਿੰਦਾ ਮੋਬਾਈਲ ਫੋਨ ਤਾਂ 5-6 ਹਜ਼ਾਰ ਦਾ ਦੇ ਦੇਵਾਂਗੇ ਹਾਲੇ ਸਾਡੇ ਮੂੰਹ 2 ਸਾਲ ਹੀ ਹੋਏ ਆ ਉਹ ਦੇ ਦੇਣੇ ਆ ਅਸੀਂ ਤੇ ਨੌਕਰੀਆਂ ਅਸੀਂ ਖੋਜ ਕਰ ਰਹੇ ਕਿੱਥੇ ਕਿੱਥੇ ਨੌਕਰੀਆਂ ਦੇਣੀਆਂ ਉਹ ਦੇ ਦੇਣੀਆਂ ਆ ਕਹਿੰਦਾ ਤੁਸੀਂ ਆਪਣੇ ਮੋਦੀ ਸਾਹਿਬ ਨੂੰ ਪੁੱਛੋ ਉਹਨਾਂ ਦੇ ਟਰਮ ਵੀ ਪੂਰੀ ਹੋ ਗਈ ਆ ਉਹ 15-15 ਲੱਖ ਨੀ ਦਿੱਤਾ ਜੀ ਉਹਨਾਂ ਨੂੰ ਪਹਿਲਾਂ ਪੁੱਛੋ ਤਾਂ ਵੱਡਾ ਕੁਐਸਚਨ ਜਿਹੜਾ ਉਹ 15 ਲੱਖ ਤਾਂ ਹੋਣਗੇ ਤੁਸੀਂ ਵੀ ਉਡੀਕ ਰਹੇ ਆ ਮੈਂ ਵੀ ਉਡੀਕ ਰਿਹਾ
ਨਹੀਂ ਮੈਨੂੰ ਤਾਂ ਮੈਂ ਤਾਂ ਨਹੀਂ ਉਡੀਕ ਰਿਹਾ ਉਹ ਤਾਂ ਇੰਡੀਅਨ ਸਿਟੀਜ਼ਨਸ ਨੂੰ ਮਿਲਣਾ ਆ ਮੈਂ ਤਾਂ ਇੰਡੀਅਨ ਸਿਟੀਜ਼ਨ ਨਹੀਂ ਹੈਗਾ ਨਾ ਤੁਸੀਂ ਤਾਂ OCI ਲਈ ਹੋਈ ਆ
ਨਹੀਂ ਉਹਨੇ ਵਿੱਚ ਜੇ ਇਹ ਵੀ ਕਹਿਤਾ ਸੀ NRI ਨੂੰ ਵੀ ਇਦਾਂ ਵੀ ਕੁਛ ਸੀਗਾ ਵਿੱਚ ਸਾਰਿਆਂ ਨੂੰ ਕਹਿਤਾ ਸੀ
ਅੱਛਾ ਚਲੋ ਹੁਣ ਗੱਲ ਇਹ ਆ ਖਡੂਰ ਸਾਹਿਬ ਦੀ ਜਿਹੜੀ ਸਿਚੁਏਸ਼ਨ ਆ ਨਾ ਖਡੂਰ ਸਾਹਿਬ ਦੀ ਸਿਚੁਏਸ਼ਨ ਬਹੁਤੀ ਡਾਵਾਂਡੋਲ ਹੈ ਮੇਰੇ ਹਿਸਾਬ ਨਾਲ ਤੁਸੀਂ ਇੱਕ ਸੀਟ ਦੇ ਤਾਂ ਦਿੱਤੀ ਬੀਬੀ ਖਾਲੜਾ ਨੂੰ ਪਰ ਚਲੋ ਸਾਰੇ ਸਪੋਰਟ ਵੀ ਕਰ ਰਹੇ ਨੇ ਪਿੱਛੇ ਆ ਗੁਰਪ੍ਰੀਤ ਬਠਿੰਡਾ ਇੱਥੇ ਆਏ ਸੀ ਤੇ ਉਹਨਾਂ ਨੇ ਇੱਥੇ 1 ਲੱਖ ਰੁਪਇਆ ਰੇਜ਼ ਕੀਤਾ ਇੱਕ ਪੇਂਟਿੰਗ ਉਹਨਾਂ ਨੇ ਵੇਚੀ ਆ ਤੇ ਉਹ ਡੋਨੇਟ ਕੀਤਾ ਬਹੁਤ ਸਾਰੇ ਹੋਰ ਜਿਹੜੇ ਆ ਜਥੇਬੰਦੀਆਂ ਉਹਨਾਂ ਦੀ ਸਪੋਰਟ ਕਰ ਰਹੀਆਂ ਨੇ ਪਰ ਮੁਕਾਬਲਾ ਉੱਥੇ ਬਹੁਤ ਸਖ਼ਤ ਹੈ ਤੇ ਮਤਲਬ ਡਾਵਾਂਡੋਲ ਹੈ ਦੂਜੀ ਗੱਲ ਅਮਰੀਕ ਜੀ ਵੀ ਮੈਨੂੰ ਸਨੀ ਦਿਓਲ ਵਾਲੀ ਸੀਟ ਜਿਹੜੀ ਨਾ ਗੁਰਦਾਸਪੁਰ ਵਾਲੀ ਉਹ ਵੀ ਮਤਲਬ ਡਾਵਾਂਡੋਲ ਹੀ ਲੱਗਦੀ ਆਪਾਂ ਉਹਨੂੰ ਕਲੀਨ ਨਹੀਂ ਦੇ ਸਕਦੇ ਤੇ ਤੀਜੀ ਗੱਲ ਜਿਹੜੀ ਜਿਹੜੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਸੀਟ ਦੇ ਬਾਰੇ ਤੁਸੀਂ ਉਹ ਕਿਹਨੂੰ ਦੇ ਕਮਾਲ ਹੋ ਗਈ ਉਹ ਤਾਂ ਮਤਲਬ ਸੀਜ ਸਿਟਿੰਗ MP ਆਮ ਆਦਮੀ ਪਾਰਟੀ ਨੂੰ ਤੁਸੀਂ ਜਮਾ ਹੀ ਬਾਹਰ ਕੱਢਤਾ ਕਮਾਲ ਹੋ ਗਈ
ਆਮ ਆਦਮੀ ਪਾਰਟੀ ਤਾਂ ਹੁਣ ਇਹੀ ਕੋਸ਼ਿਸ਼ ਕਰ ਲਵੇ ਜਮਾਨਤ ਜਮੂਨਤ ਜੇ ਬਚਦੀ ਆਪਣੀ ਬਚਾ ਲਵੇ ਉਹ ਸੀਟ ਜਿਹੜੀ ਆ ਉਹ ਵੀ ਜਾਂਦੀ ਰਹਿਣੀ ਆ ਉਹ ਮਾਨ ਸਾਹਿਬ ਨੂੰ ਮੇਰੇ ਖਿਆਲ ਚ ਉਹ ਜਿੱਦਾਂ ਉਹ ਕਰ ਰਹੇ ਆ ਜਿੱਦਾਂ ਉਹਨਾਂ ਨੇ ਕੀਤਾ ਪਿੱਛੇ ਸੀਟ ਆਉਂਦੀ ਨਜ਼ਰ ਆ ਨਹੀਂ ਰਹੀ ਉਹਨਾਂ ਨੂੰ ਵੀ ਉਹ ਵੀ ਖੁਸ਼ ਦੀ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇੱਕ BBC ਤੋਂ ਸਵੇਰੇ ਐਨਾਲਿਸਿਸ ਆ ਰਹੀ ਸੀ ਜਾਂ ਉਹ ਇੰਡੀਕੇਸ਼ਨ ਦੇ ਰਿਹਾ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿਚ ਤ੍ਰਿਕੋਣਾ ਮੁਕਾਬਲਾ ਤਾਂ ਦੇ ਰਹੀ ਆ ਕਦ ਉਹਨਾਂ ਨੂੰ ਕੋਈ ਸੀਟ ਮੇਰੇ ਖਿਆਲ ਦੇ ਵਿਚ ਆ ਨਹੀਂ ਰਹੀ ਆਮ ਆਦਮੀ ਨੂੰ ਦਿੱਲੀ ਦੇ ਵਿਚੋਂ ਵੀ ਕਾਂਗਰਸ ਨੂੰ ਦਿੱਲੀ ਦੇ ਵਿਚ 7 ਸੀਟਾਂ ਦੇ ਵਿਚੋਂ ਕਾਂਗਰਸ ਨੂੰ 4 ਜਾਂ 5 ਆ ਰਹੀਆਂ ਤੇ BJP ਨੂੰ 2 ਆ ਰਹੀਆਂ ਤੇ ਇਹਦੇ ਤੋਂ ਲੱਗਦਾ ਆ ਇੰਡੀਕੇਸ਼ਨ ਇਹ ਮਿਲ ਰਹੀ ਆ ਜਿੰਨੀ ਵੀ ਸਟੇਟਾਂ ਵਿਚ ਇਲੈਕਸ਼ਨ ਹੋਈ ਆ ਕਿ ਕਾਂਗਰਸ ਪਾਰਟੀ ਦਾ ਪਰੜਾ ਥੋੜਾ ਜਿਹਾ ਭਾਰੀ ਦਿਖਾਈ ਦਿੰਦਾ ਆ ਇਸ ਵੇਲੇ ਦਿਖਾਈ ਦੇ ਰਿਹਾ ਅਮਦੀਪ ਕਾਂਗਰਸ ਦਾ ਤੇ ਰਾਹੁਲ ਗਾਂਧੀ ਜਿਹੜੇ ਆ ਉਹ ਪ੍ਰਾਈਮ ਮਿਨਿਸਟਰ ਬਣ ਸਕਦੇ ਆ ਲੇਕਿਨ ਅਗਰ ਮੋਦੀ ਸਾਹਿਬ ਇਹਨਾਂ ਦਿਨਾਂ ਹੁਣ ਤਾਂ ਇਲੈਕਸ਼ਨ ਤਾਂ ਕਾਫੀ ਹੋ ਹੀ ਚੁੱਕੀ ਆ ਹੁਣ ਪੱਤਾ ਤਾਂ ਕੀ ਖੇਲਣਾ ਉਹਨੀ ਅਮਰੀਕ
ਜੀ ਪਤਾ ਏਦਾਂ ਨਾ ਕਰੀਏ ਜਿਹੜੇ 43 million ਨੋਟ ਜੀ ਐਸ ਚਾਲ ਨੇ ਭੇਜਿਆ, ਜਿਹੜੇ 43 million ਨੋਟ ਜਿਹੜੇ ਹੁਣ ਸਪੈਲਿੰਗ ਮਿਸਟੇਕ ਹੋ ਗਈ ਆ $50,000 ਦੇ, ਉਹ ਨਾ ਪੱਤੇ ਚਲਾ ਦੇਈਏ ਇੰਡੀਆ ਜਾ ਕੇ ਹੁਣ ਆ
ਚੁੱਕਾ ਹੁਣ ਪੰਜਾਬ ਜਿਹੜੀ ਜਿਹੜੀਆਂ ਹੌਟ ਸੀਟਾਂ ਆ ਜਿਹਨਾਂ ਦੇ ਵਿੱਚ ਮੈਂ ਕਾਂਗਰਸ ਨੂੰ ਸੀਟਾਂ ਦਿੰਦਾ ਆ ਚਾਹੀਦੀਆਂ, ਹੋਰ ਪਾਰਟੀਆਂ ਨੂੰ ਮਿਲਣੀਆਂ ਚਾਹੀਦੀਆਂ। ਲੁਧਿਆਣੇ ਦੀ ਸੀਟ ਤੇ ਬੜਾ ਹਾਰਡ ਕੰਪੀਟੀਸ਼ਨ ਹੈ, ਬੜਾ ਉੱਥੇ ਟਫ ਕੰਪੀਟੀਸ਼ਨ ਆ, ਉਹ ਬੈਂਸ ਸਾਹਿਬ ਨੂੰ ਸੀਟ ਆਉਣੀ ਚਾਹੀਦੀ ਆ ਉਹ। ਤੇ ਜਿਹੜੀ ਬਠਿੰਡੇ ਦੀ ਸੀਟ ਹੈ ਨਾ, ਇਹ ਆਉਣੀ ਚਾਹੀਦੀ ਆਪਣੇ ਖਹਿਰਾਂ ਨੂੰ, ਕਿਉਂਕਿ ਉਹ ਥੋੜਾ ਇਮਾਨਦਾਰ ਲੋਕ ਆ। ਇਹ ਗੱਲ ਮੰਨੀ,
ਪਰ ਮਤਲਬ ਕਹਿ ਰਹੇ ਹੋ ਆਉਣੀ ਨੀ ਪਰ ਆਉਣੀ ਚਾਹੀਦੀ ਆ,
ਆਉਣੀ ਚਾਹੀਦੀ ਆ ਜਿਹੜੀ ਬਠਿੰਡੇ ਦੀ ਸੀਟ ਆ ਇੱਥੇ ਖਹਿਰਾ ਸਾਹਿਬ ਨੂੰ ਆਉਣੀ ਚਾਹੀਦੀ ਆ, ਜਿਹੜੀ ਸੀਟ ਆਪਣੀ ਲੁਧਿਆਣੇ ਦੀ ਉਹ ਬੈਂਸ ਸਾਹਿਬ ਨੂੰ ਆਉਣੀ ਚਾਹੀਦੀ ਆ, ਅਤੇ ਜਿਹੜੀ ਪਟਿਆਲੇ ਦੀ ਸੀਟ ਆ ਆਉਣੀ ਨੀ ਹੈ ਉਹਨੂੰ ਗਾਂਧੀ ਨੂੰ, ਪਰ ਆਉਣੀ ਚਾਹੀਦੀ ਆ ਗਾਂਧੀ ਨੂੰ ਕਿਉਂਕਿ ਉਹ ਅੱਛੇ ਆਦਮੀ ਆ। ਤੇ ਉਪਨੀਤ ਕੌਰ ਦੀ ਸੀਟ
ਪਰ ਮੇਰੀ ਪਰਸੋਂ ਹੀ ਉਹ ਨੌਜਵਾਨ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਜਿਹੜੀ ਡਾਕਟਰ ਗਾਂਧੀ ਦੀ ਨਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸੇ ਆ, ਪਿੰਡਾਂ ਦੇ ਵਿੱਚ ਲੋਕ ਬਹੁਤ ਉਹਨੂੰ ਲਾਈਕ ਕਰਦੇ। ਮੈਂ ਕਿਹਾ ਯਾਰ ਲਾਈਕ ਸਾਰੇ ਕਰਦੇ ਹੁੰਦੇ ਆ, ਸਾਨੂੰ ਵੀ ਇੱਦਾਂ ਕਰਦੇ ਸੀਗੇ। ਗੱਲ ਤਾਂ ਇਹ ਜਦੋਂ ਵੋਟ
ਪੈਂਦੇ
ਲਾਈਕ ਕਰਨਾ ਵੱਖਰੀ ਗੱਲ ਹੈ ਤੇ ਵੋਟ ਪਾਉਣੀ ਵੱਖਰੀ ਗੱਲ ਹੁੰਦੀ ਹੈ ਨਾ। ਤੇ ਇਹ ਵੀ ਪਤਾ ਲੱਗਿਆ ਵੀ 3 ਦਿਨ ਪਹਿਲਾਂ ਜਿਹੜਾ ਫਿਰ ਨੋਟਾਂ ਦਾ ਕੰਮ ਚੱਲਣਾ ਨਾ ਪੈਸਿਆਂ ਦਾ, ਉਹਨੇ ਕਾਫੀ ਕੁਛ ਸਮੀਕਰਨ ਬਦਲਨੇ ਆ।
ਦੇਖੋ ਹੁਣ ਜਿਹੜੇ ਲੁਧਿਆਣੇ ਸੀਟ ਨੂੰ ਤੁਸੀਂ ਦੇਖੋ, ਉਹਦੇ ਵਿੱਚ ਜਿਹੜਾ ਬਿੱਟੂ ਆ, ਜਿਹੜਾ ਰਣਵੀਰ ਸਿੰਘ ਬਿੱਟੂ ਦਾ ਨਾ ਜਿਹੜਾ ਉਹਦਾ ਪੋਤਾ ਆਪਣੇ ਬਿਆਸ ਸਿੰਘ ਦਾ, ਤੇ ਉਹ ਵੀ ਇੱਕ ਚੰਗਾ ਰਵਨੀਤ ਬਿੱਟੂ, ਉਹ ਵੀ ਇੱਕ ਚੰਗਾ ਸੁਲਝਿਆ ਹੋਇਆ ਇਨਸਾਨ ਹੈ, ਕੋਈ ਮਾੜਾ ਨੀ ਹੈ।
ਕਿਤੇ ਕਿਤੇ ਗਲਤ ਬਿਆਨ ਦੇ ਦਿੰਦਾ, ਕਿਤੇ ਕਿਤੇ ਦਿੰਦਾ ਹੋਊਗਾ
ਪਾਰਟੀ ਕਰਕੇ ਦੇਣੇ।
ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਨਾਲ ਮੈਂ ਤੁਹਾਡੇ ਨਾਲ ਤਾਂ ਮੈਂ ਕੰਟਰਡਿਕਟ ਕਰ ਨਹੀਂ ਸਕਦਾ, ਤੁਹਾਡੀ ਹਾਂ ਜਾਂ ਹਾਂ ਮਿਲਾਉਣੀ ਹੈ ਮੈਂ, ਪਰ ਕਿਤੇ ਕਿਤੇ ਉਹ ਫਿਰ ਵੀ ਮਿਸ ਮਾਰ ਬੰਦਾ ਵਧੀਆ।
ਵੈਸੇ ਜਿਸ ਵੇਲੇ ਉਹ ਦੇਖੋ ਨਾ ਤੁਸੀਂ ਉਹਦੀ ਦੂਜੀ ਦੇਖੋ, ਉਹਦੀ ਜਿਹੜੀ ਗੱਲ ਕਰਨਾ ਢੰਗ ਦੇਖੋ ਜਾਂ ਉਹਦਾ ਇਮਾਨਦਾਰੀ ਦਾ ਸਟੈਂਡਰਡ ਦੇਖੋ। ਇਧਰ ਬੈਂਸ ਸਾਹਿਬ ਹੈ, ਉਹ ਵੀ ਇੱਕ ਦੂਜੇ ਇੱਜ਼ਤ ਵੀ ਕਰਦੇ ਆ, ਇੱਕ ਦੂਜੇ ਦੇ ਖਿਲਾਫ ਉਹ ਕੋਈ ਦੂਸ਼ਣਬਾਜ਼ੀ ਨਹੀਂ ਕਰਦੇ, ਬਹੁਤ ਜਿਹੜੀ ਘਟੀਆ ਲੈਂਗੁਏਜ ਨਹੀਂ ਯੂਜ਼ ਕਰਦੇ। ਇੱਦਾਂ ਹੀ ਹੁਣ ਹਾਂਜੀ, ਇਹ ਗੱਲ ਠੀਕ ਹੈ,
ਇੱਦਾਂ ਤਾਂ ਠੀਕ ਹੈ, ਇੱਦਾਂ ਤਾਂ ਮੰਨਦੇ ਆ।
ਉਹਦੀ ਕਨਵਰਸੇਸ਼ਨ ਦੇਖੋ, ਇਹਨਾਂ ਦੋਨਾਂ ਦੀ ਕਨਵਰਸੇਸ਼ਨ ਦੇਖੋ, ਬੈਂਸ ਸਾਹਿਬ ਦੀ ਤੇ ਉਹਦੀ ਆਪਣੀ ਰਣਵੀਰ ਬਿੱਟੂ ਦੀ, ਉਹਦੀ ਕਨਵਰਸੇਸ਼ਨ ਬੜੀ ਸੋਲਿਡ ਹੁੰਦੀ ਹੈ, ਬੜੀ ਧਿਆਨ ਵਧੀਆ ਤਰੀਕੇ ਦੇ ਨਾਲ ਗੱਲ ਕਰਦੇ ਆ ਉਹ, ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਇਹਦੇ ਮੁਕਾਬਲੇ ਕੀ ਹੋਰ ਅਕਾਲੀ ਦਲ ਦੇ ਲੀਡਰ ਦੇ ਚੀਕ ਚੀਕ ਕਿੱਦਾਂ ਬੋਲਦੇ ਆ। ਹੁਣ ਬਲਾਮ ਜਾਖੜ ਵਧੀਆ ਕੈਂਡੀਡੇਟ ਆ, ਉਹਨਾਂ ਦੀ ਜਿਹੜੀ ਲੈਂਗੁਏਜ ਆ ਉਹ ਬੜੀ ਵਧੀਆ ਹੁੰਦੀ ਆ, ਤੇ ਉਧਰ ਸਿੱਧੂ ਦੇਖ ਲਓ ਉਹ ਕਾਫੀ ਅਗਰੈਸਿਵ ਵੀ ਹੁੰਦੇ ਆ, ਤੇ ਇਧਰ ਖਹਿਰਾ ਸਾਹਿਬ ਜਿਹੜੇ, ਇਹ ਵੀ ਇੱਕ ਇਮਾਨਦਾਰ ਲੀਡਰ ਹੈ, ਕੋਈ ਸ਼ੱਕ ਨਹੀਂ ਹੈ, ਇਹ ਵੀ ਜਿੱਤਣੇ ਚਾਹੀਦੇ ਆ, ਪਰ ਉਹਨਾਂ ਨੂੰ ਥੋੜੀ ਜਿਹੀ ਮੁਸ਼ਕਿਲ ਉੱਥੋਂ ਆਉਣੀ ਆ। ਤੇ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਇਹਨਾਂ ਇਲੈਕਸ਼ਨਾਂ ਨੂੰ ਫੇਰ ਇੱਕ ਵਾਰੀ ਮੈਂ ਕਹੂੰਗਾ, 10 ਸੀਟਾਂ ਜਿਹੜੀਆਂ ਕਾਂਗਰਸ ਦੀਆਂ, 2 ਸੀਟਾਂ ਅਕਾਲੀ ਦਲ ਦੀਆਂ, 1 ਸੀਟ ਬੀਜੇਪੀ ਦੀ ਆ ਸਕਦੀ ਹੈ। ਇਹ ਫਾਈਨਲ ਸਿਨੈਰੀਓ ਦੇਖ ਲਿਓ ਤੁਸੀਂ, ਇਹ ਲਿਖ ਕੇ ਕਿਹੜੇ ਰੱਖ ਲਓ, ਫਿਰ ਗੱਲ ਕਰਿਓ ਉਧਰ ਨੂੰ ਜਿੱਦਾਂ ਦੀ ਅਨੈਲਿਸਿਸ ਕਰੂੰਗੇ
ਆਪਾਂ ਹੀ। ਹੁਣ ਦੇਖੋ ਇਹਦੇ ਬਾਰੇ ਅਸੀਂ ਦੋਹਾਂ ਨੇ ਗੱਲ ਸੁਣੀ ਕੀਤੀ ਆ, ਹੋਰ ਕਿਤੇ ਬਾਹਰ ਥੋੜੋ ਗਈ ਗੱਲ, ਕਿਤੇ ਆਪਾਂ ਦੋਨਾਂ ਕੋਲ ਹੀ ਆ, ਜੇ ਬਦਲ ਗਿਆ ਤੇ ਆਪਾਂ ਮੁੱਕਰ ਜਾਵਾਂਗੇ, ਇਹ ਚ ਕਿਹੜੀ ਗੱਲ ਹੈ। ਤੇ
ਮੁੱਕਰ ਜਾਵਾਂਗੇ, ਕੋਈ ਗੱਲ ਨਹੀਂ।
ਹਾਂਜੀ, ਬਲਰਾਜ ਸਿੰਘ ਬਰਾੜ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੀ ਐਸ ਚਾਲ ਵੀ ਤੇ ਵਰਿੰਦਰ ਨਿੱਜਰ ਹੁਣਾਂ ਨੇ $43 million ਨੋਟ ਕਹੇ ਨੇ, ਇੰਨਿਆਂ ਚ ਸਪੈਲਿੰਗ ਮਿਸਟੇਕ ਹੈ। ਮਨਿੰਦਰਜੀਤ ਸਿੰਘ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਹਾਂਜੀ, ਕੀ ਹਾਲ ਹੈ ਮਨਿੰਦਰ ਜੀ। ਕੁਲਦੀਪ ਔਲਕ ਉਹ ਵੀ ਕਹਿੰਦੇ ਨੇ ਮੇਰੀ ਭਵਿੱਖਬਾਣੀ ਮਾਨ ਨਹੀਂ ਹਾਰਦਾ, ਬੀਬੀ ਕਾਲੜਾ ਫਾਈਟ ਪੂਰੀ ਆ, ਨੋਟ ਕਰ ਲਿਓ। ਲਓ ਜੀ, ਉਹਨਾਂ ਨੇ ਭਗਵੰਤ ਮਾਨ ਨੂੰ ਦੇਤੀ ਹੈ ਸੀਟ ਤੇ ਬੀਬੀ ਕਾਲੜਾ ਜਿਹੜੀ ਆ ਪੂਰੀ ਮਤਲਬ ਫਸਵੀਂ ਟੱਕਰ ਦੇਣਗੇ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਓਬਜੈਕਸ਼ਨ ਮਾਈ ਲਾਰਡ, ਇੰਨਾ ਸੱਚ ਕਿਉਂ ਬੋਲਿਆ ਜਾ ਰਿਹਾ। ਤੇ ਦੇਖੋ ਜੀ, ਕੋਸ਼ਿਸ਼ ਕਰ ਰਹੇ ਹਾਂ ਝੂਠ ਬੋਲਣ ਦੀ ਪਰ ਬੋਲ ਨਹੀਂ ਹੋ ਰਿਹਾ। ਤੇ ਜਗੇਸ਼ ਠਾਕੁਰ ਜੀ ਵੀ ਕਹਿੰਦੇ ਨੇ ਕਿ ਸਨੀ ਦਿਓਲ ਜਿੱਤ ਜਾਏਗਾ ਜੀ, ਕਿਉਂਕਿ ਕੁਐਸਚਨ ਇਹ ਹੁੰਦਾ ਕਿ ਵਿਨੋਦ ਖੰਨਾ 4 ਵਾਰੀ MP ਉੱਥੋਂ ਕਿੱਦਾਂ ਬਣਿਆ, ਉਹੀ ਇੰਜਣ ਉਹਦੇ ਪਿੱਛੇ ਚੱਲ ਰਿਹਾ ਸਨੀ ਦਿਓਲ ਦੇ, ਸੋ ਸਨੀ ਦਿਓਲ ਉੱਥੋਂ ਜ਼ਰੂਰ ਜਿੱਤੇਗਾ। ਤੇ ਮੈਸੇਜ, ਹਾਂਜੀ, ਸਾਡੇ ਸਤਿਕਾਰਯੋਗ ਗਰੇਵਾਲ ਜੀ, ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਤੋਂ, ਕਹਿੰਦੇ ਨੋਟਾਂ ਤੇ ਗਲਤੀ ਵਾਲੀ ਗੱਲ ਤਾਂ ਹਾਂਗਕਾਂਗ ਮੀਡੀਆ 'ਚ ਵੀ ਕੱਲ ਅਹਿਮ ਖਬਰ ਬਣੀ ਸੀ। ਹਾਂਜੀ, ਬਿਲਕੁਲ, ਉਹ ਅਮਰੀਕ ਭਾਜੀ ਦਾ ਸਟੂਡੈਂਟ ਹੀ ਹੋਣਾ ਕੋਈ ਨਾ ਕੋਈ, ਜਿਹਨੇ ਉੱਥੇ ਟਾਈਪ ਕੀਤਾ ਹੋਣਾ। ਤੇ
ਲਓ ਜੀ, ਸਾਡੇ ਨਾਲ ਅਜਮੇਰ ਸਿੰਘ ਸਤਿਕਾਰਯੋਗ ਸਾਡੇ ਕੈਨਬਰਾ ਤੋਂ ਜੁੜੇ ਨੇ। ਕਹਿੰਦੇ ਨੇ ਖਾਲਸਾ ਸਾਜਣਾ ਨੂੰ ਸਾਰਾ ਭਾਰਤ ਹੀ ਨਹੀਂ ਸਮਝ ਸਕਿਆ। ਹਿੰਦੂ ਪੁਜਾਰੀ ਤੇ ਪਹਾੜੀ ਰਾਜਿਆਂ ਨੇ ਮੁਗਲ ਹਕੂਮਤ ਨਾਲ ਰਲ ਕੇ ਇਸ ਨੂੰ ਐਂਟੀ ਇੰਡੀਆ ਵਜੋਂ ਲਿਆ। ਇਸ ਨੂੰ ਨੌਸਤ ਨਾਬੂਦ ਕਰਨ ਦਾ ਯਤਨ ਕੀਤਾ। ਅਸਲ ਵਿਚ ਇਹ ਸਵੈ ਰੱਖਿਆ ਲਈ ਇਕ ਵਲੰਟੀਅਰ ਫੌਜ ਬਣਾਉਣ ਦਾ ਯਤਨ ਸੀ, ਜਿਸ ਨੇ ਕਾਮਗਰ ਜਮਾਤਾਂ ਨੂੰ ਸਿਰ ਉੱਚਾ ਕਰਕੇ ਜਿਉਣ ਦਾ ਰਾਹ ਖੋਲਿਆ। ਤੇ ਰਵਿੰਦਰ ਸਿੰਘ ਧਨੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅਮਰੀਕ ਜੀ, ਹੁਣ ਇੱਦਾਂ ਆ ਵੀ ਇਲੈਕਸ਼ਨਾਂ ਦੀ ਗੱਲ ਆਪਾਂ ਇੱਥੇ ਵੀ ਕਰਨੀ ਹੈ। ਆਪਣੇ ਨਵਦੀਪ ਜਿਹੜੇ ਕੈਂਡੀਡੇਟ ਨੇ ਗ੍ਰੀਨਸ ਦੇ, ਅਸੀਂ ਉਹਨਾਂ ਦੀ ਖੁੱਲ੍ਹ ਕੇ ਸਪੋਰਟ ਕਰ ਰਹੇ ਹਾਂ, ਓਪਨਲੀ ਸਪੋਰਟ ਕਰ ਰਹੇ ਹਾਂ ਕੁਈਨਜ਼ਲੈਂਡ ਦੇ ਵਿੱਚ। ਤੇ ਕੁਈਨਜ਼ਲੈਂਡ ਦੇ ਵਿੱਚ ਜਿੰਨੇ ਵੀ ਆਪਣੇ ਭਾਈਚਾਰੇ ਦੇ ਬੰਦੇ ਨੇ ਜਾਂ ਸੁਣ ਰਹੇ ਨੇ, ਉਹ ਸੈਨੇਟ ਦੇ ਲਈ ਖੜੇ ਨੇ, ਉਹ ਐਮ ਪੀ ਲਈ ਨਹੀਂ ਖੜੇ, ਉਹ ਸੈਨੇਟ ਲਈ ਖੜੇ ਆ। ਸੋ ਸਾਰੇ ਕੁਈਨਜ਼ਲੈਂਡ ਦੀ ਵੋਟ ਜਿਹੜੀ ਆ ਉਹ ਕਾਊਂਟ ਹੋਣੀ ਆ। ਸੋ ਕਿਤੇ ਵੀ ਤੁਸੀਂ ਕੁਈਨਜ਼ਲੈਂਡ ਚ ਰਹਿੰਦੇ ਹੋ ਤਾਂ ਤੁਸੀਂ ਗ੍ਰੀਨ ਪਾਰਟੀ ਦੇ ਹੇਠਾਂ ਨਵਦੀਪ ਦਾ ਨੰਬਰ ਉਪਰੋਂ ਦੂਜੇ ਤੇ ਆ ਤੇ ਉੱਥੇ ਨੰਬਰ ਇੱਕ ਪਾਉਣਾ ਆ। ਉਹ ਇਹ ਕੰਮ
ਰਾਜ ਸਭਾ ਲਈ ਖੜੇ ਆ,
ਹਾਂ ਰਾਜ ਸਭਾ ਲਈ ਖੜੇ ਆ, ਅਪਰ ਹਾਊਸ ਲਈ ਖੜੇ ਆ। ਸੋ ਅਸੀਂ ਕੋਸ਼ਿਸ਼ ਕਰਨੀ ਆ ਕਿ ਵੋਟਾਂ ਦੇਖੋ ਉਹਨਾਂ ਕੋਲ 20-21 ਹਜ਼ਾਰ ਹੈਗੀਆਂ ਆ, ਉਹਨਾਂ ਨੂੰ 20,000 ਹੋਰ ਚਾਹੀਦੀਆਂ ਆਪਣੇ ਨਾਂ ਤੇ, ਕਿਉਂਕਿ ਗ੍ਰੀਨ ਪਾਰਟੀ ਦੀ ਆਪਣੀ ਵੋਟ ਵੀ ਉਹਨਾਂ ਨੂੰ ਦੂਜੇ ਨੰਬਰ ਦੀ ਆ ਜਾਣੀ ਆ। ਸੋ ਇਸ ਕਰਕੇ ਸੱਜਣੋ ਮਿੱਤਰੋ ਹੁਣ ਚਾਂਸ ਹੈ, ਜਿਸ ਤਰ੍ਹਾਂ ਗੁਰਮੇਜ ਸਿੰਘ ਹੁਣਾਂ ਨੂੰ ਐਮ ਐਲ ਏ ਬਣਾਇਆ ਆਪਾਂ ਸਾਰਿਆਂ ਨੇ ਰਲ ਕੇ ਭਾਈਚਾਰੇ ਨੇ, ਇੱਥੇ ਤਾਂ ਇੱਦਾਂ ਹੀ ਹੁਣ ਆਪਾਂ ਮਦਦ ਕਰਨੀ ਆ ਆਪਣੇ ਨਵਦੀਪ ਹੁਣਾਂ ਦੀ। ਸੋ ਇਹਦਾ ਵੀ ਖਿਆਲ ਰੱਖਿਓ ਤੇ ਵੋਟ ਜ਼ਰੂਰ ਪਾਉਣੀ ਆ 18 ਤਰੀਕ ਨੂੰ, ਅਗਲੇ ਸ਼ਨਿਚਰ ਵਾਰ ਹੀ ਆ ਜੀ ਫਿਰ ਵੋਟ ਤਾਂ, ਤੇ ਵੋਟ ਆਪਾਂ ਪ੍ਰੋਗਰਾਮ ਕਰਕੇ ਵੋਟ ਪਾਵਾਂਗੇ। ਤੁਸੀਂ ਤਾਂ ਪਾ ਜਾਂਦੀ ਆ, ਤੁਹਾਨੂੰ ਤਾਂ ਕੋਈ ਗਿਫਟ ਮਿਲ ਗਿਆ ਹੁਣ ਅਮਰੀਕ ਜੀ। ਸੋ
ਮੈਨੂੰ ਇੰਗਲੈਂਡ ਦੀ ਟਿਕਟ ਦੇਤੀ ਉਹਨੇ, ਮੈਨੂੰ ਕਿਹਾ ਤੂੰ ਨਾ ਵਿਸ਼ਵ ਕੱਪ ਦੇ ਦੋਨੋਂ ਸੈਮੀ ਫਾਈਨਲ ਤੇ ਫਾਈਨਲ ਜਾ ਕੇ ਦੇਖ।
ਇਹ ਕਾਹਦਾ ਹੋ ਰਿਹਾ ਜੀ ਉੱਥੇ ਕ੍ਰਿਕਟ ਦਾ?
ਕ੍ਰਿਕਟ ਦਾ ਅਮਨਦੀਪ ਹੋ ਰਿਹਾ, ਰੌਲਾ ਪਿਆ ਹੈ ਤੁਸੀਂ ਤੁਸੀਂ ਇਲੈਕਸ਼ਨ ਚ ਉਲਝੇ ਹੋ ਜ਼ਿਆਦਾ, ਦੂਜੇ ਪਾਸੇ ਸੋਚਦੇ ਨੀ ਜ਼ਿਆਦਾ।
ਮੈਂ ਤਾਂ ਫਲੂ ਨੇ ਘੇਰਿਆ ਪਿਆ, ਨਹੀਂ ਤਾਂ ਮੈਂ ਤਾਂ ਵਰਲਡ ਕੱਪ ਜਾਣ ਦਿੰਦਾ ਕਿਤੇ। ਤੇ
ਚਲੋ ਮੈਂ ਗੱਲ ਕਰ ਹੀ ਲੈਂਦੇ ਅਮਨਦੀਪ, 14-30 ਮਈ ਤੋਂ ਲੈ ਕੇ 14 ਜੁਲਾਈ ਤੱਕ ਇੰਗਲੈਂਡ ਦੇ ਵਿਚ ਚੌਥੀ ਵਾਰ ਵਿਸ਼ਵ ਕੱਪ ਖੇਡਿਆ ਜਾ ਰਿਹਾ ਆ ਤੇ ਪੰਜਵੀ ਵਾਰ ਸ਼ਾਇਦ ਵਿਸ਼ਵ ਕੱਪ ਖੇਡਿਆ ਜਾ ਰਿਹਾ ਇੰਗਲੈਂਡ ਦੇ ਵਿਚ। ਇਹਦਾ ਉਦਘਾਟਨੀ ਮੈਚ 23 ਮਈ ਨੂੰ ਹੋਏਗਾ ਤੇ ਇਹਦਾ ਫਾਈਨਲ ਜਿਹੜਾ 14 ਜੁਲਾਈ ਨੂੰ ਹੋਣਾ ਆ ਲਾਰਡਸ ਕ੍ਰਿਕਟ ਗਰਾਊਂਡ ਦੇ ਮੈਦਾਨ ਦੇ ਵਿਚ। ਜਿਦਾਂ ਤੁਸੀਂ ਕਿਹਾ ਕਿ ਤੁਹਾਨੂੰ ਗਿਫਟ ਕੀ ਮਿਲਿਆ, ਮੈਨੂੰ ਗਿਫਟ ਇਹ ਮਿਲਿਆ ਕਿ ਮੈਂ ਨਾ ਦੋਨੋਂ ਸੈਮੀ ਫਾਈਨਲ ਜਿਹੜੇ ਇੱਕ ਐਡਵੈਸਟਨ ਬਰਮਿੰਗਮ ਦੇ ਵਿਚ ਹੋਣਾ, ਦੂਜਾ ਮੈਨਚੈਸਟਰ ਵਿਚ ਹੋਣਾ ਤੇ ਇੱਕ ਫਾਈਨਲ ਜਿਹੜਾ ਲਾਰਡਸ ਕ੍ਰਿਕਟ ਗਰਾਊਂਡ ਦੇ ਵਿਚ ਹੋਣਾ, ਉਹ ਉਹਨਾਂ ਸਾਰੀਆਂ ਦੀ ਟਿਕਟਾਂ ਲੈ ਲਈਆਂ ਆ ਤੇ ਟਿਕਟ ਇੰਗਲੈਂਡ ਦੀ ਵੀ ਬੁੱਕ ਕਰਾ ਲਈ, ਉਹ ਦੇਖ ਕੇ ਆਉਣਾ।
ਅੱਛਾ, ਤੁਸੀਂ ਮਤਲਬ ਸੱਚੀ ਜਾਣਾ ਗਾ ਐਵੇਂ ਹੁਣ ਰੇਡੀਓ ਤੇ ਮੇਰੇ ਨਾਲ ਹੀ?
ਸੱਚੀ ਜਾਣਾ ਮੰਦੀ, ਸੱਚੀ ਜਾਣਾ, ਜੁਲਾਈ ਦੀਆਂ ਛੁੱਟੀਆਂ ਜਾਣਾ ਆ ਇੰਗਲੈਂਡ ਤੇ ਹੋ ਸਕਦਾ ਉੱਥੋਂ ਫਿਰ ਥੋੜਾ ਬਹੁਤ ਤੁਹਾਨੂੰ ਸੁਣਾਵਾਂਗੇ ਵੀ ਉੱਥੇ ਕੀ ਹੋ ਰਿਹਾ ਗਰਾਊਂਡਾਂ ਦੇ ਵਿੱਚ।
ਆ ਤਾਂ ਫੇਰ ਵਧੀਆ ਗੱਲ ਹੈ। ਚਲੋ ਠੀਕ ਹੈ ਭਾਜੀ, ਹੁਣ ਤੁਸੀਂ ਤਾਂ ਕਰਾ ਲਈਆਂ ਟਿਕਟਾਂ। ਜਿੱਦਾਂ ਇੱਕ ਗਾਣਾ ਨਹੀਂ ਸੀ ਆਇਆ, ਚੋਰੀ ਚੋਰੀ ਚੰਨਾ ਪਾਸਪੋਰਟ ਬਣਾ ਲਿਆ, ਚੋਰੀ ਚੋਰੀ ਚੋਰਾ ਉੱਤੇ ਬੀਜਾਪੀ ਲਗਾ ਲਿਆ।
ਇਹ ਉਹੀ ਗੱਲ ਆ, ਚੋਰੀ ਚੋਰੀ ਬਣਾਉਣ ਵਾਲੀ ਗੱਲ ਆ। ਅੱਜ ਕੱਲ ਕ੍ਰਿਕਟ ਦੀ ਗੱਲ ਹੁੰਦੀ ਹੀ ਨਹੀਂ ਹੈ, ਅੱਜ ਕੱਲ ਤਾਂ ਭਖਦੇ ਮਸਲਿਆਂ ਦੀ ਗੱਲ ਹੁੰਦੀ ਆ। ਇਹਨਾਂ ਦੇ ਵਿੱਚ ਇਲੈਕਸ਼ਨ ਦਾ ਜ਼ੋਰ ਪਿਆ ਆ ਬਹੁਤ, ਨੋਟਾਂ ਦੇ ਨੰਬਰ ਗਲਤ ਛਪ ਗਏ, ਸਪੈਲਿੰਗ ਮਿਸਟੇਕ ਹੋ ਗਈ, ਇੱਦਾਂ ਦੀਆਂ ਚੀਜ਼ਾਂ ਕ੍ਰਿਕਟ ਗਰਾਊਂਡ ਲੋਕ ਭੁੱਲ ਗਏ। ਜਿੱਦਾਂ ਹੀ ਸ਼ੁਰੂ ਹੋਣਾ ਨਾ ਮਨਦੀਪ, ਇਹ ਦੇਖੋ ਕਿੱਦਾਂ ਰੌਲਾ ਪੈਂਦਾ।
ਅੱਛਾ, ਉਹ ਗਾਣਾ ਸੀ ਨਾ ਤੈਨੂੰ ਲੰਡਨ ਚ ਜਾ ਕੇ ਯਾਦ ਵੀ ਨੀ ਰਹਿਣਾ, ਕਦੇ ਕੀਤਾ ਸੀ ਤੜੀ ਨਾਲ ਪਿਆਰ ਸੋਹਣਿਆ, ਉਹ ਗਾਣਾ ਬੜਾ ਚੱਲਿਆ ਸੀ ਹਨਾ। ਤੇ ਉਹ ਤੈਨੂੰ ਲੰਡਨ ਚ ਜਾ ਕੇ,
ਮੈਂ ਆਪਣੇ ਬ੍ਰਦਰ, ਮੈਂ ਇਹ ਤੁਹਾਡਾ ਕਸੂਰ ਨੀ ਹੈ, ਮੈਂ ਆਪਣੇ ਛੋਟੇ ਬ੍ਰਦਰ ਨੂੰ ਫੋਨ ਕੀਤਾ, ਮੈਂ ਕਹਿੰਦਾ ਤੇ ਮੈਂ ਟਿਕਟਾਂ ਲੈਣੀਆਂ ਉਹ ਵਰਲਡ ਕੱਪ ਦੀਆਂ, ਕਹਿੰਦਾ ਕਿਹੜਾ ਵਰਲਡ ਕੱਪ,
ਉਹਨਾਂ ਨੂੰ ਪਤਾ
ਵਰਲਡ ਕੱਪ ਕ੍ਰਿਕਟ ਹੋ ਰਿਹਾ ਇੰਗਲੈਂਡ ਦੇ, ਉਹਨੂੰ ਪਤਾ ਹੀ ਨੀ ਹੈ, ਕਹਿੰਦਾ ਵਰਲਡ ਕੱਪ ਹੋ ਰਿਹਾ ਇੱਥੇ, ਕਹਿੰਦਾ ਅੱਛਾ, ਮੈਂ ਕਿਹਾ ਵਰਲਡ ਦਾ ਇੱਥੇ ਰੌਲਾ ਪਿਆ ਜਿਹੜਾ ਕ੍ਰਿਕਟ ਸਰਕਲ ਦੇ ਵਿੱਚ, ਤੁਸੀਂ ਕਹਿੰਦੇ ਮੈਨੂੰ ਪਤਾ ਹੀ ਨੀ ਹੈ।
ਅੱਛਾ, ਕਿਆ ਬਾਤ। ਚਲੋ ਅਮਰੀਕ ਜੀ, ਹੁਣ ਤੁਹਾਡੇ ਲਈ ਫਿਰ ਮੈਂ ਗੀਤ ਲਾਣਾ ਹੀ ਪੈਣਾ, ਉਹ ਚੋਰੀ ਚੋਰੀ ਚੰਨਾ ਪਾਸਪੋਰਟ ਬਣਾ।
ਚਲੋ ਲਾ ਦੇ, ਟਾਈਮ ਵੀ ਹੋ ਗਿਆ, ਤਾਂ ਮੈਂ ਕਹਿੰਦੇ ਚਲੋ ਲਾ ਦਿਓ।
ਚੰਗਾ ਜੀ, ਮਿਲਦੇ ਆ ਫਿਰ ਆਉਣ ਵਾਲੇ ਪ੍ਰੋਗਰਾਮਾਂ ਚ।
ਚਲੋ ਓਕੇ, ਸਤਿ ਸ੍ਰੀ ਅਕਾਲ।
ਓਕੇ, ਸਤਿ ਸ੍ਰੀ ਅਕਾਲ। ਲਓ ਜੀ, ਹੁਣ ਜਾਂਦੀ ਵਾਰ ਅਮਰੀਕ ਭਾਜੀ ਨੂੰ ਫਿਰ ਗੀਤ ਡੈਡੀਕੇਟ ਕਰਨਾ ਹੀ ਪੈਣਾ, ਜਦੋਂ ਗੀਤ ਦਾ ਯਾਦ ਹੀ ਕਰਾ ਦਿੱਤਾ ਉਹਨਾਂ ਨੇ, ਕੰਮ ਵੀ ਇਦਾਂ ਦਾ ਹੀ ਕੀਤਾ ਕਿ ਚੰਨਾ ਪਾਸਪੋਰਟ ਬਣਾ ਲਿਆ। ਸੋ ਮੈਂ ਵੀ ਚੱਲਦਾ ਜੀ, ਤੇ ਕੱਲ ਨੂੰ ਫੇਰ ਮਿਲਾਂਗੇ ਮਿੰਟੂ ਬਰਾੜ ਹੁਣਾਂ ਦੇ ਨਾਲ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੇ ਬਹੁਤ ਮਸਲੇ ਨੇ ਜਿਹੜੇ ਆਪਾਂ ਡਿਸਕਸ ਕਰੀਦੇ ਆ ਤੇ ਉਹਨਾਂ ਦੇ ਵਿਚ ਕਈ ਵਾਰੀ ਗਲਤ ਜਾਂ ਉੱਚਾ ਨੀਵਾਂ ਵੀ ਬੋਲ ਹੋ ਜਾਂਦਾ ਮਾਫ਼ੀ ਚਾਹੁੰਦੇ ਹਾਂ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਆ ਸਾਰਿਆਂ ਦਾ ਧੰਨਵਾਦ ਸੋ ਕੱਲ ਨੂੰ ਫੇਰ ਮਿਲਾਂਗੇ ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ ਤੇ ਅਵੇਲੇਬਲ ਹੋਏਗਾ ਸੋ ਉੱਥੇ ਆਪਾਂ ਫੇਰ ਤੁਸੀਂ ਸੁਣ ਸਕਦੇ ਹੋ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਸੋ ਰੱਬ ਰਾਖਾ ਤੇ ਗੀਤ ਸੁਣਦੇ ਹਾਂ ਜੀ ਰਣਜੀਤ ਮਣੀ ਦੀ ਆਵਾਜ਼ ਦੇ ਵਿੱਚ
ਮਗਾ